ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨ, ਤੁਮਰੀ ਮਹਿਮਾ ਵਰਣ ਨ ਸਕੂੰ। ਤੂੰ ਠਾਕੁਰ ਊਚ ਭਗਵਾਨ, ਠਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਵਤੀ ਕੁਟਿਲ ਤਕ ਤੇ ਬਨ ਕੁਰਾਨ ਕੀ, ਪਾਪ ਪਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗ੍ਰਖ ਜਾਤੇ ਸਾਹਿਤ ਵਿਧਾਨ ਕੀ। ਦੇਵੀ ਦੇਵ ਦੇ ਹੋਰੇ ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਇਸ ਧਰਤੀ ਹੋਰ ਨਾ ਕੋਈ ਆਇਆ, ਤੇਰੇ ਵਰਗਾ ਇਸ ਧਰਤੀ ਹੋਰ ਨਾ ਕੋਈ ਆਇਆ,
ਤੇਰੇ ਵਰਗਾ ਇਸ ਧਰਤੀ ਹੋਰ ਨਾ ਕੋਈ ਆਇਆ, ਤੇਰੇ ਵਰਗਾ ਇਸ ਧਰਤੀ
ਕਾਲ ਪੁਰਖ ਦੀ ਜਹਰਾ ਮੂਰ ਗੁਰੂ ਗੋਬਿੰਦ ਕਹਾਇਆ, ਅਕਾਲ ਪੁਰਖ ਦੀ ਜਹਰਾ ਮੂਰ ਗੁਰੂ ਗੋਬਿੰਦ ਕਹਾਇਆ,
ਅਕਾਲ ਪੁਰਖ ਦੀ ਜਹਰਾ ਗੁਰੂ ਗੋਬਿੰਦ ਕਹਾਇਆ, ਅਕਾਲ ਪੁਰਖ ਦੀ
ਪਿਤਾ ਤੋਰ ਕੇ ਡੁੱਬਦਾ ਧਰਮ ਬਚਾਇਆ, ਦਿੱਲੀ ਦੇ ਵੱਲ ਪਿਤਾ ਤੋਰ ਕੇ ਡੁੱਬਦਾ ਧਰਮ ਬਚਾਇਆ ਜੀ,
ਦਿੱਲੀ ਦੇ ਵੱਲ ਪਿਤਾ ਤੋਰ ਕੇ ਡੁੱਬਦਾ ਧਰਮ ਬਚਾਇਆ, ਦਿੱਲੀ ਦੇ ਵੱਲ ਪਿਤਾ ਤੋਰ ਕੇ ਡੁੱਬਦਾ ਧਰਮ ਬਚਾਇਆ,
ਪੁੱਤਰ ਤੁਸਾਂ ਧਰਮ ਤੁਮਾਰੇ, ਚਾਰ ਪੁੱਤਰ ਤੁਸਾਂ ਧਰਮ ਤੁਮਾਰੇ ਫੇਰ ਵੀ ਸ਼ੁਕਰ ਮਨਾਇਆ, ਚਾਰ ਪੁੱਤਰ ਤੁਸਾਂ ਧਰਮ ਤੁਮਾਰੇ ਫੇਰ ਵੀ ਸ਼ੁਕਰ ਮਨਾਇਆ,
ਚਾਰ ਪੁੱਤਰ ਤੁਸਾਂ
ताइयो कलगिया वाले तेनू सब ने शीस नवाया, ताइयो कलगिया वाले तेनू सब ने शीस नवाया जी,
ताइयो कलगिया वाले
और कोई नहीं हो सकता,
चल हो कोई नहीं हो सकता, हो कोई नहीं हो सकता, कोई नहीं हो सकता, कोई नहीं हो सकता।
मां गुजरी ने तन मर गए, मां गुजरी ने गुजरी ने चन मन का चन, और कोई नहीं हो सकता, और कोई नहीं हो सकता। गुजरी ते चन मर गए, मां गुजरी ने चन मर गए, चन हो चन हो कोई नहीं हो। गुजरी दे मां गुजरी दे चन मर गए, चन होर कोई नहीं, चन होर कोई नहीं हो सकता।
गुजरी दे चन मर गए, होर कोई नहीं हो सकता, होर कोई नहीं हो सकता।
वाहगुरु वाहगुरु सारे बोलो जी, दो मिनट अखा बंद कर लो, चौंकड़े लाओ, बोलो, कोई रसनावान जी ना रवे, सारे पढ़ो जी, जपो जियो, वाहगुरु 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 मिलके वाहगुरु 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 वाह जपो, वाहगुरु 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 वाहगुरु
Wahguru, 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 Wahguru,
Tejna tumina jit tere na tere na tumina hor ki mangla tere na ki mangla tere na
Allah ji murti mangla devna
ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਬੁਲੰਦ ਆਵਾਜ਼ ਵਿੱਚ ਆਖੋ ਕੋਈ ਰਸਨਾ ਵਾਂਝੀ ਨਾ ਰਵੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਮਹਾਨ ਮਹਾਨ ਕਿਰਪਾ ਕੀਤੀ ਹੈ। ਦੋ ਦਿਨ ਦਾ ਗੁਰਮਤਿ ਸਮਾਗਮ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੇ ਰੂਪ ਵਿੱਚ ਸਾਨੂੰ ਸਭ ਨੂੰ ਰਲ ਮਿਲ ਕੇ ਬੈਠਣ ਦਾ ਸਤਸੰਗਤ ਕਰਨ ਦਾ ਸੁਭਾਗ ਮਿਲਿਆ। ਸਵੇਰ ਤੋਂ ਹੀ ਖੁੱਲ੍ਹੇ ਪੰਡਾਲਾਂ ਵਿੱਚ ਸਤਿਗੁਰੂ ਸਾਹਿਬ ਜੀ ਦੇ ਰਜ ਰਜ ਦਰਸ਼ਨ ਕਰ ਰਹੇ ਹੋ। ਮਹਾਰਾਜ ਸਾਹਿਬ ਨੇ ਮਿਹਰ ਕੀਤੀ, ਅੱਜ ਪਹਿਲੇ ਦੀਵਾਨ ਆਪਾਂ ਦੀਵਾਨ ਵਿੱਚ ਸ਼ਮੂਲੀਅਤ ਕਰਨ ਲਈ ਪੁੱਜੇ ਹਾਂ। ਕੱਲ੍ਹ ਨੂੰ ਲਾਸਟ ਦੀਵਾਨ ਹੈ ਔਰ ਅੰਮ੍ਰਿਤ ਸੰਚਾਰ ਵੀ ਹੋਣਾ। ਸਾਨੂੰ ਇਸ ਇਲਾਕੇ ਵਿੱਚ ਆਇਆਂ ਨੂੰ ਸਤਾਰਗੰਜ ਵੀ ਦੀਵਾਨ ਸਨ, ਤਿੰਨ ਦਿਨ ਦੇ ਦੀਵਾਨ ਗੋਲੇ ਪਿੰਡ ਵਿੱਚ ਦਿੱਤੇ ਗਏ, ਦੋ ਜਗ੍ਹਾ ਅੰਮ੍ਰਿਤ ਸੰਚਾਰ ਹੋਇਆ, ਗੋਲੇ ਵੀ ਹੋਇਆ ਅਤੇ ਸਤਾਰਗੰਜ ਵੀ ਹੋਇਆ। ਤਿੰਨ ਦਿਨ ਆਇਆਂ ਨੂੰ ਹੋ ਗਏ, ਅੱਜ ਚੌਥਾ ਦਿਨ ਹੈ ਤੇ ਕੱਲ ਲਾਸਟ ਦੀਵਾਨ ਹੈ ਔਰ ਵਾਪਸੀ ਹੈ। ਤਿੰਨ ਜਗ੍ਹਾ ਅੰਮ੍ਰਿਤ ਸੰਚਾਰ ਰੱਖਿਆ ਗਿਆ, ਕੱਲ ਨੂੰ ਇੱਥੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਣਾ। ਪਿਛਲੇ 12 ਸਾਲਾਂ ਤੋਂ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਪਿੰਡਾਂ ਸ਼ਹਿਰਾਂ ਵਿੱਚ, ਬਾਹਰਲੀਆਂ ਸਟੇਟਾਂ ਵਿੱਚ, ਬਾਹਰਲਿਆਂ ਦੇਸ਼ਾਂ ਵਿੱਚ ਹੋ ਰਹੇ ਨੇ। ਹਜ਼ਾਰਾਂ ਹੀ ਸਮਾਗਮ ਹੋਏ ਨੇ, ਜਿੱਥੇ ਹਜ਼ਾਰਾਂ ਸਮਾਗਮ ਹੋਏ ਨੇ ਉੱਥੇ ਹਜ਼ਾਰਾਂ ਹੀ ਅੰਮ੍ਰਿਤ ਸੰਚਾਰ ਹੋਏ ਨੇ ਔਰ ਇਹਨਾਂ 12 ਸਾਲਾਂ ਵਿੱਚ ਲੱਖਾਂ ਸੰਗਤਾਂ ਅੰਮ੍ਰਿਤ ਧਾਰੀ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਆਂ। ਅਸੀਂ ਜਿੱਥੇ ਕਿਤੇ ਵੀ ਪ੍ਰੋਗਰਾਮ ਰੱਖਣੇ ਆ ਉੱਥੇ ਅੰਮ੍ਰਿਤ ਸੰਚਾਰ ਮੁੱਖ ਹੈ, ਸਾਡੀ ਸੰਸਥਾ ਦਾ ਬੇਸ ਹੈ, ਅੰਮ੍ਰਿਤ ਸੰਚਾਰ ਸਾਡਾ ਫਰਜ਼। ਸੋ ਇਸ ਕਰਕੇ ਕਿਤੇ ਵੀ ਇਹ ਨਹੀਂ ਕਿਹਾ ਜਾਂਦਾ ਵੀ ਇੰਨੀ ਮਾਇਆ ਦਿਓ ਅਸੀਂ ਤਾਂ ਆਵਾਂਗੇ। ਮੈਂ ਹਮੇਸ਼ਾ ਇਹ ਕਹਿੰਦਾ ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕਣ ਲਈ ਤਿਆਰ ਹੋਵੋ, ਫਿਰ ਜ਼ਰੂਰ ਆਵਾਂਗੇ। ਸੋ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ, ਪਹਿਲਾਂ ਵੀ ਇੱਧਰ ਆਏ ਸਾਂ ਇੱਕ ਵਾਰੀ ਨੇੜੇ ਹੀ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮਨਾਉਣ ਵਾਸਤੇ, ਸ਼ਹੀਦੀ ਦਿਹਾੜੇ, ਅਤੇ ਆਹ ਹੁਣ ਦੁਬਾਰਾ ਮਹਾਰਾਜ ਜੀ ਨੇ ਸਮਾਂ ਬਖਸ਼ਿਆ ਰਲ ਮਿਲ ਕੇ ਬੈਠਣ ਦਾ। ਸੰਗਤ ਬਹੁਤ ਪ੍ਰੇਮ ਕਰਦੀ ਹੈ, ਸਮੇਂ ਵਿੱਚੋਂ ਸਮਾਂ ਕੱਢ ਕੇ ਯਤਨ ਕਰਦਾ ਵਾਂ ਮੈਂ ਕਿ ਦਰਸ਼ਨ ਜ਼ਰੂਰ ਕਰਾਂ। ਬਾਕੀ ਅਸਲ ਵਿੱਚ ਨੱਕ ਨਾਥੇ ਅਤੇ ਮਾਲਕ ਦੇ ਹੱਥੇ, ਸੱਚੇ ਪਾਤਸ਼ਾਹ ਜੀ ਦੀ ਜਿਵੇਂ ਮੌਜ ਹੁੰਦੀ ਹੈ ਉਹ ਜਿਸ ਰੰਗ ਵਿੱਚ ਰਾਜੀ ਨੇ, ਜਿੱਥੇ ਜਿੱਥੇ ਜੋ ਕਿ ਹੁਕਮ ਰੂਪੀ ਜੇਵਰੀ ਗਲ ਵਿੱਚ ਪਾ ਕੇ ਲਈ ਫਿਰਦੇ ਨੇ ਉੱਥੇ ਉੱਥੇ ਫਿਰ ਜਾਣਾ ਪੈਂਦਾ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਸੋ ਆਓ ਇਹ ਜਿਹੜਾ ਗੁਰਮਤਿ ਸਮਾਗਮ ਹੈ, ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਗੁਰਗੱਦੀ ਦਿੱਤੀ ਜਿਹੜੀ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ, ਉਹਨੂੰ ਇਹਨਾਂ ਪ੍ਰਬੰਧਕਾਂ ਨੇ ਸਮਰਪਿਤ ਕੀਤਾ। ਇਸ ਕਰਕੇ ਇੱਕ ਗੁਰੂ ਪੰਥ ਹੈ, ਇੱਕ ਗੁਰੂ ਗ੍ਰੰਥ। ਕਲਗੀਧਰ ਜੀ ਨੂੰ ਪੁੱਛਿਆ, ਸੱਚੇ ਪਾਤਸ਼ਾਹ ਤੁਸੀਂ ਜਾਓਗੇ ਤੇ ਫਿਰ ਤੁਹਾਡੇ ਦਰਸ਼ਨ ਕਿਵੇਂ ਹੋਣਗੇ? ਸਤਿਗੁਰੂ ਆਖਣ ਲੱਗੇ, ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਏ ਤੇ ਮੇਰਾ ਸਰੀਰ ਗੁਰੂ ਪੰਥ ਵਿੱਚ। ਜਿੱਥੇ ਇਹ ਦੋਵੇਂ ਇਕੱਠੇ ਹੋਣਗੇ ਉੱਥੇ ਮੈਂ ਹੋਵਾਂਗਾ। ਗੁਰੂ ਗ੍ਰੰਥ ਤੇ ਗੁਰੂ ਪੰਥ, ਪੰਜ ਪਿਆਰੇ, ਤਿਆਰ ਪਰ ਤਿਆਰ ਚੜ੍ਹਦੀ ਕਲਾ ਵਾਲੇ ਜੀਵਨ ਵਾਲੇ ਸਿੰਘ, ਜਿਨ੍ਹਾਂ ਦੀ ਮਤ ਜਿਨ੍ਹਾਂ ਦੀ ਸੋਚ ਇੱਕ ਹੋਵੇ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹਾਜ਼ਰ ਹੋਣਗੇ, ਵਿੱਚ ਮੈਂ ਹੋਵਾਂਗਾ, ਮੇਰਾ ਸਰੀਰ ਵੀ ਉੱਥੇ ਹੀ ਹੈ, ਮੇਰੀ ਆਤਮਾ ਵੀ ਉੱਥੇ। ਸਰੀਰ ਦੇ ਦਰਸ਼ਨ ਕਰਨੇ ਨੇ, ਪੰਜਾਂ ਪਿਆਰਿਆਂ ਦੇ ਦਰਸ਼ਨ ਕਰਿਆ ਜੇ, ਜੇ ਮੇਰੇ ਨਾਲ ਗੱਲ ਕਰਨੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਿਆ। ਸੋ ਇਸ ਕਰਕੇ ਸਾਧ ਸੰਗਤ, ਜਦੋਂ ਜਦੋਂ ਅੰਮ੍ਰਿਤ ਸੰਚਾਰ ਹੁੰਦਾ, ਅਸੀਂ ਇਹ ਨਾ ਸੋਚੀਏ ਵੀ ਫਲਾਣਾ ਪੰਜ ਪਿਆਰਿਆਂ ਚ ਲੱਗਾ ਸੀ, ਸਾਡੇ ਇਲਾਕੇ ਦਾ ਹੈ, ਫਲਾਣੇ ਹੱਥੋਂ ਅਸੀਂ ਅੰਮ੍ਰਿਤ ਛਕਿਆ ਸੀ। ਪਹਿਲੀ ਗੱਲ ਤੇ ਅੰਮ੍ਰਿਤ ਕਿਸੇ ਦਾ ਨਹੀਂ, ਅੰਮ੍ਰਿਤ ਗੁਰੂ ਦਾ ਹੈ। ਤੇ ਜਿਸ ਵੇਲੇ ਸਿੱਖ ਅੰਮ੍ਰਿਤ ਛਕਦਾ ਹੈ, ਉਹ ਅੰਮ੍ਰਿਤ ਕਿਸੇ ਬੰਦੇ ਕੋਲੋਂ ਨਹੀਂ, ਫਲਾਣਾ ਸਿੰਘ ਫਲਾਣੇ ਪਿੰਡ ਦਾ ਪੰਜਾਂ ਪਿਆਰਿਆਂ ਚ ਲੱਗਾ, ਨਹੀਂ, ਇਹ ਭੁਲੇਖਾ ਕੱਢੋ। ਗੁਰੂ ਗ੍ਰੰਥ ਗੁਰੂ ਪੰਥ ਹੈ, ਉੱਥੇ ਕਲਗੀਆਂ ਵਾਲੇ ਆਪ ਨੇ। ਜਦੋਂ ਵੀ ਸਿੱਖ ਅੰਮ੍ਰਿਤ ਛਕਦਾ ਹੈ, ਉਹ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਛਕਦਾ, ਕਲਗੀਧਰ ਛਕਾਉਂਦੇ। ਤੇ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਹੁੰਦਾ ਹੈ, ਉਸ ਵੇਲੇ ਇਹ ਗੱਲ ਪਹਿਲਾਂ ਅਰਜ ਬੇਨਤੀ ਮਹਾਰਾਜ ਦੇ ਚਰਨਾਂ ਚ ਕੀਤੀ ਜਾਂਦੀ ਹੈ, ਹੇ ਕਲਗੀਆਂ ਵਾਲੇ ਸਤਿਗੁਰੂ ਮਿਹਰ ਕਰੋ, ਪੰਜ ਸਿੱਖ ਪੰਜਾਂ ਦਾ ਬਾਣਾ ਪਾ ਕੇ ਤੁਹਾਡੇ ਚਰਨਾਂ ਚ ਆ ਗਏ ਨੇ, ਆਪ ਵਿੱਚ ਵਰਤੋ, ਆਪ ਵਿੱਚ ਵਰਤ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰੋ। ਇਹ ਕਹਿੰਦੇ ਨੇ ਪੰਜ ਪਿਆਰੇ, ਬਾਣਾ ਪਾ ਕੇ ਜਦੋਂ ਅੰਦਰ ਜਾਂਦੇ ਨੇ ਨਾ, ਅਰਦਾਸ ਕਰਦੇ ਨੇ, ਹੇ ਕਲਗੀਆਂ ਵਾਲੇ ਸਤਿਗੁਰੂ, ਪੰਜ ਸਿੱਖ ਆਏ ਨੇ, ਪੰਜਾਂ ਚ ਪ੍ਰਵੇਸ਼ ਕਰਕੇ, ਪੰਜਾਂ ਵਿੱਚ ਵਰਤ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰੋ। ਤੇ ਜਿੱਥੇ ਚੜ੍ਹਦੀ ਕਲਾ ਵਾਲੇ ਸਿੰਘ ਇੰਨਾ ਅਰਦਾਸ ਕਰਕੇ ਤੁਰਦੇ ਨੇ, ਤੇ ਸਤਿਗੁਰੂ ਫਿਰ ਉੱਥੋਂ ਦੂਰ ਨਹੀਂ, ਵਿੱਚ ਹੀ ਹੁੰਦੇ ਨੇ। ਇਸ ਕਰਕੇ ਗੁਰੂ ਪੰਥ ਤੇ ਗੁਰੂ ਗ੍ਰੰਥ, ਇਹ ਦੋ ਗੱਲਾਂ ਨੇ। ਤੇ ਮੈਂ ਕੱਲ ਅਰਜ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਨੂੰ ਗੱਦੀ ਕਿਵੇਂ ਮਿਲੀ, ਤੇ ਅੱਜ ਪੰਥ ਦੀ ਸਾਜਨਾ ਮਹਾਰਾਜ ਨੇ ਕਿਵੇਂ ਕੀਤੀ ਔਰ ਸ਼ੁਰੂਆਤ ਕਿੱਥੋਂ ਹੋਈ। ਥੋੜਾ ਜਿਹਾ ਸਮਾਂ ਇਕਾਗਰਤਾ ਬਖਸ਼ੋ। ਮੇਰੀ ਅਰਜ਼ ਇਹ ਵੀ ਹੈ ਕਿ ਧਿਆਨ ਰੱਖਣਾ ਹੈ, ਕਈ ਏਦਾਂ ਦੇ ਹੁੰਦੇ ਨੇ ਨਵੇਂ ਨਵੇਂ ਸਰੋਤੇ, ਕਈ ਤੇ ਏਦਾਂ ਦੇ ਨੇ ਜਿੱਥੇ ਬਹਿ ਗਏ ਭਾਵੇਂ ਸਾਰਾ ਦਿਨ, ਭਾਈ ਰੱਖੋ ਟਿਕ ਕੇ ਬੈਠ ਜਾਏ। ਕਈ ਹੁੰਦੇ ਨੇ ਅੱਧਾ ਕੁ ਘੰਟਾ ਲੰਘ ਗਿਆ ਫਿਰ ਆ ਜਾਂਦਾ ਵੀ ਲੰਗਰ ਲੱਗਾ ਹੈ, ਚਾਹ ਪੀਏ ਥੋੜੀ ਜਿਹੀ, ਫਿਰ ਮੈਂ ਕੀ ਪਤਾ ਤਿੰਨ ਘੰਟੇ ਲੰਘ ਜਾਣ ਬੈਠਿਆਂ ਬੈਠਿਆਂ, ਉਹ ਇਹ ਨੀ ਪਤਾ ਵਿੱਚਦੀ ਤੋ ਸਾਰੀ ਫਿਰ ਇਕਾਗਰਤਾ ਜਿਹੜੀ ਹੈ ਨਾ ਉਹ ਭੰਗ ਹੋ ਜਾਂਦੀ। ਯਤਨ ਕਰਨਾ ਚਾਹੀਦਾ ਜਦੋਂ ਸੰਗਤ ਵਿੱਚ ਆਈਏ ਅਸੀਂ ਪੂਰਾ ਸਮਾਂ ਇਕਾਗਰਤਾ ਨਾਲ ਬਹੀਏ। ਗੁਰਮਖੋ ਕਈ ਕਿੰਨੇ ਕਿੰਨੇ ਸਫ਼ਰ ਕਰਕੇ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਆਏ ਨੇ, ਤੇ ਜਦੋਂ ਅਸੀਂ ਇੱਦਾਂ ਵਿੱਚ ਹਿਲਜੁਲ ਕਰਨੇ ਆ ਤੇ ਫਿਰ ਸਾਰਿਆਂ ਦੀ ਇਕਾਗਰਤਾ ਭੰਗ ਹੋ ਜਾਂਦੀ। ਮੈਂ ਇਸ ਕਰਕੇ ਸਾਰੇ ਵੀਰਾਂ ਭਰਾਵਾਂ ਭੈਣਾਂ ਦੇ ਚਰਨਾਂ 'ਚ ਇਹ ਅਰਜ਼ ਜ਼ਰੂਰ ਕਰਾਂਗਾ, ਘੰਟਾ ਡੇਢ ਘੰਟਾ ਆਪ ਜੀ ਨੇ ਪੂਰੀ ਇਕਾਗਰਤਾ ਬਖਸ਼ਣੀ, ਥੋੜੇ ਸਮੇਂ ਤੋਂ ਬਹੁਤਾ ਲਾਹਾ ਤਦੇ ਹੀ ਲਿਆ ਜਾ ਸਕਦਾ ਜੇ ਇਕਾਗਰ ਚਿੱਤ ਹੋ ਕੇ ਬਹੀਏ। ਜੇ ਹਿਲਜੁਲ ਹੁੰਦੀ ਰਹੇ ਫਿਰ ਬੇਰਸਾ ਹੋ ਜਾਂਦਾ ਕੰਮ, ਨਾ ਸੁਣਨ ਵਾਲੇ ਨੂੰ ਆਨੰਦ ਆਉਂਦਾ, ਨਾ ਸੁਣਾਉਣ ਵਾਲੇ ਨੂੰ ਆਨੰਦ ਆਉਂਦਾ। ਇਸ ਕਰਕੇ ਅਰਜ਼ ਹੈ ਕਿ ਆਪਾਂ ਰਲ ਮਿਲ ਕੇ ਹਰਜਸ ਕਰੀਏ, ਜਿਵੇਂ ਮਹਾਰਾਜ ਸਾਹਿਬ ਹਾਜ਼ਰੀ ਭਰਵਾ ਲੈਣਗੇ, ਸਿਰ ਤੇ ਹੱਥ ਰੱਖ ਕੇ ਉਵੇਂ ਜਿਵੇਂ ਹਾਜ਼ਰੀ ਆਪਾਂ ਭਰਨੇ ਆ, ਪਿਆਰ ਸਹਿਤ ਇਕਾਗਰ ਚਿੱਤ ਹੋ ਕੇ ਬੈਠਣ ਦਾ ਯਤਨ ਕਰੋ। ਕਿਨਕਾ ਏਕ ਜਿਸ ਜੀਵ ਸਾਵੈ, ਤਾਂਕੀ ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਕਿਨਕਾ ਵੀ ਜਿਹਦੇ ਹਿਰਦੇ ਚ ਵਸ ਜਾਂਦਾ ਹੈ ਉਹਦਾ ਉਧਾਰ ਹੋ ਜਾਂਦਾ, ਇੱਕ ਗੱਲ ਵੀ ਜਿਹੜਾ ਹਿਰਦੇ ਚ ਵਸਾ ਲੈਂਦਾ ਉਹਦਾ ਭਲਾ ਹੋ ਜਾਂਦਾ। ਹੁਣ ਅਸੀਂ ਆਏ ਹਾਂ ਤੇ ਅਸੀਂ ਆਖੀਏ ਵੀ ਅੰਮ੍ਰਿਤ ਛਕਣ ਨੂੰ ਮਨ ਬਣਾ ਰਹੇ ਹਾਂ, ਭਲਾ ਹੋ ਗਿਆ, ਜ਼ਿੰਦਗੀ ਵੀ ਬਦਲ ਗਈ। ਕੋਈ ਆਖੇ ਮੈਂ ਕੇਸ ਰੱਖ ਲੈਣੇ ਨੇ, ਹੁਣ ਮੈਂ ਦਾੜੀ ਰੱਖ ਲੈਣੀ, ਮੇਰ ਹੋ ਗਈ। ਕੋਈ ਆਖੇ ਮੈਂ ਤੰਬਾਕੂ ਨਹੀਂ ਖਾਣਾ, ਮੇਰ ਹੋ ਗਈ। ਕੋਈ ਆਖੇ ਮੈਂ ਅੱਜ ਤੋਂ ਝੂਠ ਛੱਡਣਾ, ਮੈਂ ਨਿੰਦਿਆ ਛੱਡਣਾ, ਮੈਂ ਮਾੜੇ ਕੰਮ ਪਾਸੇ ਤੁਰਿਆ ਵਾਂ ਤੇ ਮੈਂ ਛੱਡਣਾ ਵਕਾਰੀ ਮਨ ਹੋ ਗਿਆ ਅਮਲ ਛੱਡਣਾ ਤੇ ਸਮਝ ਲਓ ਸਾਡਾ ਇੱਥੇ ਆਉਣਾ ਸਫਲ ਹੈ। ਅਗਰ ਜ਼ਿੰਦਗੀ 'ਚ ਕੁਛ ਕ੍ਰਾਂਤੀ ਨਾ ਆਵੇ, ਕੁਛ ਚੇਂਜ ਨਾ ਆਵੇ, ਕੁਛ ਤਬਦੀਲੀ ਨਾ ਆਵੇ, ਕੁਛ ਰਸ ਨਾ ਵੱਜੇ, ਕੋਈ ਜ਼ਿੰਦਗੀ 'ਚ ਮਸਤੀ ਹੋਈ ਨਾ ਆਵੇ ਤੇ ਫਿਰ ਫਾਇਦਾ ਕੀ ਹੋਇਆ। ਸੰਗਤ ਕਰਨ ਵਿੱਚ ਜੇ ਆਉਂਦੇ ਆ ਤੇ ਇੱਕ ਅਨੰਤ ਇੱਕ ਖੇੜਾ ਜ਼ਿੰਦਗੀ ਵਿੱਚ ਆ ਜਾਣਾ ਚਾਹੀਦਾ। ਚੜ੍ਹਦੀ ਕਲਾ ਵਾਲਾ ਜੀਵਨ ਬਣਾਈਏ ਤਾਂ ਸੰਗਤ ਵਿੱਚ ਆਈਦਾ। ਤੇ ਅਸੀਂ ਆਖਦੇ ਚਲੋ ਫਲਾਣੇ ਥਾਂ ਤੇ ਸਮਾਗਮ ਹੋਇਆ, ਭਰੋ ਟਰਾਲੀ, ਗਏ ਲੰਗਰ ਪ੍ਰਸ਼ਾਦਾ ਛਕ ਲਿਆ, ਦੀਵਾਨ ਵਿੱਚ ਥੋੜਾ ਚਿਰ ਬਹਿ ਗਏ। ਕੋਈ ਕੋਈ ਹੁੰਦਾ ਅਸਲੀ ਲਾਹਾ ਲੈਣ ਵਾਲਾ, ਕੋਈ ਕੋਈ ਹੈਣ ਵਿਰਲੇ ਨਾਹੇ ਘਣੇ ਫੈਲ ਫੱਕੜ ਸੰਸਾਰ, ਕੁੱਟਣ ਮੈਂ ਨਾਨਕ ਕੋਊ ਨਾਰਾਇਣ ਜਿਹੇ ਚੀਤ। ਕਰੋੜਾਂ ਵਿੱਚੋਂ ਕਹਿੰਦੇ ਕੋਈ ਹੈ, ਲੱਖਾਂ ਚੋਂ ਹਜ਼ਾਰਾਂ ਚੋਂ ਨਹੀਂ, ਕਰੋੜਾਂ ਚੋਂ ਕੋਈ ਇੱਕ ਅੱਧਾ ਹੈ ਜਿਹੜਾ ਅਸਲੀ ਲਾਹਾ ਲੈਂਦਾ। ਸੋ ਇਸ ਕਰਕੇ ਅਰਜ਼ ਇਹ ਹੈ ਕਿ ਆਪਾਂ ਇਹ ਜ਼ਰੂਰ ਨਾਲ ਨਾਲ ਮਨ 'ਚ ਝਾਤੀ ਮਾਰਨੀ ਹੈ ਵੀ ਮਹਾਰਾਜ ਸਾਹਿਬ ਜੀ ਨੇ ਕਿੱਦਾਂ ਦੇ ਬਣਾਇਆ, ਬਣ ਕਿੱਦਾਂ ਦੇ ਗਏ ਆ ਤੇ ਬਣਨਾ ਕਿੱਦਾਂ ਦੇ ਆ। ਯਤਨ ਜ਼ਰੂਰ ਕਰਨਾ ਹੈ ਕਿ ਜ਼ਿੰਦਗੀ 'ਚ ਕੁਛ ਨਾ ਕੁਛ ਬਦਲਾਅ ਆਵੇ, ਕੁਛ ਨਾ ਕੁਛ ਤਬਦੀਲੀ ਆਵੇ। ਤੇ ਸੰਗਤ ਜੀ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਥਾਂ ਪਰ ਥਾਂ ਮਨਾਇਆ ਗਿਆ। ਜਿਹੜੇ ਅਸੀਂ ਪਿਛਲੇ ਸਮਾਗਮ ਕਰ ਆਏ ਹਾਂ ਨਾ, ਹਾਜ਼ਰੀ ਜਿਨ੍ਹਾਂ 'ਚ ਭਰ ਕੇ ਆਏ ਹਾਂ, ਉਹ ਜਿਹੜੇ ਦੋ ਸਮਾਗਮ ਸਨ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਨ, ਸ਼ਹੀਦੀ ਦਿਹਾੜੇ ਨੂੰ। ਤੇ ਸ਼ਹੀਦੀ ਦੇ ਸ਼ਹੀਦੀ ਹੋਣ ਕਾਰਨ ਹੀ ਖਾਲਸਾ ਪੰਥ ਦੀ ਸਿਰਜਣਾ ਦਾ ਸੰਕਲਪ ਕਲਗੀਧਰ ਜੀ ਦੇ ਮਨ ਵਿੱਚ ਆਇਆ। ਜਦੋਂ ਜੈਤਾ ਆਇਆ ਸੀ ਨਾ ਸੀਸ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ, ਬਹੁਤ ਵੱਡੀ ਘਾਲਣਾ ਉਹਨੇ ਘਾਲੀ ਸੀ। ਸਿੱਖ ਰਵਾਇਤ ਮੁਤਾਬਕ ਪਿਓ ਦਾ ਸਿਰ ਰੱਖ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆਇਆ ਸੀ। ਭੁਲੇਖਾ ਪੈ ਜਾਏ ਥੋੜੇ ਚਿਰ ਵਾਸਤੇ, ਇਸ ਗੱਲ ਨੂੰ ਸਿੱਖ ਕੌਮ ਦੇ ਬੜੇ ਕਈ ਵਿਦਵਾਨਾਂ ਨੇ ਮੰਨਿਆ। ਦੋ ਰਾਵਾਂ ਨੇ ਇਹਦੇ ਵਿੱਚ, ਕਈ ਇਤਿਹਾਸਕਾਰਾਂ ਨੇ ਇੱਦਾਂ ਲਿਖਿਆ ਵੀ ਉੱਡ ਕੇ ਸੀਸ ਜੈਤੇ ਦੀ ਗੋਦ 'ਚ ਪੈ ਗਿਆ ਸੀ। ਪਰ ਜਿਹੜਾ ਸਤਿਗੁਰਾਂ ਨੇ ਵਰ ਦਿੱਤਾ ਨਾ ਰੰਗਰੇਟੇ ਗੁਰੂ ਕੇ ਬੇਟੇ, ਇਹ ਦਿੱਤਾ ਹੀ ਤਾਂ ਸੀ ਜਦੋਂ ਸਤਿਗੁਰਾਂ ਨੇ ਪੁੱਛਿਆ, ਕਹਿੰਦੇ ਜੈਤਿਆ ਸੀਸ ਲੈ ਕੇ ਆਇਆ ਸਹਿ ਤੇ ਕੀ ਬਣੀ, ਕਿਸ ਤਰ੍ਹਾਂ ਬੀਤੀ? ਕਹਿੰਦਾ ਸੱਚੇ ਪਾਤਸ਼ਾਹ, ਆਪ ਜੀ ਦੇ ਪਿਤਾ ਦਾ ਸੀਸ ਚੁੱਕਣ ਵਾਸਤੇ ਮੈਨੂੰ ਆਪਣੇ ਪਿਤਾ ਦਾ ਸਿਰ ਉੱਥੇ ਰੱਖਣਾ ਪਿਆ। ਮੈਂ ਨਹੀਂ ਸਾ ਆਪਣੇ ਪਿਓ ਦਾ ਸਿਰ ਵੱਢਦਾ, ਪਰ ਉਹ ਕਹਿੰਦਾ ਸੀ ਪੁੱਤਰਾ ਹਨੇਰੀ ਬੜੀ ਵਗਦੀ ਹੈ, ਪਹਿਰੇਦਾਰ ਮੂੰਹ ਤੇ ਕੱਪੜਾ ਲੈ ਕੇ ਬੈਠੇ ਨੇ, 5 ਮਿੰਟਾਂ ਬਾਅਦ ਮੂੰਹ ਤੋਂ ਕੱਪੜਾ ਲਾ ਕੇ ਵੇਖ ਲੈਂਦੇ ਸਨ ਵੀ ਸੀਸ ਪਿਆ, ਉੱਤੇ ਕੱਪੜਾ ਪਾਇਆ ਸੀ, ਸੀਸ ਤੇ ਧੜ ਉੱਤੇ ਵੀ ਕੱਪੜਾ ਸੀ। ਇਹ ਰਾਹ ਨਾਲੋਂ ਲੰਘਦਾ ਸੀ ਤੇ ਤੁਰੇ ਜਾਂਦੇ ਨੇ, 1 ਮਿੰਟ 'ਚ ਬੜੀ ਛੇਤੀ ਸੀਸ ਚੁੱਕਣਾ ਸੀ ਤੇ ਉਸ ਜਗ੍ਹਾ ਤੇ ਸੀਸ ਰੱਖਣਾ ਸੀ, ਤੇ ਘਰਾਂ 'ਚ ਸੀਸ ਥੋੜਾ ਪਏ ਹੁੰਦੇ ਨੇ ਵੀ ਉੱਥੇ ਰੱਖ ਦਿਆਂਗੇ ਲਿਜਾ ਕੇ। ਚਿੰਤਤ ਸੀ ਜੈਤਾ, ਉਹਦਾ ਪਿਤਾ ਆਖਣ ਲੱਗਾ ਬੇਟਾ ਕਿਉਂ ਚਿੰਤਤ ਹੈ? ਕਹਿੰਦੇ ਇੱਦਾਂ ਕਰਕੇ ਸੀਸ ਲੈ ਕੇ ਜਾਣਾ, ਪਰ ਸਿਰ ਕਿੱਥੋਂ ਲਿਆਵਾਂ? ਆਖਣ ਲੱਗਾ ਖਾ ਹੰਢਾ ਲਿਆ ਬਥੇਰਾ, ਲੱਕੜੀ ਨਾਲ ਲੱਗ ਕੇ ਲੋਹਾ ਵੀ ਤਰ ਜਾਏਗਾ, ਵੱਢ ਮੇਰਾ ਸਿਰ ਧੜ ਤੋਂ ਜੁਦਾ ਕਰ ਦੇ। ਆਖਣ ਲੱਗਾ ਕਿਤੇ ਪਿਓ ਤੇ ਪਿਓ ਦੀ ਤੇ ਸੇਵਾ ਕਰਦੇ ਨੇ ਬੱਚੇ, ਤੁਸੀਂ ਆਉਂਦੇ ਹੋ ਸਿਰ ਵੱਢ ਲਏ, ਕਿਵੇਂ ਹੋ ਸਕਦਾ ਹੈ? ਕਹਿੰਦੇ ਗੱਲ ਰਿਸ਼ਤੇ ਦੀ ਨਹੀਂ ਹੈ, ਗੱਲ ਤੇ ਸਿੱਖੀ ਕਮਾਉਣ ਦੀ ਹੈ। ਜੈਤਿਆ, ਜੇ ਸੰਮਣ ਆਪਣੇ ਪੁੱਤਰ ਮੂਸਣ ਦਾ ਸਿਰ ਵੱਢ ਸਕਦਾ ਹੈ, ਪਿਓ ਆਪਣੇ ਪੁੱਤਰ ਦਾ ਸਿਰ ਸਿੱਖੀ ਦੀ ਚੜ੍ਹਦੀ ਕਲਾ ਲਈ, ਸਿੱਖੀ ਵਿੱਚ ਪਰਪੱਕ ਰਹਿਣ ਲਈ ਵੱਢ ਸਕਦਾ ਹੈ, ਆਪਣੇ ਪੁੱਤਰ ਦਾ ਸਿਰ ਸੰਮਣ ਵੱਢ ਸਕਦਾ ਹੈ, ਪਿਓ ਪੁੱਤਰ ਦਾ ਸਿਰ ਵੱਢ ਸਕਦਾ ਹੈ, ਤੇ ਅੱਜ ਪੁੱਤਰ ਆਪਣੇ ਪਿਓ ਦਾ ਸਿਰ ਨਹੀਂ ਵੱਢ ਸਕਦਾ। ਇੱਥੇ ਰਿਸ਼ਤੇ ਦੀ ਤੇ ਗੱਲ ਹੀ ਛੱਡ ਦਿਓ, ਗੱਲ ਤੇ ਇਹ ਵੀ ਸਿੱਖੀ ਕਮਾਈ ਜਾਏ, ਏਡੀ ਵੱਡੀ ਸੇਵਾ ਹੋਰ ਕੋਈ ਨਹੀਂ, ਜਾਂ ਤੇ ਦੱਸਣਾ ਹੀ ਨਹੀਂ ਸੀ, ਜੇ ਦੱਸਿਆ ਹੀ ਨਾ ਤੇ ਫਿਰ ਹੁਣ ਛੇਤੀ ਕਰ, ਵੱਢ ਮੇਰਾ ਸਿਰ, ਮੇਰਾ ਵੀ ਭਲਾ ਹੋ ਜਾਏਗਾ। ਸਿਰ ਵੱਢ ਕੇ ਉਸ ਜਗ੍ਹਾ ਤੇ ਫੁਰਤੀ ਨਾਲ ਤੁਰੇ ਜਾਂਦੇ ਨੇ, ਸਿਰ ਰੱਖਿਆ ਤੇ ਮਹਾਰਾਜ ਦਾ ਸੀਸ ਲੈ ਆਇਆ ਸੀ ਚੁੱਕ ਕੇ। ਤਾਂ ਜਦੋਂ ਮਹਾਰਾਜ ਆਏ, ਮਹਾਰਾਜ ਕੋਲ ਆਇਆ ਨਾ ਤੇ ਕਹਿੰਦਾ ਮਹਾਰਾਜ ਪਿਓ ਦਾ ਸਿਰ ਵੱਢ ਕੇ ਰੱਖ ਆਇਆ, ਤੁਹਾਡੇ ਪਿਤਾ ਦਾ ਸਿਰ ਚੁੱਕ ਕੇ ਲੈ ਆਇਆ। ਮਹਾਰਾਜ ਨੇ ਆਖਿਆ, ਓਏ ਜੈਤਿਆ, ਆਪਣੇ ਆਪ ਨੂੰ ਅਨਾਥ ਨਾ ਸਮਝੀ, ਆਪਣੇ ਪਿਓ ਦਾ ਸਿਰ ਵੱਢ ਕੇ ਤੂੰ ਆਪਣੇ ਗੁਰੂ ਨੂੰ ਪਿਤਾ ਬਣਾ ਲਿਆ, ਅੱਜ ਤੋਂ ਤੂੰ ਅਨਾਥ ਨਹੀਂ, ਵੀ ਤੇਰਾ ਪਿਓ ਤੇਰੇ ਸਿਰ ਤੇ ਨਹੀਂ ਰਿਹਾ, ਅੱਜ ਤੋਂ ਗੁਰੂ ਤੇਰਾ ਪਿਤਾ ਹੈ। ਉਦੋਂ ਆਖਿਆ ਰੰਗਰੇਟੇ, ਗੁਰੂ ਕੇ ਬੇਟੇ, ਤੂੰ ਇਹਨਾਂ ਆਖ ਵੀ ਅਸੀਂ ਏਦਾਂ ਹੀ ਆ, ਨਹੀਂ ਤੁਸੀਂ ਤੇ ਪੁੱਤਰ ਬਣ ਗਏ ਗੁਰੂ ਕੇ, ਸਦਾ ਲਈ ਗੁਰੂ ਕੇ ਪੁੱਤਰ ਬਣ ਗਏ, ਆਪਣਾ ਪਿਓ ਵਾਰ ਕੇ। ਤੇ ਸੰਗਤ ਜੀਓ ਇਹਦੇ ਵਿੱਚ ਦੋ ਰਾਵਾਂ ਨੇ, ਪਰ ਮੇਰਾ ਮਨ ਇਸ ਗੱਲ ਨੂੰ ਮੰਨਦਾ ਹੈ ਕਿ ਸੱਚਮੁੱਚ ਰੰਗਰੇਟੇ ਗੁਰੂ ਕੇ ਬੇਟੇ ਜੇ ਮਹਾਰਾਜ ਨੇ ਖਿਤਾਬ ਦਿੱਤਾ ਹੈ ਤੇ ਬੜੀ ਵੱਡੀ ਕਰਨੀ ਸੀ। ਤੇ ਬਾਕੀ ਜੇ ਅਸੀਂ ਆਖੀਏ ਤਾਂ ਹੋ ਨਹੀਂ ਸਕਦਾ, ਸਿੱਖ ਧਰਮ ਵਿੱਚ ਬੜਾ ਕੁਝ ਹੋਇਆ, ਇੰਪੋਸੀਬਲ ਜਿਹੜਾ ਹੋ ਹੀ ਨਹੀਂ ਸਕਦਾ ਇੱਥੇ ਉਹ ਵੀ ਹੋਇਆ। ਐਸੇ ਗੁਰੂ ਕੇ ਸਿੰਘ ਚੜ੍ਹਦੀ ਕਲਾ ਵਾਲੇ ਹੋਏ ਨੇ, ਸੋਚਿਆ ਹੀ ਨਹੀਂ ਜਾ ਸਕਦਾ ਇੱਦਾਂ ਵੀ ਹੋ ਜਾਏਗਾ, ਪਰ ਹੋ ਜਾਂਦਾ ਰਿਹਾ। ਸਿੱਖ ਸਿੱਖੀ ਕਮਾਉਣ ਵਾਸਤੇ ਬੜਾ ਕੁਝ ਕਰ ਜਾਂਦੇ ਨੇ, ਸੋਚ ਤੋਂ ਪਰੇ ਦੀ ਬਾਤ। ਸੁਸਾਧ ਸੰਗਤ ਮਹਾਰਾਜ ਨੇ ਪੁੱਛਿਆ ਕਹਿੰਦੇ ਜੈਤਿਆ ਜਦੋਂ ਸੀਸ ਵੱਢਿਆ ਤੇ ਉਦੋਂ ਫਿਰ ਧੜ ਤੇ ਸੀਸ ਪਿਆ ਸੀ, ਕਹਿੰਦਾ ਮਹਾਰਾਜ ਕੋਈ ਨਹੀਂ ਉੱਠਿਆ, ਕੋਈ ਨਹੀਂ ਉੱਠਿਆ। ਭਾਈ ਉਹਦੇ ਨੇ ਲੱਖੀ ਸ਼ਾਹ ਬਣਜਾਰੇ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਵਪਾਰੀ ਹੋ, ਤੁਹਾਡੇ ਤੇ ਕੋਈ ਸ਼ੱਕ ਨਹੀਂ ਕਰਦਾ, ਗੱਡੇ ਇੱਧਰ ਨੂੰ ਕੱਢ ਦਿਓ, ਗੱਡੇ ਵਾਲਿਆਂ ਨੂੰ ਆਖੋ ਜਰਾ ਤੇਜ਼ ਭਜਾ ਲੈਣ, ਸਤਿਗੁਰਾਂ ਦਾ ਧੜ ਪਿਆ ਉੱਥੇ, ਘੱਟਾ ਉੱਡੇਗਾ, ਮਿੱਟੀ ਉੱਡੇਗੀ, ਰੇਤੇ ਚ ਪਤਾ ਹੀ ਨਹੀਂ ਲੱਗਣਾ, ਤੇ ਮੈਂ ਸੀਸ ਚੁੱਕ ਕੇ ਗੱਡੇ ਦੇ ਵਿੱਚ ਰੱਖ ਦਿਆਂ, ਧੜ ਗੱਡੇ ਚ ਰੱਖ ਦਿਆਂ। ਉਸ ਵੇਲੇ ਲੱਖੀ ਸ਼ਾਹ ਵਣਜਾਰੇ ਨੇ ਇੱਦਾਂ ਹੀ ਕੀਤਾ, ਉਹਨੂੰ ਰੋਕ ਟੋਕ ਕੋਈ ਨਹੀਂ ਸੀ, ਤਕੜਾ ਵਪਾਰੀ ਹੋਣ ਕਰਕੇ। ਉਸ ਵੇਲੇ ਫਿਰ ਬੜੀ ਤੇਜ਼ ਰਫਤਾਰ ਨਾਲ ਗੱਡੇ ਭਜਾਏ, ਮਿੱਟੀ ਘੱਟਾ ਉੱਡਦਾ ਰਿਹਾ, ਭਜਾ ਲਏ ਹੋਰ ਤੇਜ਼ ਕਰ ਲਏ, ਤੇ ਜਦੋਂ ਗੱਡੇ ਤੇਜ਼ ਭੱਜੇ ਤੇ ਘੱਟਾ ਉੱਡਿਆ, ਭਾਈ ਉਹਦੇ ਨੇ ਛੇਤੀ ਛੇਤੀ ਸਤਿਗੁਰਾਂ ਦਾ ਧੜ ਚੁੱਕਿਆ ਤੇ ਗੱਡੇ ਦੇ ਵਿੱਚ ਰੱਖ ਲਿਆ। ਪਤਾ ਹੀ ਨਹੀਂ ਲੱਗਿਆ ਕਿਹੜੇ ਗੱਡੇ 'ਚ ਹੈ, ਉਹਨੇ ਲਿਜਾ ਕੇ ਰਕਾਬਗੰਜ ਆਪਣੇ ਮਹਿਲ ਦੇ ਵਿੱਚ, ਆਪਣੇ ਘਰ ਵਿੱਚ ਲਿਜਾ ਕੇ ਸਤਿਗੁਰਾਂ ਨੂੰ ਅੰਦਰ ਰੱਖ ਕੇ ਚਿਖਾ ਬਣਾ ਕੇ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ ਸੀ, ਕੁਰਬਾਨ ਹੋ ਗਿਆ ਸੀ। ਲੱਖੀ ਸ਼ਾਹ ਬਣਜਾਰਾ ਇਹ ਵੀ ਲਬਾਣਾ ਸਿੱਖ ਸੀ, ਲੱਖੀ ਸ਼ਾਹ ਬਣਜਾਰਾ ਵੀ ਲਬਾਣਾ ਸੀ, ਤੇ ਮੱਖਣ ਸ਼ਾਹ ਲਬਾਣਾ ਸੀ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕੀਤਾ ਉਹ ਵੀ ਮੱਖਣ ਸ਼ਾਹ ਲਬਾਣਾ, ਤੇ ਜਿਹਨੇ ਸੰਸਕਾਰ ਕੀਤਾ ਉਹ ਵੀ ਲਬਾਣਾ। ਇਹ ਦੋਵੇਂ ਬੜੇ ਤਕੜੇ ਧਨੀ ਅਮੀਰ ਪੈਸੇ ਵਾਲੇ ਸਿੱਖ ਸਨ। ਸੋ ਸਾਧ ਸੰਗਤ ਅਰਜ ਜੋ ਕਰ ਰਿਹਾ ਸਨ ਕਿ ਮਹਾਰਾਜ ਸਾਹਿਬ ਪੁੱਛਦੇ ਨੇ, ਕਹਿੰਦੇ ਜਦੋਂ ਸੀਸ ਧੜ ਤੋਂ ਜੁਦਾ ਹੋਇਆ ਉਦੋਂ ਕੋਈ ਬੋਲਿਆ ਨਾ ਜੈਤਿਆ? ਕਹਿੰਦੇ ਮਹਾਰਾਜ ਇਹ ਹੁਕਮ ਸੀ ਔਰੰਗਜ਼ੇਬ ਦਾ। ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਨੇ ਲਿਖਿਆ ਹੈ, ਬਹੁਤੇ ਇਤਿਹਾਸਕਾਰਾਂ ਦੀ ਇਹੀ ਰਾਏ ਹੈ ਕਿ ਉਸ ਵੇਲੇ ਔਰੰਗਜ਼ੇਬ ਨੇ ਆਖਿਆ ਸੀ, 1675 ਈਸਵੀ ਵਿੱਚ ਸ਼ਹੀਦੀ ਹੋਈ ਹੈ, 1675 ਨਵੰਬਰ 1675 ਈਸਵੀ ਵਿੱਚ। ਉਸ ਵੇਲੇ ਕਹਿੰਦੇ ਮਹਾਰਾਜ ਹੁਕਮ ਉਹਦਾ ਇਹ ਸੀ ਕਿ ਸਤਿਗੁਰੂ ਦੇ ਸੀਸ ਨੂੰ ਧੜ ਤੋਂ ਜੁਦਾ ਕਰਨ ਤੋਂ ਬਾਅਦ ਇਹਨਾਂ ਦੇ ਸਰੀਰ ਦੇ ਚਾਰ ਟੁਕੜੇ ਕਰ ਦਿਓ ਤੇ ਦਿੱਲੀ ਦੇ ਚਾਰ ਕੋਨਿਆਂ ਵਿੱਚ ਲਟਕਾ ਦਿਓ, ਸਾਰਿਆਂ ਨੂੰ ਪਤਾ ਲੱਗ ਜੇ ਵੀ ਕਿੱਦਾਂ ਬਗਾਵਤ ਕਰੀ ਦੀ। ਇਹ ਕਿਹਾ ਗਿਆ। ਜਦੋਂ ਇੰਨੀ ਗੱਲ ਦਾ ਪਤਾ ਲੱਗਾ ਤੇ ਤਾਂ ਸਿੱਖਾਂ ਨੂੰ ਰੋਸ ਆਇਆ ਵੀ ਇਹ ਸਤਿਗੁਰਾਂ ਦੇ ਸਰੀਰ ਦੀ ਬੇਅਦਬੀ ਕਰਨਗੇ, ਕਿਵੇਂ ਨਾ ਕਿਵੇਂ ਸੀਸ ਵੀ ਅੱਪੜ ਜਾਏ ਤੇ ਧੜ ਦਾ ਵੀ ਸੰਸਕਾਰ ਕਰ ਦਿੱਤਾ ਜਾਏ। ਇਹ ਹੁਕਮ ਸੀ। ਤੇ ਉਸ ਵੇਲੇ ਮਹਾਰਾਜ ਕਹਿੰਦੇ ਕੋਈ ਬੋਲਿਆ ਨਾ? ਕਹਿੰਦੇ ਮਹਾਰਾਜ ਢੰਡੋਰਾ ਪਿਟਵਾ ਦਿੱਤਾ ਗਿਆ ਸੀ ਕਿ ਜਿਹੜਾ ਸਤਿਗੁਰਾਂ ਦੇ ਸਰੀਰ ਨੂੰ ਹੱਥ ਲਾਏਗਾ ਉਹਦਾ ਵੀ ਹਸ਼ਰ ਬੁਰਾ ਕਰਾਂਗੇ। ਸਿੱਖ ਬੜੇ ਸਨ ਪਰ ਕੋਈ ਨਹੀਂ ਬੋਲਿਆ, ਤੇ ਕਲਗੀਧਰ ਕਹਿਣ ਲੱਗੇ ਜੈਤਿਆ ਕੋਈ ਵੀ ਨਹੀਂ ਬੋਲਿਆ। ਕਹਿੰਦਾ ਜੀ ਹੈ ਬੜੇ ਸਨ, ਕਿਹੜਾ ਪਤਾ ਲੱਗਦਾ ਹੈ ਵੀ ਕਿਹੜਾ ਆਪਣਾ ਕਿਹੜਾ ਬਗਾਨਾ, ਸਿੱਖ ਕਿਹੜਾ ਤੇ ਦੂਜਾ ਕਿਹੜਾ, ਕੱਪੜੇ ਤਿੱਕੋ ਜਿਹਾ ਹੀ ਸਨ, ਪਹਿਰਾਵਾ ਤਿੱਕੋ ਜਿਹਾ ਹੀ ਸੀ। ਕਲਗੀਧਰ ਆਖਣ ਲੱਗੇ ਫਿਰ ਲੈ ਜੈਤਿਆ ਤੇਰੇ ਨਾਲ ਬਚਨ ਕਰਨੇ, ਇਹੋ ਜਿਹਾ ਬਣਾਵਾਂਗਾ ਆਪਣੇ ਸਿੱਖ ਨੂੰ ਕਿ ਲੱਖਾਂ ਚ ਖਲੋਤਾ ਹੋਏਗਾ, ਕਈ ਵੀ ਜਾਏ ਨਾ ਮੈਂ ਸਿੱਖ ਨਹੀਂ, ਲੋਕ ਆਖਿਆ ਕਰਨਗੇ ਨਹੀਂ ਤੂੰ ਸਿੱਖ ਹੈ, ਐਸਾ ਬਾਣਾ ਪਵਾਵਾਂ, ਐਸੀ ਵੱਖਰੀ ਪਹਿਚਾਣ ਪੈਦਾ ਕਰਾਂਗਾ। ਉਦਨ ਹੀ ਜਦੋਂ ਸੀਸ ਲੈ ਕੇ ਆਇਆ ਜੈਤਾ, ਗੋਬਿੰਦ ਰਾਏ ਜੀ ਨੇ 9.25 ਸਾਲ ਦੀ ਉਮਰ ਚ ਕਹਿ ਦਿੱਤਾ ਸੀ ਅੱਜ ਤੋਂ ਸਿੱਖ ਕੇਸ ਨਹੀਂ ਕਟਵਾਏਗਾ, ਕੇਸ ਗੁਰੂ ਕੀ ਮੋਹਰ ਹਨ। ਹੁਕਮ ਤੇ ਪਹਿਲਾਂ ਸੀ ਕੇਸ ਰੱਖਿਆ ਕਰੋ, ਪਰ ਉਦਨ ਕਰੜਾ ਕਰ ਦਿੱਤਾ ਹੁਕਮ ਵੀ ਅੱਜ ਤੋਂ ਬਾਅਦ ਕੇਸ ਕਟਾਉਣ ਵਾਲਾ ਜਿਹੜਾ ਪਤਤ ਹੈ, ਜਿਹੜਾ ਸਾਨੂੰ ਪਿਆਰ ਕਰਦਾ, ਉਹ ਕੇਸ ਨਹੀਂ ਕੱਟੇਗਾ। ਇਹ ਗੁਰੂ ਗੋਬਿੰਦ ਸਿੰਘ ਨੇ 9.25 ਸਾਲ ਦੀ ਉਮਰ ਚ ਹੁਕਮ ਕੀਤਾ ਵੀ ਵੱਖਰਾ ਨਜ਼ਰ ਆਵੇ, ਹੈ ਵੀ ਪਛਾਣ ਵੱਖਰੀ ਹੈ। ਆ ਹੁਣ ਵੇਖੋ ਯੂਪੀ ਵਿੱਚੋਂ ਲੰਘਣੇ ਆ, ਵੈਸੇ ਹੁਣ ਇੱਥੇ ਤੇ ਕੋਈ ਪਤਾ ਹੀ ਨਹੀਂ ਲੱਗਦਾ, ਸਿੱਖ ਜ਼ਿਆਦਾ ਲੱਗਦੇ ਨੇ ਇੱਥੋਂ ਵਾਲੇ ਘੱਟ ਲੱਗਦੇ ਨੇ, ਪਰ ਕਈ ਸ਼ਹਿਰਾਂ ਚ ਵੇਖੀਦਾ ਨਾ
ਕਿ ਬਹੁਤ ਜ਼ਿਆਦਾ ਘੋਨ ਮੋਨ ਨੇ ਸਾਰੇ ਤੇ ਵਿੱਚ ਕੋਈ ਸਿੱਖ ਖਲੋਤਾ ਹੋਵੇ ਵੱਖਰਾ ਹੀ ਦਿਸ ਜਾਂਦਾ ਵੀ ਆ ਸਿੰਘ ਦਾੜਾ ਰੱਖਿਆ ਹੁੰਦਾ ਸਿਰ ਦੇ ਉੱਤੇ ਦਸਤਾਰ ਹੈ ਵੱਖਰੀ ਪਛਾਣ ਹੈ ਸਾਡੀ ਸਰਦਾਰ ਅਸੀਂ ਦਾੜੀ ਕੇਸਾਂ ਨਾਲ ਆ ਵੇਖੋ ਪਿਆਰਿਓ ਆਪਾਂ ਤੁਰੇ ਜਾਂਦੇ ਬੰਦੇ ਨੂੰ ਵੇਖ ਕੇ ਕਹਿੰਦੇ ਉਹ ਸਰਦਾਰ ਪੱਗ ਹੈ ਤੇ ਦਾੜੀ ਹੈ ਜੇਬ ਚ ਭਾਵੇਂ ਦਵਾਨੀ ਨਾ ਹੋਵੇ ਜ਼ਮੀਨ ਦਾ ਖੁੱਡ ਨਾ ਹੋਵੇ ਉਹਦੇ ਕੋਲ ਪਰ ਅਸੀਂ ਤੇ ਸਰਦਾਰ ਕਹਾਂਗੇ ਨਾ ਤੇ ਹੋਵੇ ਗੁਰਮੁਖੋ ਕਈ ਹਜ਼ਾਰ ਏਕੜ ਦਾ ਮਾਲਕ ਕਰੋੜਾਂ ਦਾ ਮਾਲਕ ਪਰ ਜੇ ਕੇਸ ਤੇ ਦਾੜੀ ਨਹੀਂ ਤੇ ਕੋਈ ਨਹੀਂ ਆਖੇਗਾ ਉਹ ਸਰਦਾਰ ਜਾਂਦਾ ਕੀ ਪਤਾ ਕੌਣ ਹੈ ਕਿਉਂਕਿ ਵੱਖਰੀ ਪਛਾਣ ਤੇ ਖਤਮ ਹੋ ਗਈ ਨਾ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਨਾ ਉਹ ਆਖਦੇ ਨੇ ਵੀ ਫਲਾਣਾ ਜਿਹੜਾ ਐਕਟਰ ਹੈ ਨਾ ਉਹਦੇ ਨਾਂ ਨਾਲ ਖਾਨ ਲੱਗਿਆ ਉਹ ਮੁਸਲਮਾਨ ਹੈ ਅਸੀਂ ਉਹਦੇ ਵਰਗੇ ਕੱਪੜੇ ਪਾਉਣੇ ਨੇ ਫਲਾਣਾ ਐਕਟਰ ਹੈ ਉਹ ਕੁਮਾਰ ਹੈ ਜਾਂ ਜੋ ਵੀ ਹੈ ਉਹ ਹਿੰਦੂ ਹੈ ਜਿਹੜੇ ਸਾਡੇ ਬੱਚੇ ਨੇ ਨਾ ਸਿੱਖ ਇਹ ਰੀਸ ਕਰਦੇ ਨੇ ਉਹਨਾਂ ਦੀ ਵੀ ਖਾਨ ਐਕਟਰ ਨੇ ਇੱਦਾਂ ਦੇ ਕੱਪੜੇ ਪਾਏ ਆ ਮੈਂ ਪਾ ਲਾਂ ਕੁਮਾਰ ਹੈ ਉਹਨੇ ਇੱਦਾਂ ਦੇ ਕੱਪੜੇ ਪਾਏ ਆ ਮੈਂ ਪਾ ਲਾਂ ਪਰ ਇੱਕ ਗੱਲ ਦਾ ਜਾ ਧਿਆਨ ਰੱਖੋ ਸਾਡੇ ਬੱਚਿਆਂ ਨੂੰ ਭਾਵੇਂ ਇਤਿਹਾਸ ਦਾ ਘੱਟ ਪਤਾ ਹੋਵੇ ਇਹਨਾਂ ਦਾ ਸਾਰਾ ਪਤਾ ਵੀ ਇਹਦੇ ਬੱਚੇ ਕਿੰਨੇ ਨੇ ਵਿਆਹਿਆ ਕਿੱਥੇ ਹੈ ਐਕਟਰਾਂ ਦਾ ਸਾਰਾ ਇਹਨਾਂ ਨੂੰ ਹਿਸਟਰੀ ਆਉਂਦੀ ਹੈ ਵੀ ਇਹ ਕਿੱਥੇ ਪੜ੍ਹਿਆ ਸੀ ਇਹ ਕਿੱਦਾਂ ਰਹਿੰਦਾ ਹੈ ਸਾਰਾ ਕੁਛ ਕਿਉਂਕਿ ਧਿਆਨ ਇੱਧਰ ਹੈ ਬਹੁਤਾ ਹੋਰ ਕੋਈ ਹਿਸਟਰੀ ਪੜ੍ਹਨ ਨਾ ਪੜ੍ਹਨ ਸਿੱਖ ਇਤਿਹਾਸ ਦੀ ਕੋਈ ਨੌਲੇਜ ਨਹੀਂ ਪਰ ਉਸ ਪਾਸੇ ਧਿਆਨ ਬਥੇਰਾ ਰੱਖਦੇ ਨੇ ਵੀ ਕਿਹੜਾ ਐਕਟਰ ਹੈ ਕਿਹੜੀ ਬੀਬੀ ਫਿਲਮਾਂ ਚ ਕੰਮ ਕਰਦੀ ਕਿਹੜੀ ਕਿਵੇਂ ਸਾਰਾ ਭੇਤ ਰੱਖਦੇ ਤੇ ਗੁਰਮੁਖੋ ਵੇਖੋ ਜਰਾ ਇਸ ਗੱਲ ਦਾ ਖਿਆਲ ਰੱਖੋ ਕਿ ਜਿਸ ਐਕਟਰ ਦੇ ਨਾਂ ਨਾਲ ਖਾਨ ਲੱਗਿਆ ਉਹ ਮੁਸਲਮਾਨ ਹੈ ਕੁਛ ਐਕਟਰ ਐਸੇ ਨੇ ਜਿਹੜੇ ਹਿੰਦੂ ਨੇ ਪਰ ਜਿਹੜਾ ਹਿੰਦੂ ਹੈ ਉਹਦਾ ਇੱਕ ਦਿਨ ਮੁੰਡਨ ਹੋਇਆ ਹੋਣਾ ਹੈ ਉਹ ਪੱਕਾ ਹਿੰਦੂ ਹੈ ਤੇ ਜਿਹੜਾ ਖਾਨ ਹੈ ਉਹਦੀ ਉਹਦੇ ਮਾਂ ਪਿਓ ਨੇ ਸੁੰਨਤ ਕਰਾਈ ਹੋਣੀ ਹੈ ਉਹ ਪੱਕਾ ਮੁਸਲਮਾਨ ਹੈ ਉਹ ਪੱਕਾ ਮੁਸਲਮਾਨ ਹੈ ਉਹ ਪੱਕਾ ਹਿੰਦੂ ਹੈ ਉਹਦਾ ਮੁੰਡਨ ਹੋਇਆ ਹੈ ਤੇ ਉਹਦੀ ਸੁੰਨਤ ਹੋਈ ਹੈ ਇੱਕ ਦਿਨ ਉਹਨੂੰ ਤੇ ਮੁਹੰਮਦ ਸਾਹਿਬ ਨੇ ਸਿਫਾਰਿਸ਼ ਕਰ ਦੇਣੀ ਵੀ ਆ ਜਾ ਤੇਰੀ ਸੁੰਨਤ ਹੋਈ ਹੈ ਤੂੰ ਮੇਰਾ ਕਿਉਂਕਿ ਤੂੰ ਮੇਰਾ ਬਣਿਆ ਬਚਪਨ ਚ ਤੇ ਉਧਰ ਰਾਮ ਜੀ ਕਹਿਣਗੇ ਵੀ ਆ ਜਾ ਚੱਲ ਤੇਰਾ ਮੁੰਡਨ ਹੋਇਆ ਹੈ ਤੇ ਜਿਹੜਾ ਤੂੰ ਉਹਨਾਂ ਦੇ ਪਿੱਛੇ ਤੁਰ ਪਿਆ ਤੂੰ ਕਿੱਧਰ ਜਾਏਗਾ ਨਾ ਤੇਰੀ ਸੁੰਨਤ ਤੇ ਨਾ ਤੇਰਾ ਮੁੰਡਨ ਤੂੰ ਕਿੱਧਰ ਜਾਏਗਾ ਹੇਰਾ ਕੀ ਬਣੇਗਾ ਤੂੰ ਤੇ ਉਹਦੀ ਰੀਸ ਕਰ ਲਈ ਵੀ ਉਹ ਇੱਦਾਂ ਦਾ ਹੈ ਜੀ ਉਹਨੇ ਵਾਪਟੇ ਇੱਦਾਂ ਦੇ ਬਣਾਏ ਤੇ ਉਹ ਤੇ ਧਰਮ ਚ ਤੇ ਪੱਕਾ ਹੈ ਪਟੇ ਹੀ ਇੱਦਾਂ ਦੇ ਨੇ ਉਹਨਾਂ ਦਾ ਧਰਮ ਆਗਿਆ ਦਿੰਦਾ ਹੋਣਾ ਹੈ ਉਹਦੀ ਸੁੰਨਤ ਤੇ ਹੋਈ ਹੈ ਉਹ ਪੱਕਾ ਤੇ ਹੈ ਮੁਸਲਮਾਨ ਪੱਕਾ ਹਿੰਦੂ ਤੇ ਹੈ ਪਰ ਜਿਹੜਾ ਸਾਡਾ ਬੱਚਾ ਸਾਡਾ ਭਰਾ ਸਾਡਾ ਸਿੱਖ ਵੀਰ ਉਹਨਾਂ ਦੇ ਪਿੱਛੇ ਲੱਗਦਾ ਹੈ ਉਹਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਵੀ ਨਾ ਤੇਰੀ ਸੁੰਨਤ ਤੇ ਨਾ ਤੇਰਾ ਮੁੰਡਨ ਮੁਹੰਮਦ ਸਾਹਿਬ ਨੇ ਤੈਨੂੰ ਅੰਦਰ ਨਹੀਂ ਵੜਨ ਦੇਣਾ ਉਹ ਰਾਮ ਜੀ ਕਹਿਣਗੇ ਚੱਲ ਭਰਾ ਤੂੰ ਮੇਰਾ ਕੀ ਲੱਗਣਾ ਹੈ ਤੇਰਾ ਰਿਸ਼ਤਾ ਕੀ ਹੈ ਮੇਰੇ ਨਾਲ ਤੇ ਕਲਗੀ ਵਾਲੇ ਨਾਲੋਂ ਤੇ ਨਾਤਾ ਤੇ ਤੋੜ ਹੀ ਲਿਆ ਇਧਰੋਂ ਤੇ ਛੱਡ ਕੇ ਹੀ ਉਧਰ ਗਿਆ ਤੇ ਫਿਰ ਅਸੀਂ ਵਿੱਚ ਵਿਚਾਲੇ ਰੁਲਾਂਗੇ ਗੁਰਮੁਖੋ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਂ ਲੈ ਕੇ ਸਿਰ ਉੱਚਾ ਹੋ ਜਾਂਦਾ ਹੈ ਕੌਣ ਐਸਾ ਅਵਤਾਰ ਮਹਾਬਲੀ ਯੋਧਾ ਸੂਰਮਾ ਕੌਣ ਹੈ ਐਸਾ ਉਹਨਾਂ ਦੇ ਬਰਾਬਰ ਖਿਲਾਰ ਸਕਦੇ ਹੋ ਕਿਸੇ ਨੂੰ ਅਸੀਂ ਕਈ ਵਾਰੀ ਕਹਿ ਦਿੰਦੇ ਫਲਾਣਾ ਬੰਦਾ ਫਲਾਣੇ ਵਰਗਾ ਹੈ ਓਏ ਫਲਾਣੇ ਚ ਫਲਾਣੇ ਵਾਲੇ ਗੁਣ ਨੇ ਫਲਾਣੇ ਨੂੰ ਫਲਾਣੇ ਦਾ ਅਵਾਰਡ ਦਿਓ ਆਪਾਂ ਸਿੱਖ ਕੌਮ ਚ ਸੁਣਦੇ ਰਹਿੰਦੇ ਹਾਂ ਫਲਾਣੇ ਨੂੰ ਫਲਾਣਾ ਅਵਾਰਡ ਮਿਲਿਆ ਫਲਾਣੇ ਨੂੰ ਫਲਾਣਾ ਅਵਾਰਡ ਮਿਲਿਆ ਕੀ ਗੁਰੂ ਗੋਬਿੰਦ ਸਿੰਘ ਅਵਾਰਡ ਵੀ ਮਿਲ ਸਕਦਾ ਕਿਸੇ ਨੂੰ ਵੀ ਗੁਰੂ ਗੋਬਿੰਦ ਸਿੰਘ ਅਵਾਰਡ ਇਹਨੇ ਉਹ ਕਾਰਨਾਮਾ ਕੋਈ ਕੀਤਾ ਸਤਿਗੁਰੂ ਵਾਲਾ ਐਸੀ ਸ਼ਖਸੀਅਤ ਹੈ ਕੋਈ ਦੁਨੀਆ ਚ ਪੈਦਾ ਹੋ ਸਕਦਾ ਹੈ ਗੁਰੂ ਗੋਬਿੰਦ ਸਿੰਘ ਤੋਂ ਐਸੇ ਮਹਾਰਾਜ ਸਨ ਸਾਡੇ ਕਿ ਵੱਡੇ ਵੱਡੇ ਸੋਨੇ ਦੀ ਕੁਰਸੀ ਤੇ ਬਹਿੰਦਾ ਸੀ ਨੰਦ ਲਾਲ ਬਾਦਸ਼ਾਹ ਦੀ ਹਜ਼ੂਰੀ ਚ ਐਡਾ ਵਿਦਵਾਨ ਸੀ ਕਹਿੰਦਾ ਹੁੰਦਾ ਸੀ ਬਾਦਸ਼ਾਹ ਨੂੰ ਸੋਨੇ ਦੀ ਕੁਰਸੀ ਦਿਓ ਪਾਵੇ ਸੋਨੇ ਦੇ ਸੀ ਪਰ ਜਦੋਂ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਆਇਆ ਤੇ ਦੀਵਾਨਾ ਬਣ ਗਿਆ ਮਹਾਰਾਜ ਦਾ ਤੇ ਕਿਸੇ ਨੇ ਆਖਿਆ ਓਏ ਨੰਦ ਲਾਲ ਉਹ ਤੇਰੀ ਮੱਤ ਮਾਰੀ ਗਈ ਏ ਤੂੰ ਕੀ ਗੁਰੂ ਗੋਬਿੰਦ ਸਿੰਘ ਦੇ ਮਗਰ ਤੁਰਿਆ ਫਿਰਨਾ ਹੈ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਕਿਉਂ ਆਸ਼ਿਕ ਹੋ ਗਿਆ ਹੈ ਤੇ ਉਸ ਵੇਲੇ ਨੰਦ ਲਾਲ ਨੇ ਆਖਿਆ ਗੁਰੂ ਗੋਬਿੰਦ ਸਿੰਘ ਦੇ ਆਸ਼ਿਕ ਪਤਾ ਸੀ ਕਿਉਂ ਆ ਅਖੇ ਕਿਉਂ ਆ ਕਹਿੰਦੇ ਤਾਂ ਉਹਦੇ ਆਸ਼ਿਕ ਆ ਕਿਉਂਕਿ ਉਹ ਸਾਡਾ ਆਸ਼ਿਕ ਕੋਈ ਪੀਰ ਪੈਗੰਬਰ ਐਸਾ ਨਹੀਂ ਹੋਇਆ ਜਿਹੜਾ ਆਪਣੀ ਉਮਤ ਨਾਲ ਇੰਨਾ ਪਿਆਰ ਕਰੇ ਕੋਈ ਐਸਾ ਨਹੀਂ ਹੋਇਆ ਜਿਹੜਾ ਬੱਚਿਆਂ ਤੋਂ ਵੱਧ ਕੇ ਕਿਸੇ ਆਪਣੇ ਚੇਲੇ ਨੂੰ ਪਿਆਰ ਕਰੇ, ਆਪਣੇ ਸਿੱਖ ਨੂੰ ਪਿਆਰ ਕਰੇ, ਬੱਚਿਆਂ ਤੋਂ ਵੱਧ ਕੇ ਉੱਚੇ ਥਾਂ ਤੇ ਭਾਏ, ਜਿਹੜਾ ਆਖੇ ਮੈਂ ਇਹਨਾਂ ਨੂੰ ਨਹੀਂ ਸਾਜਿਆ, ਹੱਥ ਜੋੜ ਕੇ ਆਖੇ ਸਗੋਂ ਇਹਨਾਂ ਨੇ ਮੈਨੂੰ ਸਾਜਿਆ, ਇਨਹੀਂ ਕੀ ਕਿਰਪਾ ਤੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ। ਅਸੀਂ ਇਹਦੇ ਆਸ਼ਕ ਹੀ ਤਾਂ ਵਾ ਕਿਉਂਕਿ ਇਹ ਸਾਡਾ ਆਸ਼ਕ, ਅਸੀਂ ਇਹਨੂੰ ਪਿਆਰ ਹੀ ਤਾਂ ਕਰਨੇ ਆ ਕਿਉਂਕਿ ਇਹ ਸਾਡੇ ਨਾਲੋਂ ਵੱਧ ਸਾਨੂੰ ਪਿਆਰ ਕਰਦਾ, ਅਸੀਂ ਇੰਨਾ ਨਹੀਂ ਕਰ ਸਕਦੇ ਜਿੰਨਾ ਇਹ ਕਰਦੇ। ਸੋ ਇਸ ਕਰਕੇ ਸੰਗਤ ਜੀ ਕਹਿਣਾ ਉਹ ਤੂੰ ਕਾਹਦੇ ਲਈ ਭਾਂਡੇ ਪਿਆ ਮਾਂਜਣਾ, ਸਵਾਹ ਝੱਥ ਲਵੇੜੇ ਨੀ ਛੱਡ ਕਰ। ਉਸ ਵੇਲੇ ਨੰਦ ਲਾਲ ਨੇ ਆਖਣਾ ਨਹੀਂ, ਉਹ ਸੋਨੇ ਦੀ ਕੁਰਸੀ ਤੇ ਬਹਿ ਕੇ ਬਾਦਸ਼ਾਹ ਦੀ ਕਚਹਿਰੀ ਚ ਮੈਨੂੰ ਇੰਨਾ ਆਨੰਦ ਨਹੀਂ ਸੀ ਆਉਂਦਾ ਜਿੰਨਾ ਗੁਰੂ ਗੋਬਿੰਦ ਸਿੰਘ ਦੇ ਲੰਗਰ ਚ ਭਾਂਡੇ ਮਾਂਜ ਕੇ ਆਨੰਦ ਆਉਂਦਾ। ਵੀਰਾਂ ਭਰਾਵਾਂ ਨੂੰ ਸਿੰਘਾਂ ਨੂੰ ਮੈਂ ਅਰਜ਼ ਕਰਾਂਗਾ, ਪਿਆਰਿਓ ਵੇਖੋ ਖਾਂ ਭਲਾ ਕਿਹੜਾ ਕਰੇਗਾ ਸਿਫਾਰਿਸ਼ ਸਾਡੀ, ਮੁਹੰਮਦ ਸਾਹਿਬ ਕਰਨਗੇ, ਰਾਮ ਜੀ ਕਰਨਗੇ, ਜਿਨ੍ਹਾਂ ਤੇ ਤੇਰੀ ਸ਼ਰਧਾ ਹੀ ਨਾ ਬਣੀ ਸਾਰੀ ਜ਼ਿੰਦਗੀ। ਠੀਕ ਹੈ, ਚੰਗੇ ਨੇ, ਇਹ ਤੇ ਆਪਾਂ ਕਹਿੰਦੇ ਹਾਂ ਆਪਣੇ ਮੌਕੇ ਦੇ ਅਵਤਾਰ ਸਨ, ਆਪਣੇ ਆਪਣੇ ਧਰਮ ਆਪਣੇ ਆਪਣੇ ਢੰਗ ਨਾਲ ਚੰਗੇ ਨੇ, ਅਸੀਂ ਉਹਨਾਂ ਦੀ ਨਿੰਦਿਆ ਨਹੀਂ ਕਰਦੇ, ਪਰ ਰਾਮ ਜੀ ਨੇ ਆਪਣਿਆਂ ਨੂੰ ਲਾ ਲੈਣਾ ਗੱਲ ਨਾਲ, ਤੂੰ ਕਿਦਾਂ ਹੈ, ਅਸੀਂ ਕਿੱਥੇ ਹਾਂ, ਅਸੀਂ ਕਿੰਨਾ ਦੇ ਹਾਂ, ਸਾਡਾ ਕੌਣ ਹੈ, ਇਹ ਵੇਖਣਾ ਪੈਣਾ ਪਿਆ। ਇਸ ਕਰਕੇ ਵੀਰਾਂ ਭਰਾਵਾਂ ਨੂੰ ਅਰਜ਼ ਕਰਾਂਗਾ ਕਿ ਜ਼ਰੂਰ ਮੇਰੀ ਇਸ ਬੇਨਤੀ ਵੱਲ ਖਿਆਲ ਰੱਖੋ, ਕੱਲਾ ਪਹਿਰਾਵਾ ਰੂਪ ਹੀ ਸਾਰਾ ਕੁਝ ਨਹੀਂ ਹੁੰਦਾ, ਇੱਕ ਦਿਨ ਇਸ ਫਨਾ ਹੋ ਜਾਣ ਵਾਲੀ ਦੁਨੀਆਂ ਨੂੰ ਛੱਡ ਜਾਣਾ ਹੈ। ਅਸੀਂ ਇਹ ਪਹਿਰਾਵਾ ਨਾਲ ਨਹੀਂ ਲੈ ਕੇ ਜਾਣ ਲੱਗੇ ਵੀ ਮੇਰੇ ਵਾਲਾਂ ਦਾ ਸਟਾਈਲ ਇੱਦਾਂ ਦਾ ਤੇ ਇੱਦਾਂ ਦਾ ਤੇ ਫਲਾਣੇ ਨੇ ਬਾ, ਇਹ ਨਹੀਂ ਨਾਲ ਜਾਣਾ, ਕੁਛ ਐਸਾ ਕਰ ਚੱਲੀਏ। 100 ਵਰਸ ਕਾ ਜੀਣਾ ਵੀ ਬੇਕਾਰ ਕਾ ਜੀਣਾ ਹੈ, 2 ਵਰਸ ਜੀਆ ਹੋਤਾ ਕੁਛ ਕਰਕੇ ਜੀਆ ਹੋਤਾ। ਤੂੰ 100 ਸਾਲ ਕਿਉਂ ਜਿਉਂਆ, ਤੂੰ ਮਰ ਜਾਂਦਾ 2 ਸਾਲ ਹੀ ਜਿਉਂਦਾ, ਜਿਉਂਦਾ ਤੇ ਚੱਜ ਨਾਲ ਅਣਖ ਨਾਲ ਜਿਉਂਏਗਾ, ਜਿਹੜਾ ਅਣਖ ਨਾਲ ਮਰੇਗਾ ਵੀ ਉਹੀ ਲਾਚਾਰੀ ਦੀ ਜ਼ਿੰਦਗੀ ਜਿਹੜਾ ਜਿਉਂਦਾ ਰਿਹਾ, ਬੇਪਤੀ ਜੀ ਦੀ ਸਾਰੀ ਜ਼ਿੰਦਗੀ ਹੁੰਦੀ ਰਹੀ ਹੈ, ਉਹਦੀ ਮੌਤ ਵੀ ਉਦਾਂ ਦੀ ਹੀ ਹੋਏਗੀ। ਅਣਖ ਨਾਲ ਜਿਉਣ ਵਾਲਾ ਹੀ ਅਣਖ ਨਾਲ ਮਰਦਾ ਹੈ, ਤੇ ਸਤਿਗੁਰਾਂ ਨੇ ਆਖਿਆ ਤੁਹਾਨੂੰ ਅਣਖ ਨਾਲ ਜਿਉਣਾ ਸਿਖਾਨਾ, ਅਣਖ ਨਾਲ ਮਰਨਾ ਕਿਵੇਂ ਇਹ ਵੀ ਸਿਖਾਨਾ। ਮੈਂ ਇਹ ਕੱਲ ਅਰਜ਼ ਕਰਾਂਗਾ, ਮਹਾਰਾਜ ਸੱਚਖੰਡ ਕਿਵੇਂ ਗਏ ਹਜ਼ੂਰ ਸਾਹਿਬ, ਇਹ ਕੱਲ ਨੂੰ ਗੱਦੀ ਜਿਵੇਂ ਦਿੱਤੀ, ਇਹ ਸੰਬੰਧ ਜੋ ਸਮਾਗਮ ਜਿਸ ਸੰਬੰਧ ਵਿੱਚ ਹੈ, ਵੇਖੋ ਮਹਾਰਾਜ ਨੇ ਆਖਿਆ ਜੈਤਿਆ ਗੱਲ ਸੁਣ ਲੈ, ਤੂੰ ਆਨਾ ਸਿੱਖ ਬੜੇ ਸਨ ਪਰ ਸਾਹਮਣੇ ਆਇਆ ਕੋਈ ਨਹੀਂ, ਇੱਕ ਸਮਾਂ ਆਏਗਾ ਜੇ ਸਿੱਖ ਵੀ ਆਖੇਗਾ ਨਾ ਮੈਂ ਸਿੱਖ ਨਹੀਂ, ਲੋਕ ਆਖਣਗੇ ਨਹੀਂ ਓਏ ਭਲਿਆ ਤੂੰ ਝੂਠ ਬੋਲਣਾ, ਤੂੰ ਸਿੱਖ ਹੈ, ਪਛਾਣ ਹੀ ਏਦਾਂ ਦੀ ਬਣਾ ਦਿਆਂਗਾ, ਲੱਖਾਂ ਚ ਵੱਖਰਾ ਦਿਸੇਗਾ। ਜਿੱਥੇ ਜਿੱਥੇ ਸਿੱਖ ਬੈਠੇ ਨੇ, ਰੋਜ਼ ਗੱਡੀਆਂ ਚੋਂ ਲੰਘਨੇ ਆ, ਕਦੇ ਗੁਜਰਾਤ ਚੋਂ ਲੰਘਨੇ ਆ ਤੇ ਅਸੀਂ ਵੇਖ ਲੈਂਦੇ ਹਾਂ ਉਹ ਸਿੱਖ ਹੈ ਬਈ, ਪਤਾ ਲੱਗ ਜਾਂਦਾ ਉਹਦਾ ਪਹਿਰਾਵਾ ਦੱਸਦਾ, ਸਰਦਾਰੀ ਪੈਸਿਆਂ ਨਾਲ ਨਹੀਂ, ਸਰਦਾਰੀ ਤੇ ਆ ਹੈ ਜਿਹੜੀ ਸਿਰ ਤੇ ਹੈ, ਸਰਦਾਰੀ ਤੇ ਸਾਡੀ ਆਦਾੜਾ ਹੈ ਜਿਹੜਾ ਇਹ ਮਰ ਨੇ ਸਾਨੂੰ ਸਰਦਾਰੀ ਦਿੱਤੀ ਹੈ, ਉੱਚਿਆਂ ਕੀਤਾ। ਵੇਖੋ ਸਾਧ ਸੰਗਤ ਇੱਕ ਗੱਲ ਹੋਰ ਧਿਆਨ ਚ ਰੱਖਿਆ ਜੇ, ਕਿਸੇ ਨੂੰ ਤੁਸੀਂ ਕੋਈ ਤੋਹਫਾ ਦੇ ਦਿਓ ਪਿਆਰ ਨਾਲ, 100-50 ਰੁਪਈਏ ਲਾ ਦਿਓ ਕਿਸੇ ਨੂੰ ਦੇ ਦਿਓ, ਤੇ ਅਗਲਾ ਜੇ ਉਹ ਇੱਕ ਫੁੱਲ ਵੀ ਹੋਵੇ ਨਾ, ਫੁੱਲ ਵੀ ਉਸ ਵੇਲੇ ਸੰਭਾਲ ਕੇ ਰੱਖੀ। ਜਨਮ ਕਿਸੇ ਦਾ ਜਦੋਂ ਕੋਈ ਬਰਥਡੇ ਸੈਲੀਬ੍ਰੇਟ ਕਰਦੇ ਨੇ ਬੱਚਿਆਂ ਦਾ ਜਾਂ ਕਿਸੇ ਹੋਰ ਦਾ, ਲੋਕ ਕੀ ਕਰਦੇ ਨੇ, ਕੁਛ ਨਾ ਕੁਛ ਗਿਫਟ ਲਏ ਆਉਂਦੇ ਨੇ, ਆਹ ਲੈ ਤੇਰੇ ਬੱਚੇ ਨੂੰ ਦਿੱਤਾ ਖਿਡਾਉਣਾ ਕੋਈ ਹੋਰ, ਤੇ ਅਗਲਾ ਨਾ ਜੇ ਅਗਲਾ ਜਿਹਨੂੰ ਤੁਸੀਂ ਦਿੱਤਾ ਹੈ ਉਹ ਚੁੱਕ ਕੇ ਮਾਰੇ ਪਰਾਂ ਜਾਂ ਕਦਰ ਹੀ ਨਾ ਕਰੇ ਤੇ ਦਿਲ ਟੁੱਟ ਜਾਂਦਾ ਹੈ, ਤੇ ਲਿਆਂਦਾ ਕਿੰਨੇ ਨੂੰ, ਭਾਵੇਂ ਕੋਈ 2 ਰੁਪਈਆਂ ਦੀ ਚੀਜ਼ ਵੀ ਲਿਆਵੇ ਅਸੀਂ ਕਿੰਨੇ ਕਦਰ ਕਰ, ਮੈਂ ਲਿਆਇਆ ਤੇਰੇ ਲਈ। ਤੁਸੀਂ ਬਾਹਰ ਵਾਂਢੇ ਜਾਂਦੇ ਹੋ ਲਿਆਉਂਦੇ ਨਾ ਬੱਚਿਆਂ ਲਈ, ਭਾਵੇਂ 5 ਰੁਪਈਆਂ ਦਾ ਹੀ ਕੋਈ ਨਿੱਕੀ ਜਿਹੀ ਟਰੈਕਟਰ ਹੀ ਲਿਆ, ਤੂੰ 20-25 ਰੁਪਈਆਂ ਦਾ, ਤੈਨੂੰ ਹੁੰਦਾ ਵੀ ਮੇਰਾ ਬੱਚਾ ਖੁਸ਼ ਹੋਣਾ ਚਾਹੀਦਾ, ਤੇ ਜੇ ਬੱਚਾ ਲਿਆ ਕੇ ਤੂੰ ਦਵੇ ਤੇ ਵਗਾ ਕੇ ਕੰਧ ਨਾਲ ਮਾਰੇ ਟੁਕੜੇ ਕਰਦੇ ਉਹਦੇ, ਤੂੰ ਕੀ ਲੈ ਚੁੱਕ ਕੇ, ਤੇ ਦਿਲ ਟੁੱਟ ਜਾਏਗਾ ਨਾ ਵੀ ਮੈਂ ਤੇ ਰੀਝ ਨਾਲ ਲਿਆਇਆ ਸੀ, ਭਾਵੇਂ ਛੋਟਾ ਹੀ ਸੀ ਗਿਫਟ ਤੇ ਹੈ। ਸਤਿਗੁਰਾਂ ਨੇ ਸਾਨੂੰ ਇਹ ਸਿੱਖੀ ਦਿੱਤੀ ਹੈ ਗੁਰਮੁਖੋ, ਆਹ ਬਾਣਾ ਦਿੱਤਾ ਹੈ, ਬਾਣੀ ਦਿੱਤੀ ਹੈ, ਜਿਉਣ ਦੀ ਢੰਗ ਦੱਸਿਆ ਹੈ,
ਤੇ ਇਹ ਐਸੀ ਸਰਦਾਰੀ ਹੈ ਨਾ, ਐਸਾ ਗਿਫਟ ਹੈ ਸਰਦਾਰੀ ਜਿਹੜੀ ਬੜੀ ਮਹਿੰਗੀ ਖਰੀਦੀ ਹੈ ਮਹਾਰਾਜ, ਬਹੁਤ ਮਹਿੰਗੀ ਖਰੀਦੀ ਹੈ, ਬੜੀ ਮਹਿੰਗੀ ਸਰਦਾਰੀ ਖਰੀਦ ਕੇ ਸਾਨੂੰ ਦਿੱਤੀ ਹੈ ਕਲਗੀਆਂ ਵਾਲੇ ਨੇ। ਪਰ ਦੁੱਖ ਇਸ ਗੱਲ ਦਾ ਹੈ, ਅਸੀਂ ਉਹਨੂੰ ਹੁਣ ਨਾਲੀਆਂ ਚ ਰੋਲ ਰਹੇ ਹਾਂ। ਅਸੀਂ ਕਹਿੰਦੇ ਹਾਂ ਸਾਨੂੰ ਤੇਰਾ ਗਿਫਟ ਪਸੰਦ ਹੀ ਨਹੀਂ ਆਇਆ, ਹੋਰ ਇਹ ਤੋਂ ਵੱਧ ਸਾਡੇ ਵਾਸਤੇ ਕਰ ਕੋਈ ਕੀ ਸਕਦਾ ਹੈ। ਇੱਕ ਗੱਲ ਹੋਰ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਦੀ ਕਦਰ ਨਹੀਂ ਉਹ ਕਿਸੇ ਦੀ ਕਦਰ ਨਹੀਂ ਕਰ ਸਕਦਾ। ਜਿਹੜਾ ਗੁਰੂ ਗੋਬਿੰਦ ਸਿੰਘ ਦਾ ਨਹੀਂ ਬਣਿਆ ਉਹ ਕਿਸੇ ਦਾ ਨਹੀਂ ਬਣ ਸਕਦਾ। ਜਿਹਨੂੰ ਗੁਰੂ ਗੋਬਿੰਦ ਸਿੰਘ ਪਸੰਦ ਨਹੀਂ ਉਹ ਪਸੰਦ ਕਰੇਗਾ ਕਿਹਨੂੰ? ਚਾਰ ਪੁੱਤਰ ਵਾਰਨ ਵਾਲਾ, ਜੇ ਤੈਨੂੰ ਬਾਪੂ ਪਸੰਦ ਨਾ ਆਇਆ ਤੇ ਤੈਨੂੰ ਪਸੰਦ ਹੋਰ ਆਏਗਾ ਕੌਣ? ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਤੇਰਾ ਪ੍ਰੇਮ ਨਾ ਬਣਿਆ ਤੇ ਤੇਰਾ ਪ੍ਰੇਮ ਨਹੀਂ ਬਣ ਸਕਦਾ ਕਿਸੇ ਨਾਲ। ਇਸ ਕਰਕੇ ਚੜ੍ਹਦੀ ਕਲਾ ਵਾਲਾ ਆਪਣਾ ਜੀਵਨ ਬਣਾਈਏ ਗੁਰਮੁਖੋ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ, ਪੌਣੇ ਨੌ ਸਾਲ ਦੀ ਉਮਰ ਵਿੱਚ ਵਾਰ ਵਾਰ ਬੇਦਰਦਾਂ ਵਾਰ ਕੀਤੇ, ਵਾਰ ਇੱਕ ਨਾ ਅਜੀਤ ਦਾ ਝੱਲ ਹੋਇਆ। ਇਹ ਤੇ ਕਲਗੀਆਂ ਕਲਗੀ ਧਰ ਨੂੰ ਪਤਾ ਏ ਕਿਹੜੇ ਹਾਲੀ ਮਸਲਾ ਟੁੱਟੇ ਜਨੇਊਆਂ ਦਾ ਹੱਲ ਹੋਇਆ। ਇਹ ਤੇ ਕਲਗੀਆਂ ਵਾਲੇ ਜਾਣਦੇ ਨੇ ਅਜਨੇਊ ਕਿਵੇਂ ਉਹਨਾਂ ਨੇ ਬਚਾਏ ਨੇ, ਕਿਵੇਂ ਟੱਲ ਖੜਕਦੇ ਰੱਖੇ ਨੇ। ਤੇ ਕਲਗੀ ਧਰ ਨੂੰ ਹੀ ਪਤਾ ਏ, ਹੋਰ ਨਹੀਂ ਕੋਈ ਸਮਝ ਸਕਦਾ ਕਿਹੜੇ ਕਿਵੇਂ ਮਹਾਰਾਜ ਨੇ ਸਾਨੂੰ ਸਰਦਾਰੀ ਦਿੱਤੀ ਹੈ। ਇਹ ਤੇ ਸਤਿਗੁਰੂ ਜਾਣਦੇ ਨੇ, ਅਸੀਂ ਕੀ ਸਮਝ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਆ ਸਰਦਾਰ ਬਣਾ ਦਿੱਤਾ, ਵੱਖਰੀ ਪਛਾਣ ਦੇ ਦਿੱਤੀ। ਅਸੀਂ ਕਿੰਨੇ ਬੜੀਆਂ ਮੱਲਾਂ ਮਾਰੀਆਂ, ਅਸੀਂ ਯੂਪੀ ਚ ਆ ਗਏ। ਇਹ ਸੱਚੀ ਬਾਤ ਹੈ, ਤੁਸੀਂ ਵੇਖੋ ਸਰਵੇਖਣ ਕਰਕੇ ਇਲਾਕੇ ਵਿੱਚ ਸਰਦਾਰ ਟੌਰ ਨਾਲ ਜਾਂਦੇ ਨੇ। ਜਿਹੜੇ ਇੱਥੋਂ ਦੇ ਵਸਿੰਦੇ ਨੇ ਉਹ ਵੀ ਤੇ ਇੱਥੇ ਹੀ ਰਹਿੰਦੇ ਸਨ, ਜ਼ਮੀਨ ਤੇ ਉਹਨਾਂ ਦੀ ਸੀ, ਧਰਤੀ ਤੇ ਉਹਨਾਂ ਦੀ ਸੀ, ਖਰੀਦ ਖਰੀਦ ਕੇ ਮਿਹਨਤਾਂ ਕਰ ਕਰਕੇ ਕਿੱਥੇ ਅਪੜੇ। ਤੇ ਇਹ ਮਿਹਨਤਾਂ ਅਸੀਂ ਆਪੇ ਹੀ ਨਹੀਂ ਕਰਨੀਆਂ ਸਿੱਖ ਲਈਆਂ, ਇਹ ਕਲਗੀਧਰ ਜੀ ਦੀ ਬਖਸ਼ਿਸ਼ ਹੈ ਸਾਡੇ ਤੇ, ਇਹ ਉਹਨਾਂ ਦੀ ਕਿਰਪਾ ਹੈ। ਅਸੀਂ ਉਹਨਾਂ ਤੋਂ ਬਿਨਾਂ ਕੱਖ ਦੇ ਵੀ ਨਹੀਂ ਗੁਰਮੁਖੋ, ਕੱਖ ਦੇ ਵੀ ਕੌਡੀ ਕਦਰ ਨਹੀਂ ਸਾਡੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਬਿਨਾਂ। ਆਓ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਜੈਤਿਆ, ਵੇਖੋ ਨੀਂਹ ਪੈ ਰੱਖਦੇ ਨੇ। ਖਾਲਸਾ ਪੰਥ ਦੀ ਬਚਨ ਜੈਤੇ ਨਾਲ ਪੌਣੇ ਨੌ ਸਾਲ ਦੀ ਉਮਰ ਵਿੱਚ ਕਰਦੇ ਨੇ ਗੁਰਮੁਖੋ, ਪੌਣੇ ਨੌ ਸਾਲ ਦੀ ਉਮਰ ਵਿੱਚ। 1675 ਵਿੱਚ ਬਚਨ ਕੀਤਾ, 1699 ਚ ਖਾਲਸਾ ਸਾਜਿਆ, ਪਰ ਕਹਿ ਪਹਿਲਾਂ ਹੀ ਦਿੱਤਾ ਸੀ, ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰ, ਲੱਖਾਂ ਚੋਂ ਨਿਆਰਾ ਦਿਸੇਗਾ, ਐਸਾ ਮੈਂ ਸਜਾਉਣਾ ਖਾਲਸਾ ਲੱਖਾਂ ਵਿੱਚੋਂ ਦਿਸੇਗਾ ਨਿਆਰ, ਐਸਾ ਮੈਂ ਸਜਾਉਣਾ ਖਾਲਸਾ। Oh, ਸਾਜਾਂਗਾ ਮਹਾਰਾਜ ਕਹਿੰਦੇ ਲੱਖਾਂ ਵਿੱਚੋਂ ਵੱਖਰਾ ਨਜ਼ਰ ਆਇਆ ਕਰੇਗਾ ਕਹੇਗਾ ਵੀ ਨਾ ਜੇ ਕਿ ਮੈਂ ਸਿੱਖ ਨਹੀਂ ਲੋਕ ਆਖਿਆ ਕਰਨਗੇ ਉਹ ਝੂਠ ਬੋਲਣਾ ਤੂੰ ਸਿੱਖ ਤੇਰੀ ਦਸਤਾਰ ਦੱਸਦੀ ਹੈ ਤੂੰ ਸਿੱਖ ਤੇਰਾ ਗਾੜਾ ਦੱਸਦਾ ਤੂੰ ਸਿੱਖ ਏਦਾਂ ਦੀ ਪਛਾਣ ਬਣਾ ਦਿਆਂਗਾ ਇਸ ਕਰਕੇ ਸੰਗਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ 1675 ਚ ਕੀਤਾ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਇੰਨਾ ਰੰਗ ਲਿਆਈ ਜਿਹੜੇ ਬ੍ਰਾਹਮਣ ਕਦੇ ਨਹੀਂ ਸੀ ਬੋਲਦੇ ਡਰਦੇ ਸੀ ਉਹਨਾਂ ਨੇ ਆਖਿਆ ਉਹ ਸਾਡੇ ਧਰਮ ਲਈ ਉਹ ਸ਼ਹੀਦੀ ਪ੍ਰਾਪਤ ਕਰ ਗਏ ਐਸੀ ਜਵਾਲਾ ਉੱਠੀ ਉਸ ਵੇਲੇ ਸਾਰੇ ਭਾਰਤ ਵਿੱਚ ਹਿੰਦੁਸਤਾਨ ਵਿੱਚ ਕਿ ਥਾਂ ਥਾਂ ਤੇ ਬਗਾਵਤ ਛਿੜ ਗਈ ਸੀ ਔਰੰਗਜ਼ੇਬ ਬਾਦਸ਼ਾਹ 1675 ਵਿੱਚ ਸ਼ਹੀਦ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਵੰਬਰ ਚ ਉਸ ਵੇਲੇ ਤੇ ਇੱਕ ਸਿੱਖ ਨਹੀਂ ਸੀ ਆਇਆ ਤੇ ਇੰਨਾ ਸਪਿਰਿਟ ਭਰ ਗਈ ਸਤਿਗੁਰਾਂ ਦੀ ਸ਼ਹੀਦੀ 1676 ਅਕਤੂਬਰ ਮਹੀਨੇ ਵਿੱਚ ਜਾਮਾ ਮਸਜਿਦ ਵਿੱਚ ਨਮਾਜ਼ ਅਦਾ ਕਰਕੇ ਜਦੋਂ ਵਾਪਸ ਆ ਰਿਹਾ ਸੀ ਔਰੰਗਜ਼ੇਬ ਬਾਦਸ਼ਾਹ ਇੱਕ ਸਿੱਖ ਨੇ ਵੱਟ ਕੇ ਵੱਟਾ ਉਹਦੇ ਹੱਥ ਵਿੱਚ ਸੀ ਉਹਨੇ ਬੜੇ ਜ਼ੋਰ ਨਾਲ ਔਰੰਗਜ਼ੇਬ ਦੇ ਸਿਰ ਵਿੱਚ ਮਾਰਿਆ ਸੀ ਤੇ ਔਰੰਗਜ਼ੇਬ ਮੁੜ ਕੇ ਇਸ ਡਰ ਤੋਂ ਦਿੱਲੀ ਨਹੀਂ ਸੀ ਵੜਿਆ ਔਰੰਗਜ਼ੇਬ ਇੰਨਾ ਡਰ ਗਿਆ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਤੇ ਉਹਨੇ ਕਰ ਲਿਆ ਪਰ ਦਿੱਲੀ ਛੱਡਣੀ ਪਈ ਇੰਨਾ ਡਰ ਗਿਆ ਰਾਤ ਨੂੰ ਸੁੱਤਾ ਪਿਆ ਬੜਾ ਬੜਾ ਉੱਠਦਾ ਸੀ ਇੰਨਾ ਡਰਦਾ ਸੀ ਵੀ ਪਤਾ ਨੀ ਮੇਰੇ ਨਾਲ ਹੁਣ ਬਣ ਕੀ ਜਾਣਾ ਸਤਿਗੁਰੂ ਦੀ ਸ਼ਹੀਦੀ ਇੰਨਾ ਰੰਗ ਲਿਆਈ ਤੇ ਜਨੇਊ ਜਿਨ੍ਹਾਂ ਦੇ ਟੁੱਟ ਰਹੇ ਸਨ ਉਹ ਇੰਨੇ ਕਾਇਮ ਹੋ ਗਏ ਕਹਿੰਦੇ ਨਹੀਂ ਜੇ ਸਾਡੇ ਲਈ ਗੁਰੂ ਤੇਗ ਬਹਾਦਰ ਸਾਹਿਬ ਐਡੀ ਕੁਰਬਾਨੀ ਕਰ ਸਕਦੇ ਨੇ ਅਸੀਂ ਮਰ ਗਏ ਹਾਂ ਅਸੀਂ ਕਿਉਂ ਨੀ ਹਿੰਮਤ ਕਰਦੇ ਫਿਰ ਸਾਰੇ ਪਾਸੇ ਬਗਾਵਤ ਛਿੜ ਗਈ ਸੀ ਇੱਕ ਐਸੀ ਲਹਿਰ ਉੱਠੀ ਹਿੰਦੁਸਤਾਨ ਵਿੱਚ ਤੇ ਇਹਦੀ ਸ਼ੁਰੂਆਤ ਜਿਹੜੀ ਮੁਗਲ ਰਾਜ ਦੀ ਜੜ ਪੁੱਟੀ ਗਈ ਹੈ ਨਾ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਕਰਕੇ ਹੀ ਹੋਇਆ ਸੀ ਮਹਾਰਾਜ ਨੇ ਕਿਹਾ ਸੀ ਉਹਨਾਂ ਚਿਰ ਔਰੰਗਜ਼ੇਬ ਦੇ ਪਾਪਾਂ ਦਾ ਘੜਾ ਭਾਰੀ ਨਹੀਂ ਸਕਦਾ ਜਿੰਨਾ ਚਿਰ ਉਹ ਕਿਸੇ ਔਲੀਏ ਅਵਤਾਰ ਨੂੰ ਖਤਮ ਨਾ ਕਰੇ ਉਹਦੀ ਤਲਵਾਰ ਜਦੋਂ ਕਿਸੇ ਪੈਗੰਬਰ ਤੇ ਚੱਲੇਗੀ ਨਾ ਫਿਰ ਪਾਪਾਂ ਦਾ ਘੜਾ ਭਰ ਜਾਏਗਾ ਇਸ ਕਰਕੇ ਆਓ ਫਿਰ ਉਹ ਸਮਾਂ ਵੀ ਆਇਆ ਜਿਸ ਦੀ ਉਡੀਕ ਸੀ ਬੜੇ ਲੰਮੇ ਸਮੇਂ ਵਿਉਂਤਬੰਦੀ ਹੋ ਰਹੀ ਸੀ ਜਿਹੜਾ ਖਾਲਸਾ ਸਾਜਿਆ ਨਾ ਆ ਸਵਰੂਪ ਦਿੱਤਾ ਸਾਨੂੰ ਇਹ ਗੁਰਮੁਖੋ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਹੋ ਗਈ ਸੀ ਤਿਆਰੀ ਗੁਰੂ ਗੋਬਿੰਦ ਸਿੰਘ ਨੇ ਮੁਕੰਮਲ ਕੀਤਾ ਹੈ ਸਿੱਖੀ ਦੇ ਮਹਿਲ ਦੀ ਛਾਵੇਂ ਬਹਿੰਦੇ ਆ ਨਾ ਅਸੀਂ ਜਿਹੜੇ ਆਨੰਦ ਲੈਂਦੇ ਆ ਇਹ ਮਹਿਲ ਹੈ ਨਾ ਜਿਹੜਾ ਇਹਦੀ ਨੀਂਹ ਗੁਰੂ ਨਾਨਕ ਨੇ ਰੱਖ ਦਿੱਤੀ ਸੀ ਤੇ ਇਹਨੂੰ ਛੱਤ ਤੱਕ ਗੁਰੂ ਗੋਬਿੰਦ ਸਿੰਘ ਲੈ ਕੇ ਗਏ ਤੇ ਜਿਹੜੀਆਂ 10 ਪਾਤਸ਼ਾਹੀਆਂ ਨੇ ਉਹਨਾਂ ਨੇ ਇਹਨੂੰ ਤਿਆਰ ਕੀਤਾ ਹੈ 10 ਪਾਤਸ਼ਾਹੀਆਂ ਨੇ ਇਹ ਤਕਰੀਬਨ 241-42 ਸਾਲ ਦਾ ਸਮਾਂ ਹੈ ਇੰਨੇ ਸਮੇਂ ਵਿੱਚ ਸਿੱਖੀ ਦਾ ਮਹਿਲ ਬਣਿਆ 241-42 ਸਾਲ ਇਹ ਬੂਟਾ ਸਿੱਖੀ ਦਾ ਹੁਣ ਕਈ ਵਾਰੀ ਵੇਖਦੇ ਹਾਂ ਬੜੇ ਲੋਕ ਆਖਦੇ ਨੇ ਸਿੱਖੀ ਤੇ ਖਤਮ ਹੋ ਰਹੀ ਹੈ ਬੱਚੇ ਪਤਿਤ ਹੋ ਰਹੇ ਨੇ ਮੈਂ ਮੰਨਣਾ ਇਹ ਗੱਲ ਨੂੰ ਕਿ ਬੜੇ ਹੀ ਘਾਟ ਸਾਡੇ ਚ ਆ ਰਹੀ ਹੈ ਅਸੀਂ ਗਲਤ ਰਾਹੇ ਤੁਰ ਪਏ ਹਾਂ ਇਤਿਹਾਸ ਭੁੱਲ ਗਏ ਹਾਂ ਆਪਣਾ ਵਿਰਸਾ ਭੁੱਲ ਗਏ ਹਾਂ ਇਹ ਸੱਚਾਈ ਹੈ ਪਰ ਗੁਰਮੁਖੋ ਜੇ ਆਖੀਏ ਬੂਟਾ ਖਤਮ ਹੋ ਜਾਏਗਾ ਇਹ ਗੁਰੂ ਨਾਨਕ ਦਾ ਲਾਇਆ ਬੂਟਾ ਹੈ 10 ਪਾਤਸ਼ਾਹੀਆਂ ਨੇ ਇਸ ਬੂਟੇ ਦੀ ਪਰਵਰਿਸ਼ ਕੀਤੀ ਹੈ ਗੁਰੂ ਗੋਬਿੰਦ ਸਿੰਘ ਨੇ ਇਸੇ ਬੂਟੇ ਨੂੰ ਆਪਣੇ ਲਾਲਾਂ ਦਾ ਖੂਨ ਪਾਇਆ ਹੈ ਇਹ ਕਦੇ ਖਤਮ ਨਹੀਂ ਹੋ ਸਕਦਾ ਇਹ ਪੁੱਟਿਆ ਨਹੀਂ ਜਾ ਸਕਦਾ ਉਹ ਗੱਲ ਵੱਖ ਹੈ ਵੀ ਕਦੇ ਪਤਝੜ ਆ ਜਾਂਦੀ ਹੈ ਕਦੇ ਬਸੰਤ ਆ ਜਾਂਦੀ ਹੈ ਕਦੇ ਹਰਿਆ 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 ਦਿਸਦਾ ਹੈ ਤੇ ਕਦੇ ਪੱਤੇ ਟੁੱਟ ਜਾਂਦੇ ਨੇ ਪਰ ਇਹਨੂੰ ਕੋਈ ਪੁੱਟ ਨਹੀਂ ਸਕਦਾ ਇਸ ਬੂਟੇ ਨੂੰ ਗੁਰਮੁਖੋ ਕੋਈ ਖਤਮ ਨਹੀਂ ਕਰ ਸਕਦਾ ਆਓ ਜਰਾ ਸਮਾਂ ਆ ਰਿਹਾ ਸੀ 1699 ਦੀ ਵਿਸਾਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਲੰਮੇ ਸਮੇਂ ਤੋਂ ਕਿਉਂਕਿ ਹਰ ਪਾਸੇ ਸਿੱਖੀ ਫੈਲ ਗਈ ਸੀ ਹੁਣ ਵੇਖਣਾ ਹੈ ਇੱਕ ਵੱਖਰਾ ਹੀ ਰੂਪ ਦੇਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਨੇਹੇ ਭੇਜੇ ਸੰਗਤਾਂ ਨੂੰ ਥਾਂ ਥਾਂ ਤੇ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ਤੋਂ ਚਿੱਠੀਆਂ ਕੱਢੀਆਂ ਹੁਕਮਨਾਮੇ ਭੇਜੇ ਕਿ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਨੇ ਜ਼ਰੂਰ ਆਨੰਦਪੁਰ ਸਾਹਿਬ 1699 ਦੀ ਵਿਸਾਖੀ ਨੂੰ ਆਓ 1699 ਦੀ ਵਿਸਾਖੀ ਨੂੰ ਬਹੁਤ ਵੱਡਾ ਭਾਰੀ ਇਕੱਠ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਬਹੁਤ ਵੱਡਾ ਪੰਡਾਲ ਆਨੰਦਪੁਰ ਸਾਹਿਬ ਦੀ ਧਰਤੀ ਖੁੱਲੇ ਵਿਹੜੇ ਦੇ ਵਿੱਚ ਲੱਗਾ ਜਦੋਂ ਜਦੋਂ ਸੰਗਤਾਂ ਆ ਰਹੀਆਂ ਨੇ ਦੂਰੋਂ ਦੂਰੋਂ, ਬੜਾ ਚਾਅ ਹੈ ਕਿ ਆਨੰਦਪੁਰ ਸਾਹਿਬ ਸਤਿਗੁਰਾਂ ਨੇ ਬੁਲਾਇਆ ਹੈ, ਕਲਗੀ ਧਰ ਦੇ ਜਾ ਕੇ ਦਰਸ਼ਨ ਕਰਨੇ ਨੇ, ਬੜੇ ਉਤਸ਼ਾਹ ਨਾਲ ਸੰਗਤਾਂ ਆਨੰਦਪੁਰ ਸਾਹਿਬ ਵੱਲ ਜਾ ਰਹੀਆਂ ਨੇ। ਮੈਂ ਅਰਜ਼ ਕਰਦਾ ਰਹਿੰਦਾ, ਸੰਗਤਾਂ ਹੁਣ ਵੀ ਜਾਂਦੀਆਂ ਨੇ ਯਾਤਰਾ ਤੇ, ਪਰ ਜਾਣ ਜਾਣ ਚ ਫਰਕ ਹੈ, ਹੁਣ ਬੜਾ ਫਰਕ। ਹੇਮਕੁੰਡ ਸਾਹਿਬ ਅਸੀਂ 3-4 ਸਾਲ ਪਹਿਲਾਂ ਗਏ ਉੱਥੇ ਯਾਤਰਾ ਵਾਸਤੇ, ਸ਼ਾਮ ਵੇਲੇ ਗੋਬਿੰਦ ਘਾਟ ਥੋੜਾ ਜਿਹਾ ਆਖਿਆ ਚਲੋ ਥੋੜਾ ਘੁੰਮ ਆਈਏ, ਸ਼ਾਮ ਵੇਲੇ ਸੈਰ ਕਰੋ, ਸਾਰਾ ਦਿਨ ਗੱਡੀ ਚ ਸਫ਼ਰ ਚ ਰਹੇ ਆ, ਥੋੜਾ ਤੁਰਨ ਲੱਗੇ ਤੇ ਬਾਹਰ ਹੋਟਲ ਸਨ, ਹੋਟਲ ਤੇ ਵੇਖਿਆ ਢਾਬੇ ਦੇ ਕੋਲ ਬਾਹਰ ਹੀ 4-5 ਨੌਜਵਾਨ ਬੈਠੇ, ਸਿਰਾਂ ਤੇ ਕੇਸਰੀ ਸਨ ਭਾਵੇਂ ਬੰਨੇ ਹੋਏ ਬਸਤਰ, ਉਹਨਾਂ ਨੇ ਪਰਨੇ ਕੇਸਰੀ ਬੰਨੇ ਨੇ ਸਿਰਾਂ ਤੇ, ਪਰ ਵਿਚਾਲੇ ਮੁਰਗਾ ਵੀ ਪਿਆ ਸੀ ਤੇ ਬੋਤਲ ਵੀ ਪਈ ਸੀ। ਉਹ ਹੇਮਕੁੰਡ ਦਰਸ਼ਨ ਕਰਨ ਗਏ ਨੇ, ਮਾਮਾ ਕਹਿੰਦੀਆਂ ਯਾਤਰਾ ਗਏ ਨੇ, ਸਾਡੇ ਬੱਚੇ ਜਾਂਦੇ ਨੇ, ਜਾਣ ਜਾਣ ਵਿੱਚ ਫਰਕ ਹੈ। ਮੈਂ ਉੱਥੇ ਵੀ ਅਰਜ਼ ਕੀਤੀ ਸੀ ਕਿ ਅੱਜ ਕੱਲ੍ਹ ਯਾਤਰਾ ਜਾਂਦੇ ਨੇ ਆਉਂਦੇ ਹੀ ਠੇਕੇ ਤੇ, ਉਹ ਇੱਥੇ ਹੀ ਲਾ ਦਿਓ ਗੱਡੀ ਚ, ਮੈਨੂੰ ਇੱਥੇ ਹੀ ਲਾ ਦਿਓ। ਉਹ ਰੱਜ ਕੇ ਘਰ ਜਾਂਦੇ ਨੇ, ਘਰ ਵਾਲੀ ਨੂੰ ਪ੍ਰਸ਼ਾਦ ਦੇ ਦਿੰਦੇ ਨੇ, ਆਪਣੀ ਬੋਤਲ ਖੋਲ ਲੈਂਦੇ, ਕਿਉਂਕਿ 5-7 ਦਿਨ ਲਾ ਕੇ ਆਏ ਨੇ, ਐਸਾ ਔੜਕਾ ਲੱਗਿਆ ਹੁੰਦਾ ਵੀ ਛੇਤੀ ਕਰੋ ਬਸ, ਤੇ ਕੀ ਕਰਕੇ ਆਇਆ ਤੂੰ, ਕਾਹਦੀ ਯਾਤਰਾ ਕੀਤੀ ਫਿਰ ਤੂੰ, ਅੰਮ੍ਰਿਤਸਰ ਗਿਆ ਤੇ ਤੇਰਾ ਅੰਮ੍ਰਿਤ ਵਰਗਾ ਮਿੱਠਾ ਜੀਵਨ ਨਾ ਬਣਿਆ ਤੇ ਕੀ ਫਾਇਦਾ, ਆਨੰਦਪੁਰ ਸਾਹਿਬ ਗਿਆ ਸੁੱਕਾ ਹੀ ਮੋੜ ਆਇਆ, ਕੋਈ ਆਨੰਦ ਨਹੀਂ ਜ਼ਿੰਦਗੀ ਚ ਆਇਆ, ਫਿਰ ਫਾਇਦਾ ਕੀ ਹੋਇਆ। ਹੇਮਕੁੰਡ ਸਾਹਿਬ ਜਾ ਕੇ ਸੱਖਣਾ ਹੀ ਆ ਗਿਆ, ਕੋਈ ਹਿਰਦੇ ਗੱਲ ਨਾ ਵਸੀ ਤੇ ਫਿਰ ਕੀ ਫਾਇਦਾ ਹੋਇਆ। ਤੀਰਥਾਂ ਤੇ ਜਾਣਾ ਚਾਹੀਦਾ ਹੈ, ਪਰ ਇਹ ਸੋਚ ਕੇ ਵੀ ਮੈਂ ਕੁਝ ਲੈਣ ਚੱਲਿਆ ਉੱਥੇ, ਟਾਈਮ ਕੱਢ ਕੇ ਵੀ ਜਾਂਦੇ ਆ ਤੇ ਚਾਹੀਦਾ, ਯਤਨ ਕਰਨਾ ਚਾਹੀਦਾ। ਤੇ ਜਿਹੜੇ ਬੰਦੇ ਸਾਰੇ ਰਾਹ ਗੱਪਾਂ ਮਾਰਨ ਵਾਸਤੇ ਰੌਣਕ ਮੇਲਾ ਵੇਖਣ ਲਈ ਤੁਰਦੇ ਨੇ, ਉਸ ਯਾਤਰਾ ਨਹੀਂ ਹੁੰਦੀ, ਉਹ ਸਫ਼ਰ ਹੁੰਦਾ ਹੈ, ਸਫ਼ਰ ਹੈ। ਤੇ ਇੱਥੋਂ ਤੁਸੀਂ ਰਿਸ਼ਤੇਦਾਰੀ ਚ ਪੰਜਾਬ ਚੱਲੇ ਹੋ, ਟ੍ਰੇਨ ਚ ਬੈਠੋ, ਗੱਡੀ ਚ ਬੈਠੋ, ਸਾਰੇ ਰਾਹ ਬਾਣੀ ਪੜ੍ਹਦਾ ਰਹੇ, ਕਦੇ ਜਪਜੀ ਸਾਹਿਬ ਕੰਠ ਹੈ ਤੇ ਪੜ੍ਹਦਾ ਰਹੇ, ਚੌਪੜੀ ਸਾਹਿਬ ਕੰਠ ਹੈ ਤੇ ਪੜ੍ਹਦਾ ਰਹੇ, ਇਹ ਤੇ ਮੂਲ ਮੰਤਰ ਹੀ ਕਰੀ ਜਾ, ਨਹੀਂ ਤੇ ਵਾਹਿਗੁਰੂ ਵਾਹਿਗੁਰੂ ਖਿਹੜਾ ਹੀ ਨਾ ਛੱਡੀ, ਸਿਮਰਨ ਕਰਦਾ ਨਹੀਂ ਕਰਦਾ ਨਹੀਂ, ਉਹ ਤੇਰਾ ਸਫ਼ਰ ਨਹੀਂ, ਉਹ ਤੇਰੀ ਯਾਤਰਾ ਬਣ ਜਾਏਗੀ। ਗਿਆ ਤੇ ਰਿਸ਼ਤੇਦਾਰੀ ਚ ਤਾਂ ਵੈਸੇ ਹੀ, ਪਰ ਸਾਰੇ ਰਾਹ ਜੇ ਬਾਣੀ ਪੜ੍ਹਦੇ ਜਾਈਏ, ਉਹ ਸਫ਼ਰ ਨਾ ਹੋ ਕੇ ਉਹ ਯਾਤਰਾ ਹੋ ਜਾਂਦੀ ਹੈ। ਤੇ ਜੇ ਜਾਈਏ ਹੇਮਕੁੰਡ ਸਾਹਿਬ ਤੇ ਸਾਰੇ ਰਾਹ ਉਹੀ ਗੱਪਾਂ ਮਾਰੀ ਜਾਣੀਆਂ ਨੇ, 4 ਇੱਧਰ ਦੀਆਂ 4 ਇੱਧਰ ਦੀਆਂ, ਤੇ ਉਹ ਫਿਰ ਸਫ਼ਰ ਨਹੀਂ, ਉਹ ਯਾਤਰਾ ਨਹੀਂ ਹੁੰਦੀ, ਉਹ ਤੇ ਸਫ਼ਰ ਹੀ ਹੁੰਦਾ। ਤੇ ਜੇ ਯਾਤਰਾ ਜਾਣਾ, ਕੁਝ ਪੱਲੇ ਜ਼ਰੂਰ ਬੰਨਣਾ ਹੈ, ਨਹੀਂ ਤੇ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪੌਲਥੀ ਨਾਤਿਆਂ ਦੋਏ ਪਾਛੜੀ, ਹੋਰ ਉਹ ਤੇ ਸਗੋਂ ਉਲਟ ਹੋ ਜਾਂਦਾ ਕੰਮ, ਅਸੀਂ ਪਾਪ ਲਹਾਉਣ ਜਾਂਦੇ ਹਾਂ ਸਗੋਂ ਚੜਾ ਕੇ ਆ ਜਾਂਦੇ ਹਾਂ। ਤੀਰਥਾਂ ਤੇ ਜਾਣਾ, ਉੱਥੇ ਕੁਝ ਛੱਡਣਾ ਜ਼ਰੂਰ ਹੈ, ਪਰ ਇਹ ਵੀ ਨਾ ਹੋਵੇ ਕਿ ਗੰਗਾ ਤੇ ਗਏ ਤੇ ਉਹ ਸਾਰਿਆਂ ਨੇ ਯਾਤਰਾ ਤੇ ਗਏ ਸਨ ਤੇ ਕੋਈ ਆਖੇ ਆਏ ਆ ਤੇ ਮੈਂ ਤੇ ਸ਼ਰਾਬ ਛੱਡਣਾ, ਦੂਜਾ ਕਹਿੰਦਾ ਮੈਂ ਮਾਸ ਨਹੀਂ ਖਾਣਾ ਅੱਜ ਤੋਂ ਬਾਅਦ, ਤੀਜਾ ਕਹਿੰਦਾ ਆਪਾਂ ਤੇ ਤੰਬਾਕੂ ਛੱਡਿਆ, ਚੌਥਾ ਕਹਿੰਦਾ ਆਪਾਂ ਨਿੰਦਿਆ ਨਹੀਂ ਕਰਨੀ, ਇੱਕ ਇੱਕ ਚੀਜ਼ ਸਾਰੇ ਛੱਡੋ ਭਾਈ, ਇੱਕ ਵਿੱਚੋਂ ਬਹੁਤ ਹੀ ਵਿਗੜਿਆ ਸੀ। ਉਹ ਕਹਿੰਦਾ ਛੱਡਣਾ ਹੀ ਪੈਣਾ, ਕਹਿੰਦੇ ਹੋਰ ਇੱਕ ਇੱਕ ਚੀਜ਼ ਛੱਡਣੀ, ਸਭ ਨੇ ਛੱਡੀ, ਕੋਈ ਸ਼ਰਾਬ ਛੱਡਦਾ, ਕੋਈ ਕਹਿੰਦਾ ਮੈਂ ਆਹ ਨੀ ਪੀਣਾ, ਕੋਈ ਆਹ ਨੀ, ਛੱਡਣਾ ਹੀ ਪਏਗਾ। ਆਖਿਆ ਕਹਿੰਦਾ ਫਿਰ ਆਉਣਾ ਹੀ ਛੱਡਣੇ ਆ, ਮੁੜ ਕੇ ਨਹੀਂ ਆਉਂਦੇ, ਆਉਣਾ ਹੀ ਛੱਡਿਆ, ਅੱਜ ਤੋਂ ਬਾਅਦ ਛੱਡਣਾ ਹੀ ਪੈਂਦਾ ਤੇ ਤੀਰਥ ਹੀ ਛੱਡ ਦਿਓ। ਬੜੇ ਲੋਕ ਏਦਾਂ ਦੇ ਆ ਜਿਹੜੇ ਸੰਗਤ ਵਿੱਚ ਆਉਂਦੇ ਨੇ, ਜਦੋਂ ਵੇਖਦੇ ਨੇ ਵੀ ਇੱਥੇ ਤੇ ਸਾਨੂੰ ਹੀ ਕਹੀ ਜਾਂਦੇ ਨੇ, ਮੁੜ ਮੁੜ ਕੇ ਸਾਡੇ ਤੇ ਗੱਲ ਆਈ ਜਾਂਦੀ, ਆਓ ਹੀ ਨਾ ਅਗਲੇ ਦਿਨ ਦੁਆਨ, ਛੱਡੋ ਭਰਾ ਆਪਾਂ ਕੀ ਲੈਣ ਜਾਣਾ, ਆਪਣੇ ਤੇ ਗੱਲ ਆਈ ਜਾਂਦੀ ਮੁੜ ਮੁੜ ਕੇ। ਬੜੇ ਲੋਕ ਏਦਾਂ ਦੇ ਨੇ ਵਿੱਚ ਵਿੱਚ ਮੰਜ ਸੋਚਦੇ ਨੇ, ਲੈ ਇਹਨਾਂ ਦੇ ਘਰੋਂ ਪੀਂਦੇ ਆ, ਸਾਡੇ ਤੇ ਤਵਾ ਲਈ ਜਾਂਦੇ ਨੇ, ਸਾਡੇ ਤੇ ਹੀ ਬਸ ਮੁੜ ਮੁੜ ਕੇ ਗੱਲ, ਲੈ ਦੱਸੋ ਬੜੇ ਨੇ ਇਹਨਾਂ ਦੇ। ਉਹ ਤੂੰ ਨਾਮ ਜਪਿਆ ਕਰੋ, ਤੇਰੇ ਤੋਂ ਤਰਿਆ ਨੀ ਜਾਣਾ, ਕੋਈ ਨੀ ਤੁਹਾਡੀ ਪੂਛ ਫੜ ਕੇ ਲੰਘ ਜਾਂਗੇ ਜਿੱਥੋਂ ਤੁਸੀਂ ਲੰਘੋਗੇ, ਜਿਹੜਾ ਸਮਝਾਉਂਦਾ ਉਸੇ ਨੂੰ ਡੰਗਰ ਬਣਾ ਦੇਗਾ, ਪੂਛ ਤੇ ਡੰਗਰਾਂ ਦੀ ਹੁੰਦੀ, ਸਮਝਾ ਲਓ ਕੀ ਸਮਝਾਓਗੇ। ਸਾਰੇ ਪਾਸੇ ਇਹ ਹਾਲ, ਕਿਤੇ ਕਿਤੇ ਹੁੰਦੇ ਨੇ ਪਿਆਰ ਵਾਲੇ ਜਿਹੜੇ ਸਮਝਦੇ ਨੇ ਵੀ ਠੀਕ ਹੈ, ਇੰਜੈਕਸ਼ਨ ਤੇ ਲੱਗੇਗਾ ਜੇ ਬਿਮਾਰ ਨੇ, ਗੱਲ ਚੁੱਭਦੀ ਹੋਈ ਉਹਨੂੰ ਹੈ ਜਿਹਦੇ ਅੰਦਰ ਹੈ ਕੋਈ ਕਪ, ਜਿਹੜਾ ਜੁੜਿਆ ਕਦਰਦਾਨ ਹੈ ਉਹਨੂੰ ਕੀ ਮਤਲਬ। ਤੇ ਦੂਸਰੀ ਗੱਲ ਹੋਰ ਧਿਆਨ ਚ ਰੱਖੋ, ਜੇ ਡਾਕਟਰ ਜ਼ਖਮ ਨੂੰ ਛੇੜੇ ਨਾ ਉਹਦਾ ਇਲਾਜ ਨਹੀਂ ਹੋ ਸਕਦਾ, ਪੱਟੀ ਕਰਨ ਵਾਸਤੇ ਚੀਰਾ ਤੇ ਦੇਣਾ ਪਏਗਾ, ਹੈ ਉਹਦਾ ਹੀ ਭਲਾ ਹੈ, ਉਹਦੇ ਜ਼ਖਮ ਨੂੰ ਠੀਕ ਕੀਤਾ ਜਾ ਰਿਹਾ। ਜਿਹੜੇ ਪ੍ਰਚਾਰਕ ਪੋਲੀਆਂ ਪੋਲੀਆਂ ਗੱਲਾਂ ਕਰਕੇ ਤੁਰਦੇ ਬਣਦੇ ਨੇ ਨਾ, ਉਹ ਨਹੀਂ ਠੀਕ ਕਰ ਸਕਦੇ ਜ਼ਖਮ, ਠੀਕ ਕਰਨ ਵਾਸਤੇ ਤੇ ਤੁਹਾਨੂੰ ਜ਼ਖਮ ਨੂੰ ਛੇੜਨਾ ਪਏਗਾ। ਜਿਹੜੀ ਗਲਤ ਹੈ ਸਾਡੇ ਤੇ, ਜਿਹੜੀਆਂ ਊਣਤਾਈਆਂ ਵੜ ਗਈਆਂ ਨੇ, ਜਿਸ ਕਰਕੇ ਅਸੀਂ ਟੁੱਟ ਗਏ ਆ, ਅਸੀਂ ਅਗਰ ਉਹ ਗੱਲਾਂ ਇੱਥੇ ਨਹੀਂ ਕਰਾਂਗੇ ਤੇ ਫਿਰ ਜੁੜਾਂਗੇ ਅਸੀਂ ਕਿਵੇਂ। ਇਸ ਕਰਕੇ ਜਿਹੜੇ ਪਿਆਰ ਵਾਲੇ ਨੇ ਉਹ ਕਹਿੰਦੇ ਠੀਕ ਹੈ ਯਾਰ, ਮੇਰੇ ਚ ਘਾਟ ਪੂਰੀ ਕਰੀਏ, ਤਾਂ ਹੀ ਗੱਲ ਬਣਦੀ ਕੀ ਪਤਾ ਕਿਹੜੀ ਗੱਲ ਦਾ ਕਿਹੜੇ ਸਮੇਂ ਕਦੋਂ ਅਸਰ ਹੋ ਜਾਣਾ ਤੇ ਜ਼ਿੰਦਗੀ ਬਦਲ ਜਾਂਦੀ ਕੀ ਪਤਾ ਕਦੋਂ ਮਿਹਰ ਹੋ ਜਾਣੀ ਤੇ ਅਸੀਂ ਆਖੀਏ ਨਾ ਜੀ ਨਾ ਬਸ ਆਪਣਾ ਆਪਾਂ ਤੇ ਸਿੱਧਾ ਸਿੱਧਾ ਛੱਡੋ ਪਰਾਂ ਐਵੇਂ ਆਪਾਂ ਨੂੰ ਬਾਅਦ ਚ ਕਹਿਣਗੇ ਵੀ ਸਾਡੇ ਤੇ ਤਵੇ ਲਾਉਂਦੇ ਨੇ ਕਰਦੇ ਨੇ ਆਹ ਕਰਦੇ ਨੇ ਇਹ ਨਹੀਂ ਇਹ ਸਾਡਾ ਫਰਜ਼ ਏ ਚੌਂਕੀਦਾਰ ਜਦੋਂ ਹੋਕਾ ਦਿੰਦਾ ਨਾ ਗੁਰਮੁਖੋ ਭਾਵੇਂ ਸਰਕਾਰ ਤਨਖਾਹ ਦਿੰਦੀ ਉਹਨੂੰ 1500-2000 ਪੰਜਾਬ ਚ ਇੰਨਾ ਕੁ ਮਿਲਦਾ ਇੱਥੇ ਤਾਂ ਨੀ ਮੈਨੂੰ ਪਤਾ ਕੀ ਹਿਸਾਬ ਕਿਤਾਬ ਹੈ ਤੇ ਪੰਜਾਬ ਚੋਂ ਜਿਹੜਾ ਚੌਂਕੀਦਾਰ ਗੌਰਮੈਂਟ ਦਾ ਰੱਖਿਆ ਹੋਇਆ ਸਰਕਾਰ ਦਾ ਉਹਨਾਂ ਨੂੰ 1500-2000 ਤਨਖਾਹ ਮਿਲਦੀ ਹੈ ਉਹ ਹੱਥ ਚ ਸੋਟਾ ਲੈ ਕੇ ਨਾ ਹਰੇਕ ਦੇ ਬੂਹੇ ਤੇ ਮਾਰੀ ਜਾਂਦਾ ਨਾ ਜਾਂ ਫਿਰ ਸੀਟੀਆਂ ਮਾਰੀ ਜਾਂਦਾ ਸਾਰੀ ਰਾਤ ਜਾਗਦੇ ਰਹੋ ਆਵਾਜ਼ ਦਿੰਦਾ ਹੈ ਤੇ ਕਈ ਬੰਦੇ ਇਹੋ ਜਿਹੇ ਵੀ ਹੁੰਦੇ ਨੇ ਸਮਝ ਲੈਂਦੇ ਨੇ ਵੀ ਠੀਕ ਹੈ ਇਹਦੀ ਡਿਊਟੀ ਹੈ ਇਹਨੇ ਤੇ ਕਹਿਣਾ ਹੀ ਹੈ ਜਾਗੋ ਨਹੀਂ ਤੇ ਚੋਰ ਲੁੱਟ ਕੇ ਲੈ ਜਾਣਗੇ ਭਲਾ ਤੇ ਸਾਡਾ ਹੀ ਹੈ ਪਰ ਕਈ ਉਹਨੂੰ ਗਾਲਾਂ ਵੀ ਕੱਢੀ ਜਾਣਗੇ ਵੀ ਇਹ ਟਿਕਦਾ ਹੀ ਨਹੀਂ ਹੈ ਇਹ ਖੜਕਾਈ ਜਾਂਦਾ ਬੂਹਾ ਹੁਣ ਸਾਨੂੰ ਪਤਾ ਹੀ ਹੈ ਵੀ ਕਿਹੜਾ ਚੋਰ ਵੜਦਾ ਇੱਥੇ ਅਸਲ ਵਿੱਚ ਜਿਹੜੇ ਪ੍ਰਚਾਰਕ ਹੁੰਦੇ ਨੇ ਉਹ ਗੁਰੂ ਘਰ ਦੇ ਚੌਂਕੀਦਾਰ ਹੁੰਦੇ ਨੇ ਉਹਨਾਂ ਦਾ ਫਰਜ਼ ਹੈ ਬੂਹਾ ਖੜਕਾਉਂਦੇ ਰਹਿਣ ਅਗਲਾ ਭਾਵੇਂ ਗਾਲਾਂ ਕੱਢੇ ਤੇ ਭਾਵੇਂ ਕਦਰ ਕਰੇ ਇਹ ਅੱਗੇ ਵੇਖਿਆ ਜਾਏਗਾ ਪਰ ਆਪਣੀ ਡਿਊਟੀ ਤੇ ਨਿਭਾਣੀ ਚਾਹੀਦੀ ਹੈ ਨਾ ਡਿਊਟੀ ਸਰਕਾਰ ਦੀ ਲਾਈ ਹੋਈ ਹੈ ਸੱਚੀ ਸਰਕਾਰ ਦੀ ਉਹਦੀ ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਗੱਲ ਬਣਦੀ ਇਸ ਕਰਕੇ ਆਪਣਾ ਫਰਜ਼ ਹਰ ਇੱਕ ਨੂੰ ਨਿਭਾਉਣਾ ਚਾਹੀਦਾ ਅੱਗੇ ਫਿਰ ਵੇਖੀ ਜਾਏਗੀ ਜੋ ਹੋਏਗਾ ਕਿੰਨੀ ਕੋਈ ਕਦਰ ਕਰਦਾ ਕੋਈ ਗਾਲਾਂ ਕੱਢਦਾ ਕੋਈ ਬੁਰਾ ਬੋਲਦਾ ਤੇ ਜੇ ਡਾਕਟਰ ਆਖੇ ਵੀ ਮਰੀਜ਼ ਲਾਤੀ ਨਾ ਮਾਰੇ ਕਿਤੇ ਕਈ ਨਿੱਕੇ ਨਿੱਕੇ ਬੱਚੇ ਲਾਤੀ ਮਾਰ ਦਿੰਦੇ ਨੇ ਇੰਜੈਕਸ਼ਨ ਲਵਾਉਣ ਲੱਗਿਆ ਪੰਜ ਜਣੇ ਫੜਦੇ ਨੇ ਫਿਰ ਉਹ ਟੀਕਾ ਲੱਗਦਾ ਉਹਨਾਂ ਨੂੰ ਤੇ ਜੇ ਉਹ ਆਖੇ ਵੀ ਇਹ ਲੱਤ ਮਾਰੇਗਾ ਤੇ ਫਿਰ ਤੇ ਲਾਓ ਹੀ ਨਾ ਤੇ ਇਲਾਜ ਕਿਵੇਂ ਹੋਏਗਾ ਇਸ ਕਰਕੇ ਸੰਗਤ ਜੀ ਇਹ ਬੇਨਤੀਆਂ ਤਾਂ ਕਰੀ ਦੀਆਂ ਨੇ ਵੀ ਅਸੀਂ ਜੁੜੀਏ ਵੇਖੋ ਯਾਤਰਾ ਤੇ ਜਾਣਾ ਹੈ ਕੁਝ ਪੱਲੇ ਬੰਨਣਾ ਨਹੀਂ ਤੇ ਜਿੰਨਾ ਮਰਜ਼ੀ ਨਹਾਈ ਜੋ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਾਹਿਬ ਜੀ ਦੀ ਪੰਕਤੀ ਹੈ ਕਬੀਰ ਗੰਗਾ ਤੀਰ ਜੋ ਘਰ ਕਰ ਪੀਵੈ ਨਿਰਮਲ ਨੀਰ ਦਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੇ ਕਬੀਰ ਉਹ ਤੂੰ ਗੰਗਾ ਤੇ ਜਾਣਾ ਛੱਡ ਗੰਗਾ ਦੇ ਕਿਨਾਰੇ ਘਰ ਬਣਾ ਲੈ ਜਾ ਕੇ ਭਾਵੇਂ ਰਹਿ ਨਹੀਂ ਉੱਥੇ ਲੱਗ ਪਾਓ ਜਦੋਂ ਪਿਆਸ ਲੱਗੇ ਗੰਗਾ ਜਲ ਪੀਆ ਕਰ ਪਰ ਇੱਕ ਗੱਲ ਪੱਕੀ ਏ ਜੇ ਨਾਮ ਨਹੀਂ ਨਾ ਜਪਦਾ ਤੇ ਤੇਰਾ ਭਲਾ ਨਾ ਹੋ ਗਿਆ ਭਾਵੇਂ ਉੱਥੇ ਹੀ ਬਹਿ ਜਾ ਕੇ ਪੱਕਾ ਹੀ ਅੰਮ੍ਰਿਤਸਰ ਕੋਠੀ ਖਰੀਦ ਲੈ ਜਾ ਕੇ ਅੰਮ੍ਰਿਤਸਰ ਤੇ ਜਾਲੀ ਪੀਆ ਕਰ ਜਦੋਂ ਪਿਆਸ ਲੱਗੇ ਪਰ ਜੇ ਭਜਨ ਨਾਲ ਮਨ ਨਾ ਜੁੜਿਆ ਫਿਰ ਨਹੀਂ ਗੱਲ ਬਣ ਸਕਦੀ ਫਿਰ ਨਹੀਂ ਤੇ ਸਗੋਂ ਨੇੜੇ ਰਹਿਣ ਵਾਲਾ ਤੇ ਪੱਥਰ ਹੋ ਜਾਂਦਾ ਹੈ ਪੱਥਰ ਜਿੰਨੀ ਨੇੜਤਾ ਵੱਧਦੀ ਜਾਏਗੀ ਓਨਾ ਪੱਥਰ ਦਿਲ ਹੋ ਜਾਂਦਾ ਹੈ ਜਿੰਨੀ ਮੱਛੀ ਅੰਮ੍ਰਿਤਸਰ ਵੇਖਦੀ ਕਿੰਨੀ ਨਹੀਂ ਵਿਕਦੀ ਨੀ ਕਿਤੇ ਜਿੰਨਾ ਮਾਸ ਅੰਮ੍ਰਿਤਸਰ ਵੇਖਦਾ ਇੰਨਾ ਵਿਕਦਾ ਨੀ ਕਿਤੇ ਕਿਉਂਕਿ ਉੱਥੇ ਰਹਿਣ ਵਾਲੇ ਜਿਹੜੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕਈ ਬੜੇ ਸ਼ਰਧਾਵਾਨ ਨੇ ਜਿਹੜੇ ਅੰਮ੍ਰਿਤਸਰ ਸਾਹਿਬ ਰੱਜ ਰੱਜ ਦਰਸ਼ਨ ਰੋਜ਼ ਕਰਦੇ ਨੇ ਪਰ ਕਈ ਅੰਮ੍ਰਿਤਸਰ ਰਹਿਣ ਵਾਲੇ ਇੱਕ ਪ੍ਰੇਮੀ ਨੂੰ ਮੈਂ ਪੁੱਛਿਆ ਮੈਂ ਕਿਹਾ ਤੂੰ ਅੰਮ੍ਰਿਤਸਰ ਰਹਿੰਦਾ ਹੈ ਅਸੀਂ ਪਿੱਛੇ ਜੇ ਅੰਮ੍ਰਿਤਸਰ ਰਹੇ ਸਨ ਉਹਨਾਂ ਦਾ ਘਰ ਨੇੜੇ ਸੀ ਉਹ ਆਇਆ ਤੇ ਮੈਂ ਕਿਹਾ ਅੰਮ੍ਰਿਤਸਰ ਸਾਹਿਬ ਜਾਣਾ ਹੁੰਦਾ ਹੈ ਕਹਿੰਦਾ ਬਾਬਾ ਜੀ 6 ਮਹੀਨਿਆਂ ਬਾਅਦ ਪਤਾ ਨਹੀਂ ਉਹਨੇ ਇੱਕ ਦਿਨ ਤੇ ਹੋਰ ਦੱਸਿਆ ਕਿ ਦੀਵਾਲੀ ਦੱਸੀ ਦੋ ਵਾਰੀ ਮੈਂ ਮੱਥਾ ਟੇਕ ਜਾਂਦਾ ਪਹਿਲਾਂ ਦਰਬਾਰ ਸਾਹਿਬ ਬਿਲਕੁਲ ਨੇੜੇ ਬਲ ਅੱਧਾ ਕਿਲੋਮੀਟਰ ਵੀ ਨਹੀਂ ਦਰਬਾਰ ਸਾਹਿਬ ਉਹਦੇ ਤੋਂ ਨੇੜੇ ਰਹਿਣ ਵਾਲਾ ਪੱਥਰ ਹੋ ਜਾਂਦਾ ਹੈ ਲੂਣ ਦਾ ਦਾਣਾ ਪਾਣੀ ਚ ਪਾਓ ਤੇ ਮਿੰਟ ਚ ਖੁਰ ਜਾਂਦਾ ਹੈ ਪੱਥਰ 100 ਸਾਲ ਪਿਆ ਰਵੇ ਉਹੋ ਜਿਹਾ ਹੀ ਰਹੇਗਾ ਉਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਉਹੋ ਜਿਹਾ ਨਿਕਲ ਆਏਗਾ ਬਾਹਰ ਪੱਥਰ ਨਹੀਂ ਬਣਨਾ ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਤੂੰ ਗੰਗਾ ਹੀ ਦਾ ਜਾਲੀ ਛਕਿਆ ਕਰ ਭਾਵੇਂ ਘਰ ਹੀ ਬਣਾ ਲੈ ਜਾ ਕੇ ਉੱਥੇ ਰਹਿ ਹੀ ਪਾਓ ਉੱਥੇ ਭਾਵੇਂ ਪਰ ਇੱਕ ਗੱਲ ਪੱਕੀ ਏ ਸਾਵੇਂ ਗੰਗਾ ਦੇ ਕਿਨਾਰੇ ਘਰ ਹੋਰੀ ਨਾਮ ਕੋ ਨਾਮ ਨਾਮ घर मना ला जाके भावे तेरी मुक्ति नहीं हो सकती। कबीर साहब जी का नाल का ही श्लोक है, जदों मन अपना निर्मल कर लेगा ना फिर तीर्थां ते रब लभण जाना रब तेनू लभदा फिरेगा। कबीर मन निर्मल भया जैसा गंगा नीर पछे लागो हर फिरे कहत कबीर कबीर। पहला तो कहने ने गंगा दे किनारे घर बना लै भावे नाम नहीं जपता तो मुक्ति नहीं होनी, पर जे अंदर वाहिगुरु वाहिगुरु हिरदे च वसिया राम वाहिगुरु परमेश्वर का नाम तो फिर रब तेनू लभदा फिरेगा। तेनू रब रब करन दी लोड़ नहीं, रब कबीर कबीर करेगा, ओ भगत भगत करेगा, ओ तेनू याद करेगा, सगो पहला तू याद करदा सै। पर मन निर्मल कर, मन शुद्ध बना लै ते संगत कीते बिना मन शुद्ध हो नहीं सकता। जिन्ना मनुख संगत करता जाता है उवे जीवन में क्रांति आती है। आनंदपुर साहब जाने वाली संगत अजकल वाले नहीं सन, साडे वर्गे नहीं सन, वह बड़ी श्रद्धा आनंदपुर साहब सारिया ने जाना। कई तो इदा दे सन घरों तुरना आखना आनंदपुर साहब जाके ही प्रशादा छकांगे दर्शन कर, इदा दे प्रण करके तुरदे भी दर्शन करके ही प्रशादा छकना। पैदल सफर होंगे, पग डंडिया होनिया, कच्चे राह होंगे सी, गुरुद्वारे कच्चे, घर कच्चे, पर सिख बड़े पक्के। हुण गुरुद्वारे पक्के, घर भी पक्के, पर असी खुद कच्चे हो गए। ओ खा खांदे सन छोले ते सिख कहिंदे सन बदाम खाने, सिखा सिखो की खांदे हो, बदाम पे खाने हैं, छोले खाने कहना बदाम, चढ़दी कलाई नहीं सी, असी खाने हैं बदाम लगते ने छोले वर्गे। हाल यह है कि मन ढेंदी कला च, जेड़े बंदे का मन चढ़ती कला विच होएगा ना गुरमुख ओनू छोले भी बदामा वर्गे लगे। चढ़ती कला ठेके ते जाके आएगी, चढ़ती कला किवें आएगी नानक नाम, फिर चढ़ती कला, फिर चढ़ती कला है। हर मन तन वसिया सोई, जय जयकार करे सब कोई, गल बन गई फिर। जे चढ़ती कला साडे कोल है छोले भी बदनाम ने, जे चढ़ती कला नहीं तो बदनाम भी छोले ने। चढ़ती कला ही सी ना सिखां कोल, अक्कां दीआं कुकड़ियां खाणियां ते आखणा अनार पै खाने। निहंग सिंघां दे पुराने बोले ने ना जेड़े कई जदों बोलदे ने ते हस पैंदे ने वी आ वेखो जी की बोलदे ने, ये किदां दीआं गल्लां करदे ने, पर उहनां दीआं बोलियां असल विच चढ़ती कला लिआउण वास्ते सन, मन कायम करन वास्ते सन। इस करके अक्कां दीआं कुकड़ियां उहनां नूं अनार जापदीआं सन, पर अज साडा हाल यह है सानू अनार अक्कां दीआं कुकड़ियां वर्गे लगदे ने। फर्क पै गया, मन ढेंदी कला च है। वह छपरिया च भी रह के कहिंदे सी बहुत चढ़दी कला च, बड़े आनंद च, बड़े खुश हाँ, असी सोहने सोहने घर च भी रहने, मर गए जी, बुरा हाल है जी, कुछ नहीं पल्ले पैंदा, चढ़दी कला साडे कोल नहीं। इस करके संगत जी आनंदपुर साहब संगत जा रही सन, बहुत इकट्ठ होया ते सारे ये सोच के आए कि आनंदपुर साहब की धरती से सतगुरु के दर्शन करने। मन चल आनंदपुर वल तुर चलिए, मन चल आनंदपुर वल तुर चलिए, I'm gonna make it.
ਕਦਰ ਪਵੇ ਜਿੱਥੇ ਕਦਰ ਪਵੇ ਜੋ ਕਦਰਾਂ ਨੀ ਜਿੱਥੇ ਕਦਰ ਕਦਰ ਪਵੇ ਤੇ ਕਦਰਾਂ ਦੀ ਮਨ ਚੱਲ ਨੱਕੁਰ ਵੱਲ ਤੁਰ ਜਾਂਦੀਏ ਮਨ ਚੱਲ ਨੱਕੁਰ ਵੱਲ ਤੁਰ ਜਾਂਦੀਏ ਆਨੰਦਪੁਰ ਸਾਹਿਬ ਵੱਲ ਜਾਂਦੀ ਚੜ੍ਹਦੀ ਕਲਾ ਵਾਲੇ ਸਿੰਘ ਸਨ ਵੱਡੀਆਂ ਵੱਡੀਆਂ ਪਹਾੜੀਆਂ ਆਈਆਂ ਏਦਾਂ ਲੱਗਦਾ ਸੀ ਜਿਵੇਂ ਪਹਾੜੀਆਂ ਵੀ ਵਾਹਿਗੁਰੂ ਜਪਦੀਆਂ ਨੇ ਜਦੋਂ ਕਲਗੀਆਂ ਵਾਲੇ ਉੱਥੇ ਰਹਿੰਦੇ ਸੀ ਵੱਸਦੇ ਸੀ ਉਹ ਬੜੀ ਦੂਰੋਂ ਦੂਰੋਂ ਸੰਗਤ ਆਈ ਵੱਡਾ ਸਾਰਾ ਪੰਡਾਲ ਲੱਗਿਆ ਹੈ ਚਾਹ ਨਾਲ ਗਏ ਬੜੀ ਖੁਸ਼ੀ ਦਿਓ ਦਰਸ਼ਨ ਗੁਰ ਮੇਰੇ ਦਿਓ ਦਰਸ਼ਨ ਗੁਰ ਮੇਰੇ ਦਿਓ ਦਰਸ਼ਨ ਗੁਰ ਮੇਰੇ ਸੰਗਤਾਂ ਆਈਆਂ ਦਰਸ਼ਨ ਦਿਓ ਦਰਸ਼ਨ ਗੁਰ ਮੇਰੇ ਸੰਗਤਾਂ ਆਈਆਂ ਖੰਭ ਵਕਾਂਦੜੇ ਜੇ ਲਹਾਂ ਕਿੰਨਾ ਸਾਵੀ ਕੋਲ ਤਨ ਜੜਾਈ ਆਪਣੇ ਲਾਹਾਂ ਸੋ ਸੱਜਣ ਟੋਲ ਉਹ ਖੰਭ ਜੇ ਕਿਤੇ ਕਿਸੇ ਬਾਜ਼ਾਰ ਚੋਂ ਮਿਲਦੇ ਹੁਣ ਮੈਂ ਖਰੀਦ ਲਵਾਂ ਤੇ ਕਿਸ ਭਾਅ ਖਰੀਦਾਂ ਸਾਵੇਂ ਖਰੀਦ ਲਵਾਂ ਆਪਣਾ ਆਪ ਵੇਚ ਕੇ ਕਿੰਨਾ ਸਾਵੀ ਤੋਲ ਸਾਵੇਂ ਲੈ ਲਵਾਂ ਤੇ ਆਪਣੇ ਸਰੀਰ ਨੂੰ ਲਾ ਕੇ ਉੱਡ ਕੇ ਆਪਣੇ ਗੁਰੂ ਦੇ ਆਪਣੇ ਮਾਲਕ ਦੇ ਦਰਸ਼ਨ ਸਾਵੇਂ ਵੀ ਖਰੀਦਣੇ ਪੈਣ ਉਹ ਖੰਭ ਮਿਲਣ ਸਹੀ ਜਿਹੜੇ ਗੁਰੂ ਨੂੰ ਮਿਲਾ ਦਿੰਦੇ ਆ ਜਿਹੜੇ ਸਤਿਗੁਰੂ ਤੱਕ ਪਹੁੰਚਾ ਦਿੰਦੇ ਆ ਆਪਣਾ ਆਪ ਵੇਚ ਕੇ ਨਾ ਮੈਨੂੰ ਖਰੀਦਣੇ ਪੈਣ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਬੜੀਆਂ ਆਈਆਂ ਇਕੱਠ ਬਹੁਤ ਜ਼ਿਆਦਾ ਹੋਇਆ ਕਈ ਇਤਿਹਾਸਕਾਰਾਂ ਨੇ 80,000 ਦਾ ਇਕੱਠ ਲਿਖਿਆ ਉਹਨਾਂ ਵੇਲਿਆਂ ਚ ਵੱਡਾ ਪੰਡਾਲ ਲੱਗਾ ਬੀਬੀਆਂ ਬਹਿ ਗਈਆਂ ਭਾਈ ਬਹਿ ਗਏ ਟਿਕਟਕੀ ਲਗਾ ਕੇ ਸਟੇਜ ਵੱਲ ਵੇਂਹਦੇ ਨੇ ਕਦੋਂ ਪਿਛਲੇ ਪਾਸਿਓਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਟੇਜ ਤੇ ਆਉਂਦੇ ਨੇ ਉਡੀਕ ਲੱਗੀ ਹੋਈ ਸੀ ਵਾਰਾਂ ਗਾਈਆਂ ਜਾ ਰਹੀਆਂ ਸਨ, ਉਡੀਕਦੇ ਨੇ ਕਦੋਂ ਸਮਾਂ ਆਵੇ ਮਹਾਰਾਜ ਬਾਹਰ ਆਉਣ। ਥੋੜੇ ਚਿਰ ਬਾਅਦ ਨਗਾਰਾ ਵੱਜਾ, ਨਰਸਿੰਘੇ ਵੱਜੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਬਸਤਰ ਸਜਾ ਕੇ ਸੱਚੇ ਪਾਤਸ਼ਾਹ ਸਟੇਜ ਤੇ ਆਏ। ਪਿਛਲੇ ਪਾਸੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਇਕਦਮ ਸਟੇਜ ਤੇ ਆਏ, ਦਗ ਦਗ ਕਰਦਾ ਚਿਹਰਾ ਤੱਕ ਕੇ ਸਾਰਿਆਂ ਦੇ ਮਨ ਗਦਗਦ ਹੋ ਗਏ, ਨਿਹਾਲ ਹੋ ਗਏ ਦਰਸ਼ਨ ਕਰਕੇ ਸਤਿਗੁਰੂ ਦੇ। ਮਹਾਰਾਜ ਰਣਜੀਤ ਸਿੰਘ ਨੇ ਇੱਕ ਵਾਰੀ ਕੁਝ ਢੰਡੋਰਾ ਪਟਵਾਇਆ, ਉਹ ਬੰਦਾ ਮੈਨੂੰ ਮਿਲੇ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਹੋਣ, ਕਿਉਂਕਿ ਸੱਚਖੰਡ ਗਿਆ ਨੂੰ ਮਾਰਨ ਨੂੰ ਬਹੁਤ ਲੰਮਾ ਸਮਾਂ ਹੋ ਗਿਆ। ਜਦੋਂ ਮਹਾਰਾਜੇ ਦਾ ਵੇਲਾ ਆਇਆ, ਇਹ ਚਾਹੁੰਦਾ ਸੀ ਵੀ ਜੇ ਕੋਈ 120-125 ਸਾਲ ਦਾ ਬੰਦਾ ਮਿਲੇਗਾ ਤੇ ਉਹਨੇ ਦਰਸ਼ਨ ਕੀਤੇ ਹੋਣਗੇ, 125 ਸਾਲ ਦਾ ਕੋਈ ਮਿਲੇ। ਤੇ ਸੱਚਮੁੱਚ ਇੱਕ ਬੰਦਾ 115 ਸਾਲ ਦੀ ਉਮਰ ਦਾ ਬਜ਼ੁਰਗ ਮਿਲ ਪਿਆ। ਉਹਨੇ ਜਦੋਂ ਢੰਡੋਰਾ ਸੁਣਿਆ ਤੇ ਉਹਨੇ ਜਾ ਕੇ ਆਖਿਆ ਵੀ ਮੈਂ ਦਰਸ਼ਨ ਕੀਤੇ। ਮਹਾਰਾਜਾ ਰਣਜੀਤ ਸਿੰਘ ਇੰਨਾ ਖੁਸ਼ ਹੋਇਆ, ਆਪਣੇ ਤਖਤ ਤੇ ਬਹਾ ਕੇ ਨਾ ਆਪ ਥੱਲੇ ਬਹਿ ਗਿਆ, ਉਹਨੂੰ ਜਿਹਨੇ ਦਰਸ਼ਨ ਕੀਤੇ ਸੀ ਬਜ਼ੁਰਗ ਨੇ। ਕਹਿੰਦੇ ਬਾਬਾ ਬਸ ਮੈਨੂੰ ਇਹ ਦੱਸ ਵੀ ਕਿਵੇਂ ਦੇ ਲੱਗਦੇ ਸੀ ਮੇਰੇ ਸਤਿਗੁਰੂ, ਗੁਰੂ ਗੋਬਿੰਦ ਸਿੰਘ ਕਿਹੋ ਜਿਹੇ ਸੀ। ਫਿਰ ਉਹਨੇ ਦੱਸਿਆ ਵੀ ਇੰਨਾ ਮਹਾਰਾਜ ਦਾ ਕੱਦ ਸੀ, ਐਡਾ ਫੁਰਤੀਲਾ ਉਹਨਾਂ ਦਾ ਸਰੀਰ ਸੀ, ਐਦਾਂ ਦਾ ਦਗ ਦਗ ਕਰਦਾ ਚਿਹਰਾ ਸੀ, ਬਸਤਰ ਇੰਨੇ ਸੱਚ, ਹਰ ਗੱਲ ਦੱਸੀ ਜੋ ਉਹਨੇ ਦਰਸ਼ਨ ਕੀਤੇ ਸੀ। ਮੈਂ ਉਦੋਂ 15-16-18 ਸਾਲਾਂ ਦਾ, ਇੱਦਾਂ ਜੇ ਉਹਨੇ ਦੱਸਿਆ ਕਿ ਮੈਂ ਉਸ ਵੇਲੇ ਇੰਨੀ ਕੁ ਮੇਰੀ ਉਮਰ ਹੋਣੀ ਹੈ 15-18 ਦੇ ਵਿੱਚ ਜਦੋਂ ਮੈਂ ਦਰਸ਼ਨ ਕੀਤੇ। ਅੱਛਾ ਬਾਬਾ ਫਿਰ ਤੂੰ ਮੱਥਾ ਟੇਕਿਆ? ਕਹਿੰਦਾ ਹਾਂ, ਸੰਗਤ ਨਮਸਕਾਰ ਕਰਦੀ ਸੀ ਤੇ ਸਤਿਗੁਰਾਂ ਦੇ ਚਰਨਾਂ ਤੇ ਮੈਂ ਮੱਥਾ ਟੇਕਿਆ ਸੀ। ਜਦੋਂ ਕਹਿੰਦਾ ਮੈਂ ਉਹਨਾਂ ਦੇ ਚਰਨਾਂ ਉੱਤੇ ਸਿਰ ਰੱਖਿਆ ਸੀ ਨਾ, ਏਦਾਂ ਲੱਗਾ ਜਿਵੇਂ ਕੋਈ ਬਿਜਲੀ ਦੀ ਚਰਨਾਹਟ ਸਾਰੇ ਸਰੀਰ ਵਿੱਚ ਛਿੜ ਗਈ। ਬਿਜਲੀ ਲੰਘੀ ਹੁੰਦੀ ਨਾ ਮੇਰੇ ਵਿੱਚ ਦੀ, ਚਰਨਾਹਟ ਛਿੜ ਗਈ ਸਾਰੇ ਸਰੀਰ ਵਿੱਚ। ਇੱਕੋ ਵਾਰੀ ਉਹਨਾਂ ਦੇ ਦਰਸ਼ਨ ਕੀਤੇ ਹੈ ਰਾਜਿਆ, ਦੁਨੀਆਂ ਬੜੀ ਵੇਖੀ, ਉਹੋ ਜਿਹਾ ਮੈਂ ਮੁੜ ਕੇ ਚਿਹਰਾ ਨਹੀਂ ਵੇਖਿਆ। ਇੰਨੀ ਖਿੱਚ ਸੀ ਉਹਨਾਂ ਚ, ਇੰਨੀ ਕਸ਼ਿਸ਼ ਸੀ ਵੀ ਜਿਹੜਾ ਦਰਸ਼ਨ ਕਰਦਾ ਸੀ ਦਰਸ਼ਨ ਦੇਖ ਕੇ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ, ਸੁਰਤ ਮੈਂ ਨਾ ਸੁਰਤੇ ਹੋ, ਧਿਆਨ ਮੈਂ ਨਾ ਧਿਆਨ ਰਹੇ ਹੋ, ਗਿਆਨ ਮੈਂ ਨਾ ਗਿਆਨ ਰਹੇ ਹੋ, ਗੱਤ ਮੈਂ ਨਾ ਗੱਤ। ਐਸੀ ਉਹਨਾਂ ਦੇ ਦਰਸ਼ਨਾਂ ਵਿੱਚ ਤੇ ਮਹਾਰਾਜਾ ਬੜਾ ਖੁਸ਼ ਹੋਇਆ। ਬੜੀ ਸੇਵਾ ਕੀਤੀ ਸੀ ਉਸ ਬਜ਼ੁਰਗ ਦੀ ਜਿਹਨੇ ਕਲਗੀਆਂ ਵਾਲੇ ਦੇ ਦਰਸ਼ਨ ਕੀਤੇ ਸੀ। ਤੇ ਉਹ 80,000 ਭਾਗਾਂ ਵਾਲਾ ਹੋਣਾ ਹੈ, ਸਾਡੇ ਬਜ਼ੁਰਗਾਂ ਚ ਹੋਣਗੇ ਕੋਈ ਨਾ ਕੋਈ, ਕੋਈ ਕਿਸੇ ਪੀੜ੍ਹੀ ਚ ਹੈ, ਕੋਈ ਕਿਤੇ ਹੈ, ਕੋਈ ਕਿਤੇ ਹੈ, ਹੋਣਾ ਕੋਈ ਉਹਨਾਂ ਚ ਵੀ ਬੈਠਾ ਕੁੱਲ ਚੋਂ ਹੋਣਾ ਕਿਤੇ ਨਾ ਕਿਤੇ ਕੋਈ। 80,000 ਦੀ ਗਿਣਤੀ ਸੀ। ਤੇ ਜਦੋਂ ਕਲਗੀਆਂ ਵਾਲਿਆਂ ਨੂੰ ਉਡੀਕਦੇ ਨੇ ਮਹਾਰਾਜ ਆਉਣ ਦਰਸ਼ਨ ਦੇਣ, ਬੜੇ ਚਿਰ ਤੋਂ ਵਿਆਕੁਲ ਸਨ ਸਾਰੇ ਤੇ ਮਹਾਰਾਜ ਆਏ,
ਲਸ਼ਕਾਰੇ ਪੈ ਗਏ ਚੱਕਰਾਂ ਦੇ, ਲਸ਼ਕਾਰੇ ਪੈ ਗਏ ਚੱਕਰਾਂ ਦੇ, ਲਸ਼ਕਾਰੇ ਪੈ ਗਏ ਚੱਕਰਾਂ ਦੇ।
ਸਟੇਜ ਤੇ ਇੱਕਦਮ ਆ ਕੇ ਬੈਠੇ, ਥੋੜਾ ਚਿਰ ਤੇ ਨੇਤਰ ਬੰਦ ਕਰਕੇ ਬੈਠੇ ਨੇ। ਫਿਰ 1699 ਦੀ ਵਿਸਾਖੀ ਵਾਲੇ ਦਿਨ ਫਿਰ ਇੱਕਦਮ ਸਟੇਜ ਤੇ ਖੜੇ ਹੋ ਗਏ, ਇਸ਼ਾਰਾ ਕੀਤਾ, ਢਾਡੀ ਬੰਦ ਹੋ ਗਏ, ਚੁੱਪ ਕਰ ਗਏ, ਕਲਗੀਧਰ ਖਲੋ ਗਏ। 80,000 ਦੇ ਇਕੱਠ ਵਿੱਚ ਗੱਜ ਕੇ ਮਿਆਨ ਵਿੱਚੋਂ ਸ੍ਰੀ ਸਾਹਿਬ ਬਾਹਰ ਕੱਢ ਕੇ ਉੱਚੀ ਆਵਾਜ਼ ਵਿੱਚ ਆਖਿਆ ਕਿ ਮੈਂ ਪਹਿਲੇ ਜਾਮੇ ਤੋਂ ਲੈ ਕੇ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਇੱਕ ਸਬਕ ਪੜ੍ਹਾਉਣਾ ਆਇਆ, ਹੁਣ ਤੱਕ ਪੜ੍ਹਾਇਆ ਸਭ। ਇਹ ਤਕਰੀਬਨ 225 ਸਾਲ ਤੋਂ ਵੱਧ ਹੋ ਗਿਆ ਟਾਈਮ, ਮਹਾਰਾਜ ਕਹਿੰਦੇ ਬੜੇ ਚਿਰ ਤੋਂ ਸਬਕ ਪੜ੍ਹਾ ਰਿਹਾ, ਮੈਂ ਵੇਖਣਾ ਚਾਹੁੰਦਾ ਕਿ ਪਕਾਇਆ ਕਿੰਨਿਆਂ ਕੁ ਨੂੰ, ਕਿੰਨਿਆਂ ਕੁ ਨੇ ਹੈ, ਕਿੰਨੇ ਕੁ ਨੇ ਐਸੇ ਜਿਨ੍ਹਾਂ ਨੇ ਪਕਾਇਆ ਹੈ। ਤੇ ਗਲਗੀਧਰ ਨੇ ਉਸ ਵੇਲੇ ਆਖਿਆ, ਅੱਜ ਤੱਕ ਮੰਗਦੇ ਹੀ ਆਏ ਹੋ ਨਾ, ਦੁੱਧ ਦਿਓ, ਪੁੱਤ ਦਿਓ, ਆਹ ਦਿਓ, ਆਹ ਦਿਓ, ਆਹ ਦਿਓ, ਅੱਜ ਤੱਕ ਤੁਸੀਂ ਮੰਗਿਆ, ਅੱਜ ਮੈਂ ਮੰਗਾਂਗਾ। ਕਲਗੀਧਰ ਜੀ ਕਹਿੰਦੇ, ਹੁਣ ਵੇਖੋ ਸਾਰੇ ਹੈਰਾਨ ਸਨ, ਏਡਾ ਵੱਡਾ ਇਕੱਠ ਕਿਉਂ ਕੀਤਾ, ਸਾਰਿਆਂ ਨੂੰ ਸੁਨੇਹੇ ਦੇ ਦੇ ਕੇ ਕਿਉਂ ਸੱਦਿਆ। ਤੇ ਜਦੋਂ ਮਹਾਰਾਜ ਨੇ ਆਖਿਆ ਮੈਂ ਮੰਗਾਂਗਾ, ਕਈ ਵਿੱਚ ਸੋਚਦੇ ਨੇ ਕੁਝ ਨਾ ਕੁਝ ਬਣਾਉਣਾ ਹੋਏਗਾ, ਮਹਾਰਾਜ ਕਹਿਣਗੇ ਥੋੜੀ ਥੋੜੀ ਸੇਵਾ ਕਰੋ ਸਾਰੇ, ਮੈਂ ਇੰਨੀ ਕੁ ਮਾਇਆ ਦੇ ਦਿਆਂਗਾ, ਦੂਜਾ ਕਰੇ ਜੇ ਘੋੜੇ ਆਖਣਗੇ ਮੈਂ ਇੰਨੇ ਲਿਆ ਦਿਆਂਗਾ, ਤੀਜਾ ਆਖੇ ਜੇ ਫੌਜ ਭਰਤੀ ਕਰਨੀ ਹੋਏਗੀ ਤੇ ਮੈਂ ਮੁੰਡਾ ਆਪਣਾ ਦੇ ਦਿਆਂਗਾ, ਮਾਰਾ ਭਰਤੀ ਕਰ ਲਓ, ਮਨ ਚ ਸੋਚਦੇ ਨੇ। ਕਲਗੀਧਰ ਕਹਿੰਦੇ ਨੇ ਅੱਜ ਤੱਕ ਮੰਗਦੇ ਆਇਓ, ਅੱਜ ਮੈਂ ਮੰਗਾਂਗਾ। ਤੇ ਮਹਾਰਾਜ ਨੇ ਆਖਿਆ ਕੀ ਚਾਹੀਦਾ, ਮਿਆਨ ਵਿੱਚੋਂ ਤਲਵਾਰ ਕੱਢ ਕੇ ਗਰਜਵੀਂ ਆਵਾਜ਼ ਵਿੱਚ ਆਖਿਆ ਮੈਨੂੰ ਇੱਕ ਸਿਰ ਚਾਹੀਦਾ। ਮੈਨੂੰ ਇੱਕ ਸਿਰ ਚਾਹੀਦਾ। ਜਦੋਂ ਗੱਲ ਸੁਣੀ ਵੀ ਸਿਰ ਚਾਹੀਦਾ ਹੈ, ਸਾਰਿਆਂ ਨੇ ਗੋਡਿਆਂ 'ਚ ਸਿਰ ਦੇ ਲਏ, ਨੀਵੀਆਂ ਪਾ ਲਈਆਂ ਵੀ ਆਹ ਕੀ ਆਖ ਦਿੱਤਾ, ਉਹ ਚੀਜ਼ ਮੰਗਣ ਜਿਹੜੀ ਦੇਣ ਵਾਲੀ ਸਿਰ। ਤੇ ਡਰ ਇੰਨਾ ਲੱਗਦਾ ਮਹਾਰਾਜ ਸਾਹਮਣੇ ਵੀ ਸੱਚਮੁੱਚ ਚਲਾਉਣਗੇ ਤਲਵਾਰ, ਰੋਹ ਇੰਨਾ ਸੀ ਉਦਣ। ਇੱਕਦਮ ਵੀਰ ਰਸ ਵਿੱਚ ਆਏ ਸਨ, ਲਾਲ ਨੇਤਰ ਹੋ ਗਏ ਤੇ ਸਾਸਨ ਗੜਕ ਕੇ ਜਦੋਂ ਮਹਾਰਾਜ ਬੋਲੇ, ਮਿਆਨ ਚੋਂ ਤਲਵਾਰ ਕੱਢੀ ਹੋਈ ਹੈ ਤੇ ਪਤਾ ਵੀ ਝਟਕਾ ਦੇਣਗੇ, ਅੱਜ ਨਹੀਂ ਸਾਡੇ ਕੋਈ ਹਿੰਮਤ ਨਾ ਕਰੇ ਮਹਾਰਾਜ ਦੇ ਸਾਹਮਣੇ ਜਾਣ ਦੀ। ਸਤਿਗੁਰੂ ਆਖਣ ਲੱਗੇ ਉੱਠੋ, ਮੈਨੂੰ ਸਿਰ ਚਾਹੀਦਾ। ਨਹੀਂ ਕੋਈ ਉੱਠਿਆ ਦੂਜੀ ਆਵਾਜ਼ ਵਿੱਚ। ਤੀਜੀ ਵਾਰੀ ਫੇਰ ਦੁਹਰਾਇਆ, ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋੜੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਕਲਗੀਧਰ ਦਾ ਆਵਾਜ਼ਾ ਸੀ, ਸਿਰ ਧਰ ਕੇ ਤਲੀ ਤੇ
ਕਰੀ 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 ਆਏ ਮੈਂ।
ਲੜਾਈ ਦਾ ਮਾਹਰ ਕਹਿੰਦੇ ਇੱਕ ਉੱਠੇ ਪਹਿਲੀ ਆਵਾਜ਼ ਤੇ ਨਾ ਕੋਈ ਉੱਠਿਆ, ਦੂਜੀ ਆਵਾਜ਼ ਤੇ ਨਾ ਕੋਈ ਉੱਠਿਆ, ਤੀਜੀ ਆਵਾਜ਼ ਤੇ ਦਇਆ ਰਾਮ ਉੱਠ ਖਲੋਤਾ। ਕਹਿੰਦਾ ਮਹਾਰਾਜ ਮਾਫ ਕਰ ਦਿਓ, ਭੁੱਲ ਹੋ ਗਈ, ਦੋ ਆਵਾਜ਼ਾਂ ਤੇ ਨਹੀਂ ਉੱਠਿਆ, ਮਾਫ ਕਰੋ। ਸੱਚੇ ਪਾਤਸ਼ਾਹ ਕਹਿੰਦੇ ਨੇ ਸਿਰ ਭੇਟ ਕਰਨ ਆਇਆ? ਕਹਿੰਦਾ ਹਾਂ ਮਹਾਰਾ, ਮੇਰਾ ਸਿਰ ਤੇ ਹੈ ਹੀ ਤੁਹਾਡਾ, ਮੈਂ ਮੂਰਖੇ ਥੱਲੇ ਬੈਠਾ ਸੋਚੀ ਗਿਆ ਵੀ ਉੱਠਾਂ ਕਿ ਨਾ ਉੱਠਾਂ, ਤੁਹਾਡੇ ਸੇਵਕ ਆ, ਤੁਹਾਡਾ ਹੀ ਹੈ ਸਾਰਾ ਕੁਝ, ਤਨ ਮਨ ਧਨ ਸਭ ਸੌਂਪ ਗੁਰ ਕੋ, ਪੜ੍ਹਨੇ ਆ ਪਰ ਕਮਾਇਆ ਨਹੀਂ, ਭੁੱਲ ਹੋ ਗਈ, ਮਾਫ ਕਰੋ, ਆਇਆ ਮੇਰੀ ਮੇਰਾ ਸਿਰ ਹਾਜ਼ਰ ਹੈ। ਕਲਗੀਆਂ ਵਾਲੇ ਕਹਿੰਦੇ ਆ ਮਜ਼ਾਕ ਨਹੀਂ ਪਿਆ ਕਰਦਾ, ਹਾਸਾ ਨਹੀਂ ਇੱਥੇ ਕੋਈ, ਇਹ ਮਜ਼ਾਕ ਨਹੀਂ, ਮੈਂ ਤੇਰਾ ਸਿਰ ਧੜ ਤੋਂ ਜੁਦਾ ਕਰਾਂਗਾ। ਕਹਿੰਦਾ ਸੱਚੇ ਪਾਤਸ਼ਾਹ ਸਿਰ ਤੁਹਾਡਾ। ਕਲਗੀਆਂ ਵਾਲੇ ਫਿਰ ਗੁਰਮੁਖੋਂ ਬਾਂਹ ਤੋਂ ਫੜ ਕੇ ਖਿੱਚ ਕੇ ਲੈ ਗਏ ਅੰਦਰ ਤੰਬੂ ਵਿੱਚ, ਜ਼ੋਰ ਨਾਲ ਤਲਵਾਰ ਤਲਵਾਰ ਚੱਲਣ ਦੀ ਵੀ ਆਵਾਜ਼ ਆਈ, ਤੇ ਹੁਣ ਜਦੋਂ ਆਏ ਚਿਹਰਾ ਅੱਗੇ ਨਾਲੋਂ ਵੀ ਲਾਲ ਤੇ ਲਿਬੜੀ ਹੋਈ ਤਲਵਾਰ, ਖੂਨ ਨਾਲ, ਖੂਨ ਨਾਲ ਲਿਬੜੀ। ਜਦੋਂ ਸੱਚਮੁੱਚ ਵੇਖਿਆ ਵੀ ਝਟਕਾ ਦਿੱਤਾ ਇਹਦੇ ਜਿਹੜੇ ਬਾਹਰ ਬੈਠੇ ਸੀ, ਪਹਿਲਾਂ ਤੇ ਉਹਨਾਂ ਵੀ ਆਸਾ ਹੀ ਚਲੋ ਹੋਏਗਾ, ਬੜੇ ਖਰੇ ਕੀ ਕਰਨ ਲੱਗੇ, ਜਦੋਂ ਵੇਖਿਆ ਵੀ ਇਹ ਤੇ ਸੱਚਮੁੱਚ ਹੀ ਹੋ ਗਿਆ ਕੰਮ ਉਹਦਾ, ਤੇ ਦਇਆ ਸਿੰਘ ਦਇਆ ਰਾਮ 80,000 ਵਿੱਚੋਂ ਕਹਿੰਦੇ ਅੱਧੇ ਭੱਜ ਗਏ ਸੀ, ਜੁੱਤੀਆਂ ਵੀ ਨੀ ਚੁੱਕੀਆਂ ਕਿਸੇ ਨੇ, ਭੱਜ ਲਓ ਜਿੱਧਰ ਦੀ ਭੱਜਿਆ, ਵੱਢ ਨਾ ਦੇਣ ਸਾਰਿਆਂ ਨੂੰ। ਫਿਰ ਮਹਾਰਾਜ ਕਹਿੰਦੇ ਆ ਇੱਕ ਸੀਸ ਹੋਰ ਚਾਹੀਦਾ, ਇੱਕ ਗੱਲ ਕਮਾਲ ਦੀ, ਇਹ ਨੀ ਆਖਿਆ ਪੰਜ ਚਾਹੀਦੇ ਨੇ, ਫਿਰ ਤੇ ਸਾਰਿਆਂ ਨੇ ਬੈਠੇ ਰਹਿਣਾ ਸੀ, ਪੰਜ ਸੀਸ ਲੈਣਗੇ ਬਾਕੀ ਤੇ ਬਚ ਜਾਣਗੇ। ਉਹਨਾਂ ਨੂੰ ਇਹ ਸੀ ਕਿਤੇ ਇੱਕ ਕਰਕੇ ਸਾਰੇ ਹੀ ਨਾ ਝਟਕਾ ਦੇਣ, ਆਈ ਵਾਰੀ ਕਹਿੰਦੇ ਨੇ ਇੱਕ ਸੀਸ ਚਾਹੀਦਾ, ਇੱਕ ਚਾਹੀਦਾ, ਦੂਜੀ ਵਾਰੀ ਆਏ ਫਿਰ ਇੱਕ ਚਾਹੀਦਾ, ਕਿਤੇ ਸਾਰਿਆਂ ਨੂੰ ਖਤਮ ਨਾ ਕਰ ਦੇਣ। ਪਰ ਮਹਾਰਾਜ ਤੇ ਨੀਂਹ ਰੱਖ ਰਹੇ ਸਨ, ਨਵੀਂ ਇੱਕ ਨੀਂਹ, ਨਵੀਂ ਪਿਰਤ, ਨਵੀਂ ਰੀਤ ਸੀ, ਵੱਖਰੀ ਚੀਜ਼ ਦੇ ਰਹੇ ਸਨ, ਪਰ ਨਹੀਂ ਸੀ ਸਮਝ, ਬੇਸਮਝ ਜਮਾਨਾ, ਕੀ ਜਾਣੇ ਸਤਿਗੁਰ ਦੀਆਂ ਗੁੱਝੀਆਂ ਰਮਜਾਂ ਨੂੰ, ਕੌਣ ਸਮਝੇ ਮਹਾਰਾਜ ਦੀਆਂ ਚੋਜਾਂ ਨੂੰ ਵੀ ਉਹ ਕਿਸ ਰੰਗ ਵਿੱਚ ਨੇ, ਕਿਸ ਮੌਜ ਵਿੱਚ ਨੇ, ਕਿਸ ਮਸਤੀ ਵਿੱਚ ਨੇ, ਕੌਣ ਸਮਝੇ। ਅੱਧੇ ਭੱਜ ਗਏ, ਦੌੜ ਗਏ, ਦੂਜੀ ਆਵਾਜ਼ ਮਾਰੀ, ਧਰਮ ਚੰਦ ਉੱਠਿਆ, ਮਹਾਰਾਜ ਮਿਹਰ ਕਰੋ ਮੇਰਾ ਸੀਸਾ, ਬਾਹਾਂ ਤੋਂ ਫੜ ਕੇ ਖਿੱਚ ਕੇ ਲੈ ਗਏ, ਤਲਵਾਰ ਚੱਲਣ ਦੀ ਆਵਾਜ਼ ਆਈ ਤੇ ਫੇਰ ਆਏ, ਕਹਿੰਦੇ ਇੱਕ ਸੀਸ ਹੋਰ ਚਾਹੀਦਾ, ਹੋਰ ਦੌੜ ਗਏ। ਕਈਆਂ ਨੇ ਮਾਤਾ ਜੀ ਕੋਲ ਸ਼ਿਕਾਇਤ ਜਾ ਕੀਤੀ, ਕਹਿੰਦੇ ਤੁਹਾਡਾ ਲਾਲ ਪਤਾ ਨੀ ਉਹਨੂੰ ਕੀ ਹੋ ਗਿਆ, ਅੱਜ ਤੱਕ ਪਹਿਲੇ ਗੁਰੂ ਤੇ ਸਿੱਖ ਬਣਾਉਂਦੇ ਰਹੇ ਨੇ, ਬਣਿਆ ਨੂੰ ਵੱਢਣ ਲੱਗ ਪਏ ਨੇ, ਵੱਢਾ ਹੀ ਧਰ ਲਿਆ, ਕਿਵੇਂ ਆਉਣਗੇ ਲੋਕ ਇੱਥੇ, ਅਸੀਂ ਤੇ ਏਡੀ ਏਡੀ ਦੂਰੋਂ ਆਏ ਹਾਂ, ਉਹ ਵੇਖੋ ਵੱਢ ਰਹੇ ਨੇ, ਸਿਦਕੋ ਹਾਰ ਬੈਠੇ ਗੁਰਮੁਖੋ, ਕੱਚੇ ਨੇ ਨਾ ਜਿਹੜੇ, ਬੜੀ ਜੀ ਕੋਈ ਗੱਲ ਬਣੇ, ਬਹਾਨਾ ਬਣੇ, ਬਸ ਹੋ ਗਏ। ਚੜ੍ਹਦੀ ਕਲਾ ਵਾਲੇ ਜਿਹੜੇ ਸਿੰਘ ਨੇ ਉਹ ਭਰੋਸਾ ਰੱਖਦੇ, ਕਿਉਂ ਕਹਿੰਦੇ ਨੇ ਕੋਈ ਗੱਲ ਜੇ ਕੋਈ ਮਾੜਾ ਮੋਟਾ ਦੁੱਖ ਦਾ ਸਮਾਂ ਆਇਆ ਤੇ ਕੱਟਣ ਵਾਲੇ ਵੀ ਤੇ ਸਤਿਗੁਰੂ ਨੇ, ਰਾਤ ਨਾ ਹੋਵੇ ਤੇ ਦਿਨ ਦੀ ਕਦਰ ਕਿੰਨੇ ਕਰਨੀ, ਹੁਣ ਤੇ ਉਡੀਕਦੇ ਹਾਂ ਵੀ ਦਿਨ ਆਏਗਾ, ਦਿਨੇ ਆਹ ਕੰਮ ਕਰਨਾ, ਦਿਨੇ ਉੱਥੇ ਜਾਣਾ, ਦਿਨੇ ਆਹ ਕਰਾਂਗੇ, ਰਾਤ ਨਾ ਹੋਵੇ ਦਿਨ ਦੀ ਕਦਰ ਨਹੀਂ ਕਰਨੀ ਕਿਸੇ ਨੇ। ਯਾਦ ਰੱਖੋ ਪਿਆਰਿਓ, ਦੁੱਖ ਨਾ ਹੋਣ ਤੇ ਸੁੱਖਾਂ ਨੂੰ ਕੌਣ ਜਾਣੇਗਾ, ਸੁੱਖ ਦਾ ਸਵਾਦ ਹੀ ਫੇਰ ਆਉਂਦਾ ਜੇ ਦੁੱਖਾਂ ਤੋਂ ਬਾਅਦ ਆਵੇ। ਮਾਂ ਦੁੱਖ ਝੱਲਦੀ ਹੈ, ਜਨਮ ਪੀੜਾ ਝੱਲਦੀ ਹੈ, ਪਰ ਜਦੋਂ ਬੱਚੇ ਦਾ ਮੁੱਖ ਵੇਖਦੀ ਹੈ ਉਹਨੂੰ ਦਰਦ ਭੁੱਲ ਜਾਂਦੇ, ਉਹਨੂੰ ਤਕਲੀਫ ਭੁੱਲ ਜਾਂਦੀ, ਦੁੱਖ ਤੋਂ ਬਾਅਦ ਸੁੱਖ ਦਾ ਅਹਿਸਾਸ ਹੀ ਫੇਰ ਹੁੰਦਾ, ਆਨੰਦ ਹੀ ਫੇਰ ਆਉਂਦਾ। ਜੇ ਜ਼ਿੰਦਗੀ 'ਚ ਸੁੱਖ ਹੀ ਸੁੱਖ ਹੋਣ ਤੇ ਉਹ ਕਾਹਦੀ ਜ਼ਿੰਦਗੀ, ਦੁੱਖ ਸੁੱਖ ਇਹ ਇਹੀ ਤੇ ਸਾਡੀ ਜ਼ਿੰਦਗੀ, ਤੇ ਭੱਜਣਾ ਨੀ ਚਾਹੀਦਾ ਦੁੱਖਾਂ ਤੋਂ। ਮਹਾਰਾਜ ਕਹਿੰਦੇ ਨੇ ਉਹ ਸਿੱਖ ਹੀ ਨੀ ਜਿਹੜਾ ਇਹ ਆਂਦਾ ਮੈਨੂੰ ਦੁੱਖ ਨਾ ਦੇ, ਸਿੱਖ ਤੇ ਹੈ ਹੀ ਉਹ ਹੈ ਜਿਹੜਾ ਕਹਿੰਦਾ ਮਾਲਕਾ ਦੁੱਖ ਦੇ ਪਰ ਦੁੱਖ ਨੂੰ ਝੱਲਣ ਦੀ ਤਾਕਤ ਵੀ ਦੇ, ਇਹ ਨੀ ਕਹਿੰਦਾ ਵੀ ਸੁੱਖ ਹੀ ਦੇ, ਬਸ ਸੁੱਖ ਹੀ ਦੇ। ਤੇ ਮੈਂ ਕੱਲ ਵੀ ਅਰਜ਼ ਕੀਤੀ ਸੀ ਉੱਥੇ ਦੀਵਾਨ 'ਚ, ਰਵਿੰਦਰ ਨਾਥ ਟੈਗੋਰ ਕਹਿੰਦੇ ਹੁੰਦੇ ਸਨ, ਹੇ ਰੱਬਾ ਮੇਰੀਆਂ ਸਾਰੀਆਂ ਅਰਦਾਸਾਂ ਨਾ ਮੰਨੀ, ਮੈਂ ਇਹ ਅਰਦਾਸ ਕਰਨਾ ਵੀ ਮੇਰੀਆਂ ਸਾਰੀਆਂ ਅਰਦਾਸਾਂ ਨਾ ਮੰਨੀ। ਕਿਉਂ? ਕਹਿੰਦੇ ਮੈਂ ਤੇ ਬੱਚਾ, ਅਸੀਂ ਤੇ ਮੂਰਖ ਬੰਦੇ ਆ, ਬੱਚਾ ਤੇ ਨਿਆਣਾ, ਬੱਚਾ ਤੇ ਮੰਗਦਾ ਰਹਿੰਦਾ ਹੈ, ਤੂੰ ਸਾਡਾ ਬਾਪੂ ਹੈ, ਬਾਪੂ ਨੂੰ ਪਤਾ ਬੱਚੇ ਲਈ ਕੀ ਚੰਗਾ ਤੇ ਕੀ ਮਾੜਾ। ਮੈਂ ਅਰਜ਼ ਕੀਤੀ ਸੀ ਕੱਲ ਵੀ ਉੱਥੇ ਤੇ ਇੱਥੇ ਵੀ ਕਰਦੇ ਨਾ, ਹੁਣ ਬੱਚਾ ਤੇ ਤੁਰਿਆ ਜਾਂਦਾ ਆਖੇਗਾ ਮੈਨੂੰ ਕਤੂਰਾ ਲੈ ਦਿਓ ਨਿੱਕਾ ਜਿਹਾ, ਤੁਸੀਂ ਆਖੋਗੇ ਹਾਂ ਬੱਚੇ ਨੂੰ ਪਾਲ ਲਏਗਾ, ਲੈ ਦਿਓਗੇ ਬੱਚੇ, ਬੱਚਾ ਕਹੇਗਾ ਬਿੱਲੀ ਦਾ ਬੱਚਾ ਲੈ ਦਿਓ, ਮੈਂ ਤੇ ਬਿੱਲੀ ਪਾਲਣੀ ਘਰ, ਤੁਸੀਂ ਕੋ ਬਿੱਲੀ ਵੀ ਰੱਖ ਲਓ, ਤੇ ਬੱਚਾ ਤੇ ਕਮਲਾ ਬੱਚਾ ਤੇ ਕਹੇਗਾ ਹਾਥੀ ਲੈ ਦਿਓ, ਤਾਂ ਇਹ ਤੇ ਆਪ ਨੂੰ ਸੋਚਣਾ ਪੈਣਾ ਵੀ ਹਾਥੀ ਕੁਚਲ ਦੇਗਾ ਇਹਨੂੰ, ਤੇ ਪਿਓ ਸਿਆਣਾ ਸੋਚੇਗਾ, ਬੱਚਾ ਤੇ ਨਿਆਣਾ ਹੈ। ਰਵਿੰਦਰ ਨਾਥ ਕਹਿੰਦੇ ਸੀ ਅਸੀਂ ਤੇ ਨਿਆਣੇ ਆ, ਅਸੀਂ ਤੇ ਮੂਰਖ ਹਾਂ, ਅਸੀਂ ਤੇ ਕਹਿੰਦੇ ਪੁੱਤ ਦੇ ਦੇ, ਹੋਰ ਦੇ ਦੇ, ਧੀ ਦੇ ਦੇ, ਹੇ ਮਾਲਕਾ ਸਾਨੂੰ ਸੋਹਣਾ ਘਰ ਦੇ ਦੇ, ਪਰ ਅਸਲ ਵਿੱਚ ਤੈਨੂੰ ਪਤਾ ਵੀ ਕਿਹੜੀ ਚੀਜ਼ 'ਚ ਮੇਰਾ ਫਾਇਦਾ ਹੈ, ਕਿਹੜੀ ਚੀਜ਼ 'ਚ ਨੁਕਸਾਨ ਹੈ। ਪਿਓ ਨੂੰ ਪਤਾ ਹੁੰਦਾ ਜੋ ਤੈਨੂੰ ਚੰਗਾ ਲੱਗਦਾ ਉਹ ਦੇ, ਜੋ ਤੈਨੂੰ ਨਹੀਂ ਚੰਗਾ ਲੱਗਦਾ ਉਹ ਅਰਦਾਸ ਮੇਰੀ ਮੋੜ ਨਹੀਂ, ਉਹ ਨਾ ਮੰਨੀ ਮੇਰੀ, ਉਹ ਮੰਨੀ ਜਿਹੜੀ ਤੈਨੂੰ ਚੰਗੀ ਲੱਗਦੀ। ਇਸ ਕਰਕੇ ਅਸੀਂ ਬਾਪੂ ਤੇ ਛੱਡ ਦਈਏ ਵੀ ਸੱਚੇ ਪਾਤਸ਼ਾਹ ਤੁਹਾਨੂੰ ਜੋ ਪਾਉਂਦਾ ਹੈ, ਤੇ ਜਦੋਂ ਅਸੀਂ ਵੇਖਦੇ ਹਾਂ ਵੀ ਨਹੀਂ ਪੁੱਤਰ ਹੋਇਆ ਤੇ ਸਮਝ ਲਓ ਇਹਦੇ 'ਚ ਸਾਡਾ ਭਲਾ ਹੀ ਹੋਇਆ, ਕੁਛ ਵੀ ਨਹੀਂ ਹੋਇਆ ਇਹਦੇ 'ਚ ਵੀ ਸਾਡਾ ਭਲਾ ਹੀ ਹੋਣਾ ਹੈ, ਤੇ ਆਇਆ ਚਲਿਆ ਗਿਆ ਇਹਦੇ 'ਚ ਵੀ ਸਾਡਾ ਭਲਾ ਹੀ ਹੋਇਆ। ਅਸੀਂ ਸਮਝ ਨਹੀਂ ਸਕਦੇ ਕਿ ਸਤਿਗੁਰੂ ਕਿਸ ਰੰਗ ਵਿੱਚ ਨੇ, ਉਹ ਕਦੇ ਸਾਡਾ ਮਾੜਾ ਨਹੀਂ ਕਰਦੇ, ਸਾਡੀ ਸੋਚ ਮਾੜੀ ਹੈ, ਅਸੀਂ ਸਤਿਗੁਰੂ ਦੀ ਉਸ ਰਮਝ ਨੂੰ, ਉਸ ਖੇਡ ਨੂੰ, ਉਸ ਮੌਜ ਨੂੰ ਸਮਝ ਨਹੀਂ ਸਕਦੇ। ਇਸ ਕਰਕੇ ਸੰਗਤੇ ਜੋ ਉਹ ਮਾਲਕ ਕਰਦਾ ਹੈ ਉਹਦੀ ਰਜਾ ਵਿੱਚ ਰਹਿਣਾ ਹੀ ਸਿੱਖੀ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਕਹਿੰਦੇ ਜਿਹੜਾ ਆਪਣੀਆਂ ਮਰਜ਼ੀਆਂ ਕਰਦਾ ਹੈ ਉਹ ਵਿਛੜ ਕੇ ਚੋਟਾਂ ਖਾਂਦਾ ਹੈ, ਜਿਹਨੇ ਹੁਕਮ ਨੂੰ ਸਮਝ ਲਿਆ ਉਹਨੇ ਸਭ ਕੁਝ ਸਮਝ ਲਿਆ। ਜਿਹੜਾ ਕਹੇਗਾ ਨਾ ਮਾਲਕ ਦੀ ਰਜ਼ਾ ਹੈ ਉਹ ਖੁਸ਼ ਰਹੇਗਾ। ਤੇ ਮਾਤਾ ਜੀ ਆਖਣ ਲੱਗੇ ਉਹ ਮੇਰਾ ਲਾਲ ਸਿਆਣਾ ਹੈ ਗੱਦੀ ਤੇ ਬੈਠਾ ਹੈ, ਉਹ ਜੋ ਕਰੇਗਾ ਚੰਗਾ ਕਰੇਗਾ। ਉਹ ਸਿੱਖੋ ਆਪਣਾ ਸਿਦਕ ਕਾਇਮ ਰੱਖੋ। ਮਾਤਾ ਜੀ ਕਹਿੰਦੇ ਮੈਂ ਇਹਦੇ ਵਿੱਚ ਨਹੀਂ ਆਵਾਂਗੀ, ਜੋ ਮੇਰਾ ਲਾਲ ਕਰ ਰਿਹਾ ਹੈ ਉਹ ਚੰਗਾ ਕਰੇਗਾ। ਫਿਰ ਗੁਰਮੁਖੋ ਦੂਜੀ ਆਵਾਜ਼ ਮਾਰੀ, ਤੀਜੀ ਤੇ ਹਿੰਮਤ ਰਾਏ ਉੱਠਿਆ, ਚੌਥੀ ਤੇ ਮੋਕਮ ਚੰਦ ਉੱਠਿਆ, ਪੰਜਵੀਂ ਤੇ ਸਾਹਿਬ ਅਦਾਸ ਉੱਠਿਆ। ਪੰਜ ਆਵਾਜ਼ਾਂ ਮਾਰੀਆਂ, ਪੰਜ ਪਿਆਰੇ ਵਾਰੀ ਵਾਰੀ ਸਿਰ ਅੰਦਰ ਲਜਾਂਦੇ ਰਹੇ ਤੇ ਟਿਕਾਂਦੇ ਰਹੇ, ਤੇ ਕਈਆਂ ਨੇ ਤੇ ਲਿਖ ਦਿੱਤਾ ਕਿ ਅੰਦਰ ਬੱਕਰੇ ਬੰਨੇ ਸੀ, ਆਹ ਤੇਰਾ ਪਿਓ ਬੰਨ ਕੇ ਆਇਆ ਸੀ ਉੱਥੇ ਬੱਕਰੇ। ਬਹੁਤ ਸਾਰੇ ਇਤਿਹਾਸਕਾਰ ਏਦਾਂ ਵੀ ਲਿਖਦੇ ਵੀ ਅੰਦਰ ਬੱਕਰਾ ਵੱਢ ਦਿੰਦੇ ਸੀ, ਬਾਹਰ ਆ ਕੇ ਕਹਿੰਦੇ ਸੀ ਸਿੱਖ ਵੱਢਣਾ ਆ। ਇੱਕ ਗੱਲ ਧਿਆਨ 'ਚ ਰੱਖੋ ਗੁਰਮੁਖੋ, ਉਹ ਗੁਰੂ ਹੀ ਕਾਹਦਾ ਜਿਹੜਾ ਸਿੱਖਾਂ ਤੋਂ ਪੜਦੇ ਰੱਖੇ, ਝੂਠ ਬੋਲੇ। ਇਹਦਾ ਮਤਲਬ ਇਹ ਹੋਇਆ ਵੀ ਝੂਠ ਕਹਿਣਾ ਕੁਝ ਹੋਰ ਤੇ ਦੱਸਣਾ ਕੁਝ ਹੋਰ। ਨਾਲੇ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਪਿਆ ਲਿਖਣਾ ਹੈ, ਸਾਰਾ ਇਤਿਹਾਸ ਲਿਖਣਾ ਵੀ ਮਹਾਰਾਜ ਸੱਚੇ ਪਾਤਸ਼ਾਹ ਇੱਦਾਂ ਸੀ, ਨਾਲੇ ਸਤਿਗੁਰੂ ਕਹਿੰਦਾ ਤੇ ਨਾਲੇ ਕਹਿੰਦਾ ਉਹ ਝੂਠ ਬੋਲਦੇ ਨੇ, ਇਹ ਕਿਵੇਂ ਹੋ ਸਕਦਾ। ਜਿਹੜੇ ਇਤਿਹਾਸਕਾਰ ਨੇ ਇੱਕ ਨੇ ਨੀ ਇਹ ਗੱਲ ਲਿਖੀ, ਮਹਾਰਾਜ ਦੇ ਚਰਨਾਂ 'ਚ ਬੈਠਾ, ਘੱਟ ਤੋਂ ਘੱਟ ਚੰਗੇ ਚੰਗੇ 10 ਲਿਖਾਰੀਆਂ ਨੇ ਇਹ ਲਿਖਿਆ ਵੀ ਬੱਕਰੇ ਬੰਨੇ ਸੀ, ਅੰਦਰ ਵੱਢਦੇ ਬੱਕਰਾ ਸੀ ਤੇ ਕਹਿੰਦੇ ਸਿੱਖ ਏਦਾਂ ਲਿਖਿਆ ਕਿਵੇਂ। ਪਰ ਇਹ ਵੱਡਾ ਭੁਲੇਖਾ ਹੈ, ਵੱਡਾ ਪੜਦਾ ਹੈ, ਬਹੁਤ ਵੱਡਾ ਪੜਦਾ ਹੈ। ਸਾਧ ਸੰਗਤ ਕਦੇ ਵੀ ਉਹ ਇਸ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ। ਸਤਿਗੁਰੂ ਸੰਪੰਨ, ਸਰਬ ਕਲਾ ਸੰਪੰਨ ਸਨ, ਉਹਨਾਂ ਨੇ ਇੱਕ ਨਵੀਂ ਕੌਮ ਦੀ ਸਿਰਜਣਾ ਕੀਤੀ ਕਰਦੀ ਸੀ। ਇੱਕ ਮੁਰਦੀ ਮੁਰਦਾ ਹੋ ਚੁੱਕਿਆ ਹਿੰਦੁਸਤਾਨ ਵਿੱਚ, ਨਵੀਂ ਰੂਹ ਫੂਕਣੀ ਸੀ। ਇਸ ਕਰਕੇ ਉਹਨਾਂ ਨੇ ਇਹ ਖੇਡ ਰਚੀ, ਤੇ ਜਿਹੜਾ ਔਰੰਗਜ਼ੇਬ ਦਾ ਸੂਈਆ ਆ ਕੇ ਖਬਰ ਦੇਣ ਵਾਲਾ ਸੀ ਉਹਨੇ ਤੇ ਇਹ ਵੀ ਲਿਖਿਆ, ਉਹਨੇ ਗਿਣਤੀ 20,000 ਲਿਖੀ ਹੈ, ਪਰ ਉਹਨੇ ਇਹ ਵੀ ਗੱਲ ਲਿਖੀ ਹੈ ਕਹਿੰਦਾ ਪੜਦਾ ਹੀ ਕੋਈ ਨਹੀਂ ਸੀ, ਸਾਹਮਣੇ ਹੀ ਝਟਕਾ ਦਿੱਤੇ ਸੀ। ਉਹਨੇ ਤੇ ਇਹ ਵੀ ਕਿਹਾ ਵੀ ਸਟੇਜ ਤੇ ਹੀ ਵੱਢ ਦਿੱਤੇ ਸੀ, ਤੇ ਪੰਜਾਂ ਦੇ ਸਿਰ ਧਣਾ ਨਾਲ ਜੋੜ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਉਹਨਾਂ ਦੇ ਮੁੱਖ ਵਿੱਚ ਅੰਮ੍ਰਿਤ ਪਾ ਕੇ ਦੁਬਾਰਾ ਜਿਉਂਦੇ ਕੀਤਾ ਸੀ, ਦੁਬਾਰਾ ਸੁਰਜੀਤ ਕੀਤਾ ਸੀ। ਬਾਕੀ ਗੱਲ ਇਹ ਹੈ, ਤੰਬੂ ਲੱਗਾ ਸੀ, ਪਰਦਾ ਲਾਇਆ ਸੀ ਕਲਗੀਆਂ ਵਾਲੇ ਨੇ, ਸਾਨੂੰ ਕੋਈ ਹੱਕ ਨਹੀਂ, ਅਸੀਂ ਉਹ ਪਰਦਾ ਚੁੱਕ ਕੇ ਵੇਖੀਏ, ਸਾਨੂੰ ਕੋਈ ਹੱਕ, ਅੰਦਰ ਬੱਕਰੇ ਸਨ ਕੀ ਸੀ, ਬਸ ਤਿਆਰ ਕਰਕੇ ਪੰਜ ਪਿਆਰਿਆਂ ਨੂੰ ਲੈ ਕੇ ਆਏ। ਬਾਕੀ ਗੱਲ ਇਹ ਹੈ ਗੁਰਮੁਖੋ, ਜਿਹੜੇ ਬੱਕਰੇ ਨੇ ਤੇ ਉਦਾਂ ਹੀ ਨਹੀਂ ਟਿਕ ਕੇ ਬਹਿੰਦੇ ਇਹਨਾਂ ਨੂੰ, ਤੇ ਉਹਦੇ ਮਿਆਂ ਮਿਆਂ ਕਰੀ ਜਾਣੀ ਸੀ ਉਹਨਾਂ ਨੇ, ਪਿੱਛੇ ਪਤਾ ਲੱਗ ਜਾਣਾ ਬੱਕਰਾ। ਹੁਣ ਇੱਥੇ ਆ ਆਪਾਂ ਪੰਡਾਲ 'ਚ ਬੈਠੇ ਹਾਂ, ਤੁਸੀਂ ਬੰਨ ਕੇ ਪੰਜ ਬੱਕਰੇ ਲਿਆਓ, ਤੇ ਪੰਜ ਬੱਕਰਿਆਂ ਨੂੰ ਤੁਸੀਂ ਜਦੋਂ ਫੜ ਕੇ ਲਿਆਓਗੇ ਨਾ, ਧੱਕੇ ਨਾਲ ਬੰਨ ਕੇ ਲਿਆਓਗੇ, ਇਹ ਤੇ ਪੰਡਾਲ ਦੇ ਪਿਛਲੇ ਪਾਸੇ ਬੰਨੋ, ਉਦਾਂ ਹੀ ਨਹੀਂ ਟਿਕਣਾ ਉਹਨਾਂ ਨੇ, ਮਿਆਂ ਮਿਆਂ ਕਰੀ ਜਾਣਗੇ। ਤੇ ਕਿਸੇ ਨੇ ਅੱਜ ਤੱਕ ਇਹ ਨਹੀਂ ਜ਼ਿਕਰ ਕੀਤਾ ਵੀ ਉਹ ਬੱਕਰੇ ਖਰੀਦੇ ਕਿੱਥੋਂ ਸਨ, ਕਿੰਨੇ ਦੇ ਖਰੀਦੇ ਸਨ, ਉਹ ਬੱਕਰੇ ਕਿਹੜਾ ਸਿੱਖ ਲਿਆਇਆ ਸੀ। ਅੱਜ ਤੱਕ ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ ਵੀ ਕਿੱਥੋਂ ਆਏ ਸੀ ਬੱਕਰੇ, ਉਹ ਬਸ ਬਣ ਗਈ ਗੱਲ। ਸਿਰਫ ਇੱਕ ਇਹ ਬਹੁਤ ਵੱਡੀ ਗੱਲ ਸੀ, ਖਾਲਸਾ ਪੰਥ ਦੀ ਸਿਰਜਣਾ ਇਹਦੇ ਚ ਮਿਲਾਵਟ ਹੋ ਗਈ। ਤੇ ਗੁਰਮੁਖੋ, ਮਹਾਰਾਜ ਸੱਚੇ ਪਾਤਸ਼ਾਹ ਨੇ ਪੜਦਾ ਰੱਖਿਆ, ਸਾਨੂੰ ਕੋਈ ਹੱਕ ਨਹੀਂ, ਅਸੀਂ ਉਹ ਪੜਦਾ ਚੁੱਕੀਏ, ਬਸ। ਕਲਗੀਆਂ ਵਾਲੇ ਸਤਿਗੁਰੂ ਫਿਰ ਜਦੋਂ ਬਾਹਰ ਆਏ ਨਾ, ਫਿਰ ਅੱਧਾ ਪੌਣਾ ਘੰਟਾ ਨਹੀਂ ਮੁੜੇ, ਪੰਜਾਂ ਤੋਂ ਬਾਅਦ ਨਹੀਂ ਆਏ। ਫਿਰ ਜਦੋਂ ਬਾਹਰ ਆਏ ਤੇ ਵੇਖਿਆ ਉਹ ਪੰਜੇ ਤਿਆਰ ਬਰ ਤਿਆਰ, ਉਹਨਾਂ ਦਾ ਬਾਣਾ ਹੀ ਹੋਰ, ਕੇਸਰੀ ਦਸਤਾਰਾਂ, केसरी चोला ते कमर कसे नीले रंग दे जदों इदां शस्त्र पूरी श्री साहब सजाई होई कशहरे पाए होए त्यार पर त्यार करके लियाए फिर विच कई कहिंदे हाय होए असीं ते एवें रह गए असीं ते आख्या मार देणगे चटका देणगे। फिर कलगियां वाले सतगुरु जी ने अमृत दा बाटा पंजां नूं आख्या त्यार करो जब जी जाप सवैये चौपाई आनंद साहिब पढ़िया गया पंजां ने पंज बाणियां पढ़िया उस तो बाद अमर दा बाटा तैयार होया। माता जीता जी ने कई इतिहासकार लिखिया कई ने माता साहब को उन्होंने आके विच पतासे पाए माता जी जदों साहब कौर जी ने पतासे पाए खालसा माता साहब कौर की झोली पाया महाराज ने बाबा अजीत सिंह साहब जी ने माता सुंदर कौर की कुखों जन्म लिया बाबा जुझार सिंह साहेब जोरावर सिंह साहब फतेह सिंह ये तिने माता जीता जी दे साहब जाते इन्हां तिना ने माता जीता जी की कुखों जन्म लिया। गुरु गोबिंद सिंह महाराज ने आख्या खंडे की धार विचों अमर का बाटा ते तैयार हो गया पर बड़ा तेज सी पर आ तुसी चंगा कीता विच मिठास भर दिती है खालसा जिथे रज के गर्म होएगा तेज होएगा खंडे की धार वर्गा तिखा होएगा उथे साडा खालसा प्यार वाला भी होएगा मिठा भी होएगा अमृत छकन वाले च मिठास भी होएगी ठंडा भी होएगा शांत भी होएगा सारिआं नूं इहदा सुभाअ चंगा भी लगेगा। इस करके गुरु गोबिंद सिंह महाराज ने पतासे विच माता जी ने पा दिते फिर पंजां ने अमृत मारन ने कले कले नूं छकाया दुबारा नावां नाल सिंघ लग्गिआ अज तो कोई दया राम नहीं दया सिंह धर्म चंद नहीं धर्म सिंह हिम्मत राय नहीं हिम्मत सिंह मोकम चंद नहीं मोकम सिंह साहिब दास जी ते सारे अज तो सिंह ने उस वेले पंजां नूं अमृत छका के आ एक वखरी गल होण लगी सी कलगी तर पहला पंजां नूं आप छकांदे ने फिर हथ जोड़ के कहिंदे ने मैनू छकाओ चलो गुरु गोबिंद सिंह नूं आख्या ना मारे कहिंदे मैनू अमृत छकाओ ते बाबा भाई भाई दया सिंह प्यारे दया सिंह साहब जी आखन लगे महाराज असीं एक एक सीस दिता है अमृत लिया है भावें तुसीं सीस मोड़ के देते वापस बख्शिश कीती मोड़ दिते वापस पर तुसी की करोगे महाराज आखन लगे तुसी मैनू अमृत छकाओ गोबिंद राय तो गोबिंद सिंह बना दियो मैं इस अमृत दे बदले अपना सारा सरबंस ला दियांगा ते जेड़े लोग अज आखदे आ मेरा ते अमृत छके वरगा ही है मैनू छकन दी की लोड़ है ओनू चेता रखना चाहिदा है जे कलगी धर आप अमृत छकदे ने ते असी क्यों नहीं साडा ते मन साफ है जी असी ते छके वर गई है ते गुरु गोबिंद सिंह महाराज ने छकिया उन्हां दा मन ठीक नहीं सी उन्हां ने आप अमृत छकिया अगे लग के खुद अमृत छकिया सानू अमृत छकन दी जाच दसी इस करके संगते इस गल दी कदे ढिल ना करिया करो वी सोचांगे जी छकांगे जी अज इत्थे बैठे आ आउंदे साल नू खरे किहदी फोटो उत्ते हार पै जाणा है किन्ने किन्ने साडे च होना किन्ने नहीं होना पता है कोई कदों समा आ जाना ढिली करी जाने ढिली करी जाने सोचांगे जी कच्चे पिल्ले सिख उदों भी बड़े सी गुरु गोबिंद सिंह महाराज दे वेले पूरे प्यार पर तैयार होना चाहिए उस वेले कही ना बाद जदों अमृत तैयार हो गया 20,000 ने अमृत छकिया सी बाद च आ गए कई मुड़ के जेड़े भज्जे सी ਉਹ ਆ ਗਏ ਦੁਬਾਰਾ ਅੰਮ੍ਰਿਤ ਛਕ ਲਿਆ ਨਾ ਜਦੋਂ ਵਿੱਚ ਗਈ ਫਿਰ ਉੱਤੋਂ ਉੱਤੋਂ ਹੀ ਸੱਚੇ ਪਾਤਸ਼ਾਹ ਸਾਜੀ ਤੇ ਤਿਆਰ ਹੀ ਬੈਠੇ ਸਾ ਤੁਸੀਂ ਸਾਡਾ ਤੇ ਸਿਰ ਲਿਆ ਹੀ ਨਹੀਂ ਪਰ ਤੁਸੀਂ ਤੇ ਅੱਜ ਤੇ ਡੀਕ ਚ ਬੈਠੇ ਤੁਸੀਂ ਆਓਗੇ ਤੇ ਤੁਸੀਂ ਤੇ ਆਏ ਹੀ ਨਹੀਂ ਮੁੜ ਕੇ ਗੁਰੂ ਗੋਬਿੰਦ ਸਿੰਘ ਕਹਿੰਦੇ ਤੁਸੀਂ ਪਹਿਲਾਂ ਉੱਥੇ ਖਲੋਣਾ ਸੀ ਨਹੀਂ ਮਹਾਰਾਜ ਅਸੀਂ ਤੇ ਤਿਆਰ ਪੂਰੇ ਅਸੀਂ ਤੇ ਨਾ ਮਹਾਰਾਜ ਸੱਚੇ ਪਾਤਸ਼ਾਹ ਪੈਰਾਂ ਭਾਰ ਬਹਿ ਗਏ ਸਾ ਵੀ ਹੁਣ ਛਾਲ ਮਾਰ ਦੇਣੀ ਜਦੋਂ ਮਹਾਰਾਜ ਉੱਤੋਂ ਉੱਤੋਂ ਹੀ ਗਰੀ ਜਾਣਾ ਐਵੇਂ ਹੀ ਮਹਾਰਾਜ ਕੋਲ ਜਾ ਕੇ ਸ਼ਾਮ ਨੂੰ ਅੰਮ੍ਰਿਤ ਜਦੋਂ ਤਿਆਰ ਹੋ ਗਿਆ ਨਾ ਛਕ ਵੀ ਗਏ ਸਾਰੇ ਤੇ ਉਤੋਂ ਉਤੋਂ ਹੀ ਕਰੀ ਜਾਣ ਵੀ ਮਹਾਰਾਜ ਸੱਚੇ ਪਾਤਸ਼ਾਹ ਕੋਲ ਐਵੇਂ ਹੀ ਤੇ ਮਹਾਰਾਜ ਆਖਣ ਲੱਗੇ ਅੱਛਾ ਕਹਿੰਦੇ ਮਹਾਰਾਜ ਅਸੀਂ ਤੇ ਬੜੀ ਸੇਵਾ ਤੇ ਸੌ ਸਾਖੀ ਵਾਲੇ ਨੇ ਬੜਾ ਸੋਹਣਾ ਲਿਖਿਆ ਗੁਰਮੁਖ ਨੇ ਉਹ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਜੇ ਇੰਨਾ ਹੀ ਤੁਹਾਡਾ ਪ੍ਰੇਮ ਹੈ ਤੁਸੀਂ ਰਹਿਣਾ ਐਡੀ ਵੱਡੀ ਸੇਵਾ ਕਰ ਸਕਦੇ ਸੀ ਹਾਂ ਮਹਾਰਾਜ ਕਰ ਸਕਦੇ ਮਹਾਰਾਜ ਕਹਿੰਦੇ ਚਲੋ ਏਦਾਂ ਕਰੋ ਐਵੇਂ ਹੀ ਸਾਰੀ ਸੰਗਤ ਵਿੱਚ ਗੱਲਾਂ ਕਰੀ ਜਾਣ ਖਲੋ ਖਲੋ ਕੇ ਤੁਸੀਂ ਸਾਡੀ ਤੇ ਸੇਵਾ ਲਈ ਹੋਈ ਨੀ ਮਹਾਰਾਜ ਅਸੀਂ ਤੇ ਐਡੀ ਸੇਵਾ ਕਰਨੀ ਸੀ ਸਿਰ ਦੇਣੇ ਸੀ ਤੁਹਾਨੂੰ ਤੇ ਮਹਾਰਾਜ ਆਖਣ ਲੱਗੇ ਏਦਾਂ ਕਰੋ ਇੱਕ ਹਫਤਾ ਇੱਕ ਵੀਕ ਤੁਸੀਂ ਇੱਥੇ ਰਹੋ ਸਾਡੇ ਕੋਲ ਇੱਕ ਹਫਤਾ ਤੇ ਵੇਖੋ ਤੁਹਾਨੂੰ ਖਾਣ ਨੂੰ ਪ੍ਰਸ਼ਾਦਾ ਵੀ ਦਿਆਂਗੇ ਰਹਿਣ ਨੂੰ ਵੀ ਜਗ੍ਹਾ ਮਿਲੇਗੀ ਤੇ ਕੋਈ ਕੰਮ ਵੀ ਨਹੀਂ ਕਰਨਾ, ਬਸ ਇੱਕ ਹਫ਼ਤਾ ਰਹੋ ਭਜਨ ਕਰੀ ਚੱਲੋ ਬੈਠੇ। ਕਹਿੰਦੇ ਇਹ ਕਿਹੜਾ ਔਖਾ ਕੰਮ ਹੈ ਮਹਾਰਾਜ, ਸੱਜੇ ਖੁਸ਼ੀ ਮਿਲ ਜਾਏਗੀ? ਕਹਿੰਦੇ ਖੁਸ਼ੀਆਂ ਹੀ ਖੁਸ਼ੀਆਂ। ਕਹਿੰਦੇ ਸਤ ਬਚਨ ਜੀ ਰਹਿ ਜਾਂਦੇ ਆ, ਰਹਿ ਗਏ ਰਾਤ ਨੂੰ ਸੁੱਤੇ ਤੇ ਹਨੇਰੀ ਆ ਗਈ, ਕੋਈ ਨੀ ਇੱਕ ਦੂਜੇ ਨਾਲ ਬੋਲਿਆ ਵੀ ਹਨੇਰੀ ਆ ਗਈ, ਪਤਾ ਸੀ ਫਸਲਾਂ ਨੇ ਘਰ ਚ ਕਿਉਂਕਿ ਉਦੋਂ ਵਾਢੀ ਦਾ ਟਾਈਮ ਸੀ। ਤੇ ਜਦੋਂ ਸਾਧ ਸੰਗਤ ਅਗਲਾ ਦਿਨ ਹੋਇਆ, ਇੱਕ ਦਿਨ ਤੇ ਲੰਘ ਗਿਆ, ਅਗਲੇ ਦਿਨ ਬੱਦਲ ਗਰਜੇ ਬੜਾ ਤੇਜ, ਅੱਜ ਹੋ ਗਏ ਤੰਬੂਆਂ ਚ ਇਕੱਠੇ। ਕਹਿੰਦੇ ਕਰਾਣਾ ਪਤਾ ਨੀ ਕੀ ਸੀ ਸਾਡੇ, ਤੂੰ ਐਵੇਂ ਰੱਖ ਲਿਆ। ਪਹਿਲੇ ਦਿਨ ਸਿਰ ਦੀ ਗੱਲ ਕਰਦੇ ਨੇ ਵੀ ਸਿਰ ਦੇਣਾ ਸੀ ਅਸੀਂ, ਤੇ ਆਖਣ ਲੱਗੇ ਕਰਾਣਾ ਪਤਾ ਨੀ ਕੀ ਸੀ ਮਹਾਰਾਜ ਨੇ ਸਾਡੇ ਤੋਂ, ਐਵੇਂ ਹੀ ਰੱਖ ਲਿਆ ਘਰ ਫਸਲਾਂ ਨੇ। ਦੂਜਾ ਦਿਨ ਵੀ ਲੰਘ ਗਿਆ ਤੇ ਤੀਜੇ ਦਿਨ ਜਦੋਂ ਥੋੜੀਆਂ ਜਿਹੀਆਂ ਕਣੀਆਂ ਪਈਆਂ ਨਾ, ਫਿਰ ਦਿਲ ਕਹਿੰਦੇ ਵੀ 6 ਮਹੀਨਿਆਂ ਦੀ ਫਸਲ ਜਾਏਗੀ। ਇਕੱਠੇ ਹੋ ਗਏ ਉਹੀ ਜਿਹੜੇ ਅੱਗੇ ਚੌੜੇ ਹੋ ਬੋਲਦੇ ਸੀ ਵੀ ਤੁਸੀਂ ਤੇ ਆਏ ਹੀ ਨੀ, ਅਸੀਂ ਸਿਰ ਦੇਣਾ ਸੀ। ਮਹਾਰਾਜ ਸੱਚੇ ਪਾਤਸ਼ਾਹ ਉਹ ਆਪਸ ਚ ਲੱਗ ਕੇ ਗੱਲਾਂ ਕਰਨ, ਕਹਿੰਦੇ ਉਹ ਨਿਕਲਣ ਦੀ ਵਿਉਂਤ ਕਰੋ, ਕੋਈ ਫਸਲ ਸਾਂਭੋ, ਜਾ ਕੇ ਬੱਚੇ ਭੁੱਖੇ ਮਰ ਜਾਣਗੇ। ਭਰੋਸਾ ਟੁੱਟ ਗਿਆ ਨਾ, ਵਿਸ਼ਵਾਸ ਟੁੱਟ ਗਿਆ। ਤੇ ਸੱਚੇ ਪਾਤਸ਼ਾਹ ਉੱਤੋਂ ਉੱਤੋਂ ਦਿਖਾਵਾ ਇਹ ਮਹਾਰਾਜ ਸੱਚੇ ਪਾਤਸ਼ਾਹ ਨਾਲ ਕਰਦੇ ਸੀ ਤੇ ਕਹਿੰਦੇ ਨਿਕਲਣ ਦੀ ਵਿਉਂਤ ਕੱਢੋ। ਵਿੱਚੋਂ ਇੱਕ ਬੋਲਿਆ, ਕਹਿੰਦਾ ਓਏ ਮੈਂ ਨਾ 10ਵੇਂ ਦੁਆਰ ਸਵਾਸ ਚੜਾ ਲੈਣਾ, ਯੋਗਾ ਸਿੱਖਿਆ ਮੈਂ, ਤੇ ਪਤਾ ਨੀ ਲੱਗਦਾ ਵੀ ਮਰਦਾ ਮਰਿਆ ਕਿ ਜਿਉਂਦਾ ਹੈ, ਸੁਣਦਾ ਮੈਂ ਜਿਉਂਦਾ ਹੀ ਹੈ ਪਰ ਵੇਖਣ ਨੂੰ ਲੱਗਦਾ ਮਰਿਆ ਹੀ ਹੈ। ਤੇ ਤੁਸੀਂ ਏਦਾਂ ਕਰੋ, ਮੈਂ ਮਰ ਜਾਣਾ, ਤੁਸੀਂ ਸਾਰੇ ਮੈਨੂੰ ਚੁੱਕ ਕੇ ਤੁਰ ਪਓ ਵੀ ਸਾਡਾ ਰਿਸ਼ਤੇਦਾਰ ਹੈ, ਇਹਨੂੰ ਫੂਕਣ ਚੱਲੇ ਆ ਸੰਸਕਾਰ ਕਰਨ। ਏਦਾਂ ਹੀ ਕੀਤਾ ਉਹਨਾਂ ਨੇ, ਉਹ ਇਕੱਲੇ ਨੇ ਅੱਖਾਂ ਬੰਦ ਕਰ ਲਈਆਂ, ਸਵਾਸ ਤਾਹ ਨੂੰ ਚੜਾ ਲਏ, ਚੁੱਕ ਕੇ ਮੰਜੀ ਤੇ ਪਾ ਕੇ ਸਾਰੇ ਹੀ ਤੁਰ ਪਏ, ਸਤਨਾਮ ਵਾਹਿਗੁਰੂ ਜਪਦੇ ਜਪਦੇ। ਜਦੋਂ ਬਾਹਰ ਨਿਕਲੇ ਅੱਗੋਂ ਕਲਗੀਆਂ ਵਾਲੇ ਆ ਗਏ ਕਿਤੇ ਸ਼ਿਕਾਰ ਖੇਡ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਕਿੱਥੇ ਚੱਲੇ ਹੋ ਸਾਰੇ ਹੀ? ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਬੰਦਾ ਮਰ ਗਿਆ। ਮਹਾਰਾਜ ਆਖਣ ਲੱਗੇ ਅੱਛਾ ਹੋਇਆ ਕੀ ਇਹਨੂੰ, ਪਤਾ ਹੀ ਨੀ ਜੀ ਪਿਆ ਪਿਆ ਹੀ ਰਹਿ ਗਿਆ। ਕਈ ਵਾਰੀ ਕਹਿੰਦੇ ਨੇ ਸਾਡੇ ਵੀ ਮਿੰਟੀ ਲੱਗਾ ਉਹ, ਤੈਨੂੰ 3 ਮਹੀਨੇ ਲੱਗਣਗੇ, ਮਿੰਟੀ ਲੱਗਣਾ, ਮਿੰਟੀ ਲੱਗਾ, ਪਤਾ ਹੀ ਨੀ ਲੱਗਾ, ਪਿਆ ਹੀ ਰਹਿ ਗਿਆ, ਪਤਾ ਨੀ ਮਰਨਾ ਕਿਵੇਂ। ਮੈਂ ਅਰਜੀ ਕੀਤੀ ਸੀ ਉੱਥੇ ਵੀ, ਕਿਆ ਜਾਣਨਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਕੋਈ ਪਤਾ ਹੈ ਵੀ ਮਰਾਂਗੇ ਕਿਵੇਂ, ਕਿਸੇ ਨੂੰ ਪਤਾ? ਕਿਆ ਜਾਣਨਾ ਕਿਵੇਂ ਮਰਾਂਗੇ, ਮਰਾਂਗੇ ਕਿਵੇਂ ਇਹ ਨੀ ਪਤਾ। ਕੈਸਾ ਮਰਨਾ ਹੋਏ, ਮੌਤ ਕਿਹੋ ਜੀ ਆਏਗੀ ਇਹ ਤੇ ਪਤਾ ਨਹੀਂ। ਪਰ ਮਾਰੇ ਕਹਿੰਦੇ ਨੇ ਇੱਕ ਗੱਲ ਦੀ ਗਰੰਟੀ ਦਿੰਦੇ ਆ, ਜੇ ਰੱਬ ਰੱਬ ਜਪਦਾ ਹੈ ਨਾ, ਮਰੇ ਜਿਵੇਂ ਮਰੀ ਮਰਜੀ, ਮਰੇ ਤੂੰ ਜਿਵੇਂ ਵੀ, ਪਰ ਮਰੇਗਾ ਸੌਖਾ। ਇਹ ਤੇ ਨਹੀਂ ਪਤਾ ਮਰੇਗਾ ਕਿਵੇਂ, ਇਹ ਤੇ ਨਹੀਂ ਸਾਨੂੰ ਪਤਾ, ਇਹ ਭੇਦ ਨਹੀਂ ਦਿੱਤਾ ਮਹਾਰਾਜ ਨੇ ਸਾਨੂੰ। ਪਰ ਇੱਕ ਗੱਲ ਕਹਿੰਦੇ ਨੇ, ਇੱਕ ਗੱਲ ਪੱਕੀ ਏ, ਜਿਹਦੇ ਅੰਦਰ ਰੱਬ ਦਾ ਨਾਮ ਹੋਵੇ ਉਹ ਮਰਦਾ ਸੌਖਾ ਹੈ, ਉਹਦੀ ਜਿੰਦ ਸੌਖੀ ਨਿਕਲਦੀ। ਕਿਆ ਜਾਣਨਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨ ਹੋਣਾ ਵਿਸਰੇ ਤਾਂ ਸਹਿਲਾ ਮਰਨਾ, ਮੌਤ ਸੌਖੀ ਆ ਜਾਂਦੀ ਹੈ, ਜਿੰਦ ਸੌਖੀ ਨਿਕਲ ਜਾਂਦੀ ਹੈ। ਇਸ ਕਰਕੇ ਸੰਗਤ ਜੀ ਉਹ ਆਖਣ ਲੱਗੇ, ਕਹਿੰਦੇ ਮਹਾਰਾਜ ਬੰਦਾ ਮਰ ਗਿਆ ਸਾਡਾ ਚੱਲੇ ਆ। ਸਤਿਗੁਰੂ ਆਖਣ ਲੱਗੇ ਅੱਛਾ ਇਹ ਫਿਰ ਤੁਸੀਂ ਸਾਰੇ ਕਿਉਂ ਚੱਲੇ ਹੋ, ਥੋੜੇ ਜਣੇ ਜਾਓ। ਕਹਿੰਦੇ ਕੋਈ ਆਖੇ ਮੇਰਾ ਮਾਮਾ ਲੱਗਦਾ, ਕੋਈ ਆਖੇ ਸਾਡੇ ਪਿੰਡ ਚੋਂ ਹੈ, ਕੋਈ ਆਖੇ ਮੇਰਾ ਯਾਰ ਸੀ ਬੜਾ ਪਿਆਰਾ। ਬੀਬੀਆਂ ਐਵੇਂ ਹੀ ਰੋਈ ਜਾਣ, ਵੈਣ ਪਾਈ ਜਾਣੇ ਆਪਣੇ, ਹੁਣ ਤੇ ਚਲੋ ਫਰਕ ਪੈ ਗਿਆ। ਪਹਿਲੇ ਸਮਿਆਂ ਚ ਨਾ ਲੱਭਦੇ ਸੀ ਕਿ ਫਲਾਣੀ ਨੂੰ ਵੈਣ ਬੜੇ ਪਾਉਣੇ ਆਉਂਦੇ ਨੇ, ਉਹਨੂੰ ਲੈ ਕੇ ਚੱਲੋ ਮਕਾਣੇ। ਮਰਦਾ ਕਿਸੇ ਦਾ ਹੋਰ ਐਵੇਂ ਵੈਣ ਪਾਈ ਜਾਂਦੀ, ਅੱਗੇ ਲਾ ਕੇ ਉਹਨੂੰ ਲੈ ਕੇ ਚੱਲੋ ਜਿਹਨੂੰ ਬੜੇ ਵੈਣ ਪਾਉਣ ਦੇ ਢੰਗ ਆਉਂਦੇ ਹੋਣ। ਇਹ ਵੀ ਇੱਕ ਗੁਣ ਮੰਨਿਆ ਜਾਂਦਾ ਸੀ, ਜਿਵੇਂ ਵਿਆਹਾਂ ਤੇ ਲੋਕ ਗੀਤ ਗਾਉਂਦੇ ਨੇ ਮਰਿਆਂ ਤੇ ਵੈਣ ਪਾਉਣੇ, ਉਹ ਬੀਬੀਆਂ ਐਵੇਂ ਪਿੱਛੇ ਰੌਲਾ ਪਾਈ ਜਾਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਅੱਛਾ ਲੈ ਜਾਓ, ਪਰ ਇਹਦਾ ਜਾਂਦੀ ਵਾਰੀ ਮੂੰਹ ਤੇ ਵਿਖਾ ਦਿਓ। ਜਾਂਦੀ ਵਾਰੀ ਸਿੱਖ ਆਇਆ ਸੀ ਸਾਡੇ ਕੋਲ, ਵੇਖਦੇ ਲਈਏ। ਕਹਿੰਦੇ ਜਦੋਂ ਹੋਰਾਂ ਨੂੰ ਨੀ ਪਤਾ ਲੱਗਣਾ ਇਹਨਾਂ ਨੂੰ ਕੀ ਲੱਗ ਜਾਏਗਾ, ਮੰਜੀ ਥੱਲੇ ਲਾ ਲਈ। ਸੱਚੇ ਪਾਤਸ਼ਾਹ ਨੇ ਵੇਖਿਆ ਉਹ ਤੇ ਜਾਣਦੇ ਹੀ ਸਨ ਘੱਟ ਘੱਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ, ਤੋਂ ਨਾ ਤੋਂ ਕਿਹੜਾ ਭੁੱਲਿਆ ਸੀ ਕੁਛ। ਸੱਚੇ ਪਾਤਸ਼ਾਹ ਆਖਣ ਲੱਗੇ ਬੰਦਾ ਭਾਰਾ ਹੈ ਤੇ ਚੁੱਕ ਕੇ ਲਿਜਾਣਾ ਔਖਾ ਹੋ ਜਾਣਾ। ਕਹਿੰਦੇ ਮਹਾਰਾਜ ਚਲੋ ਹੁਣ ਤੇ ਉਹ ਲਿਜਾਣਾ ਹੀ ਪੈਣਾ ਜੀ, ਫਿਰ ਹੁਣ ਕਰੀਏ ਕੀ, ਪਿੰਡ ਲਿਜਾ ਕੇ ਸੰਸਕਾਰ ਕਰਨਾ। ਮਹਾਰਾਜ ਕਹਿੰਦੇ ਇਹਨੂੰ ਤੋਰ ਕੇ ਨਾ ਭੇਜ ਦਈਏ, ਉੱਥੇ ਸੰਸਕਾਰ ਕਰ ਲਿਓ ਲਿਜਾ ਕੇ। ਕਹਿੰਦੇ ਮਹਾਰਾਜ ਕਦੇ ਮੁਰਦੇ ਵੀ ਤੁਰੇ ਆ? ਮੁਰਦੇ ਨੀ ਤੁਰਦੇ। ਮਹਾਰਾਜ ਕਹਿੰਦੇ ਨਹੀਂ ਨਾ ਤੁਰਦੇ, ਪਰ ਤੁਹਾਡੇ ਵਾਲਾ ਭੱਜਿਆ ਜਾਏਗਾ, ਵੇਖਿਆ ਜੇ। ਕਹਿੰਦੇ ਮਹਾਰਾਜ ਇਹ ਕਿਵੇਂ? ਸੌ ਸਾਖੀ ਚ ਲਿਖਿਆ ਕਲਗੀਆਂ ਵਾਲੇ ਸਤਿਗੁਰੂ ਆਂਦੇ ਨੇ ਮਸ਼ਾਲ ਲਿਆਓ ਅੱਗ ਦੀ, ਸਿੱਖੋ ਲਿਆਓ ਭੱਜ ਕੇ ਅੱਗ ਦੀ ਮਸ਼ਾਲ। ਜਦੋਂ ਸਿੱਖ ਇੱਕ ਮਸ਼ਾਲ ਲੈਣ ਗਿਆ ਨਾ, ਅੱਗ ਨੇੜੇ ਆ ਗਈ, ਉਹਨੂੰ ਵੀ ਪਤਾ ਸੀ ਵੀ ਇਹ ਹੁਣ ਹੋ ਗਿਆ ਕੰਮ ਖਰਾਬ। ਉਹ ਬੈਠਾ ਕਹਿੰਦਾ ਵੀ ਹੁਣ ਨੀ ਬਚਦਾ। ਉਸੇ ਵੇਲੇ ਛਾਲ ਮਾਰੀ ਮੰਜੇ ਤੋਂ, ਭੱਜਿਆ ਜਾਏ। ਸਤਿਗੁਰੂ ਕਹਿੰਦੇ ਉਹ ਜਾਂਦਾ ਤੁਹਾਡਾ ਮੁਰਦਾ ਫੜ ਲਓ, ਜਾ ਕੇ ਜਾਓ ਕਰ ਲਓ ਸੰਸਕਾਰ। ਨੀਵੀ ਪੈ ਗਈ ਸਾਰਿਆਂ ਦੀ। ਮਹਾਰਾਜ ਕਹਿੰਦੇ ਉਹ ਕਿਉਂ ਫਿਰ ਜੇ ਨਹੀਂ ਸੇਵਾ ਕਰਨ ਜੋਗੇ ਕਿਉਂ ਏਡੀਆਂ ਏਡੀਆਂ ਗੱਲਾਂ ਕਰਦੇ। ਇੱਕ ਫਿਰ ਹੈ ਹਨੇਰੇ ਕਰ ਹੈ ਗੱਲਾਂ, ਗੱਲੀ ਕਿਨਾਂ ਨਾ ਪਾਇਆ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਹਕ ਸੁਧਾ ਕਾਲੀਆਂ ਬਾਹਰ ਚਿੱਟਵੀਆਂ। ਜਦੋਂ ਕਰਮ ਕਾਲੇ ਨੇ ਤੇ ਗੱਲਾਂ ਕਰਕੇ ਫਿਰ ਕਿਉਂ ਚਿੱਟੇ ਕਰਮਾਂ ਦਾ ਦਾਵਾ ਫਿਰ ਕਰਦੇ ਹੋ। ਪੁੱਛਤ ਪਛਤ ਤਹਿ ਮਾਰਗ ਨ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਤਨ ਕਹਿ ਜਾਈਏ। ਭਾਈ ਗੁਰਦਾਸ ਜੀ ਕਹਿੰਦੇ ਕਿਵੇਂ ਗੱਲਾਂ ਨਾਲ ਅੱਪੜ ਜਾਓਗੇ, ਕੱਲੀਆਂ ਗੱਲਾਂ। ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਆਖਣ ਲੱਗੇ, ਕਹਿੰਦੇ ਉਹ ਜੇ ਕਰਨ ਜੋਗੇ ਕੁਝ ਨਹੀਂ ਫਿਰ ਏਡੀਆਂ ਏਡੀਆਂ ਟਾਰਾਂ ਕਿਉਂ ਮਾਰਦੇ ਹੋ, ਏਡੀਆਂ ਏਡੀਆਂ ਗੱਲਾਂ ਕਿਉਂ ਕਰਦੇ। ਨੀਵੀਆਂ ਪੈ ਗਈਆਂ ਸਾਰਿਆਂ ਦੀਆਂ। ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਖਾਲਸਾ ਸਾਜਿਆ ਤੇ ਆਖਿਆ ਸੀ ਮੈਨੂੰ ਅੰਮ੍ਰਿਤ ਛਕਾਓ, ਹੱਥ ਮੇ ਨਾ ਬਾਜ ਹੋਗਾ ਸਿਰ ਪੇ ਨਾ ਤਾਜ ਹੋਗਾ, ਖੁਸ ਗਿਆ ਰਾਜ ਹੋਗਾ ਲਾਵਾਰਸ ਕਹਿਲਾਊਂਗਾ, ਦਾਮ ਤੋਂ ਨਾ ਦੇ ਸਕੂ ਭੇਟਾ ਮਨਜ਼ੂਰ ਕਰੋ ਸੁਣ ਦਇਆ ਸਿੰਘ ਜੋ ਜੋ ਭੇਟ ਮੈਂ ਚੜਾਊਂਗਾ। ਮੈਂ ਇਹਦੀ ਕੀਮਤ ਨਹੀਂ ਦੇ ਸਕਦਾ ਪਰ ਜੋ ਜੋ ਮੈਂ ਭੇਟ ਚੜਾਵਾਂਗਾ ਸੁਣ ਲੈ। ਸੋ ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਦੀ ਅਮੋਲਕ ਦਾਤ ਬਖਸ਼ੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਅੰਮ੍ਰਿਤ ਦੀ ਦਾਤ ਬਖਸ਼ੀ। ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ, ਕੂਰ ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਮੈਂ ਅਰਜ ਕਰਾਂਗਾ ਕਿ ਗੁਰਮੁਖੋ 5-7 ਮਿੰਟ ਇਕਾਗਰਤਾ ਬਣਾ ਕੇ ਬੈਠ, ਸਿਰਫ 5 ਮਿੰਟ। 2 ਵਜੇ ਸ਼ੁਰੂ ਕੀਤਾ ਸੀ, 2 ਵੱਜਣ ਚ 5 ਮਿੰਟ ਰਹਿੰਦੇ ਸੀ, 4 ਵੱਜਣ ਚ 5 ਮਿੰਟ ਰਹਿ ਗਏ, 2 ਘੰਟੇ ਹੋ ਗਏ ਪੂਰੇ। ਬਸ ਹੁਣ 4 ਵਜੇ ਆਨੰਦ ਸਾਹਿਬ ਪੜ੍ਹ ਦਿਆਂਗੇ ਤੇ ਮੇਰੀ ਅਰਜ਼ ਹੈ ਕਿ ਸਿਰਫ 5 ਮਿੰਟ ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰੋ। ਆਨੰਦ ਸਾਹਿਬ ਅਰਦਾਸ ਹੁਕਮਨਾਮੇ, ਫਿਰ ਸਤਿਗੁਰੂ ਜਾਣਗੇ, ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਵਾਂਗੇ। ਮੈਂ ਇਸੇ ਕਰਕੇ ਹੀ ਇਹ ਬੇਨਤੀ ਤੁਹਾਨੂੰ ਪਹਿਲਾਂ ਕੀਤੀ ਸੀ ਵੀ ਜਿੰਨਾ ਸਮਾਂ ਬਹਿਣਾ ਇਕਾਗਰਤਾ ਨਾਲ ਬੈਠਣ ਦਾ ਯਤਨ ਕਰਨਾ। ਮੈਂ ਫਿਰ ਅਰਜ਼ ਕਰਨਾ, ਅਸੀਂ ਕਦੇ ਕਿਸੇ ਤੋਂ ਇਹ ਨਹੀਂ ਆਖਿਆ ਵੀ ਸਾਨੂੰ ਇੰਨੀ ਮਾਇਆ ਦਿਓ ਅਸੀਂ ਤਾਂ ਆਵਾਂਗੇ ਜੀ, ਸਾਡੀ ਆਹ ਭੇਟਾ ਹੈ। ਇੱਕੋ ਅਰਜ਼ ਕਰੀਦੀ ਹੈ ਵੀ ਪਿਆਰ ਨਾਲ ਬਹਿ ਕੇ ਸੁਣੀਏ ਗਾਵੀਏ, ਤੇ ਦੂਸਰੀ ਗੱਲ ਅੰਮ੍ਰਿਤ ਛਕਣ ਲਈ ਤਿਆਰ ਹੋਈਏ, ਇਹ ਅਸਲੀ ਗੱਲ। ਤਾਂ ਹੀ ਏਡੀ ਦੂਰ ਆਇਆ ਨਹੀਂ ਤੇ ਕਿੰਨਾ ਸਫ਼ਰ ਪੈ ਜਾਂਦਾ। ਸਾਨੂੰ ਇੱਕ ਦਿਨ ਆਉਣ ਤੇ ਲੱਗ ਜਾਂਦਾ, ਇੱਕ ਦਿਨ ਹੀ ਜਾਣ ਤੇ ਲੱਗ ਜਾਂਦਾ। ਬਾਕੀ ਇੱਥੇ ਜਿਹੜੇ ਪ੍ਰੋਗਰਾਮ ਹੁੰਦੇ ਤੇ ਪਹਿਲੀ ਵਾਰੀ ਆਏ ਆ, ਇਸ ਕਰਕੇ ਸੰਗਤ ਦਾ ਮੈਂ ਪ੍ਰੇਮ ਵੀ ਬਹੁਤ ਵੇਖਿਆ, ਬੜਾ ਪ੍ਰੇਮ ਸ਼ਰਧਾ ਨਾਲ ਸਾਰਾ ਇਲਾਕਾ ਸੇਵਾ ਕਰ ਰਿਹਾ, ਬੜੀ ਖੁਸ਼ੀ ਇਸ ਗੱਲ ਦੀ। ਤੇ ਬਸ ਸਿਰਫ 5 ਮਿੰਟ ਦਾ ਸਮਾਂ ਇਕਾਗਰਤਾ ਬਖਸ਼ੋ, ਨਾਲ ਦੀ ਨਾਲ ਆਨੰਦ ਸਾਹਿਬ ਅਰਦਾਸ ਹੁਕਮਨਾਮਾ। ਫਿਰ ਆਪਾਂ ਆਪੋ ਆਪਣੇ ਘਰਾਂ ਨੂੰ ਲੰਗਰ ਪ੍ਰਸ਼ਾਦਾ ਛੱਕ ਕੇ ਆਪੋ ਆਪਣੇ ਵਹੀਕਲਾਂ ਤੇ ਸਵਾਰ ਹੋ ਕੇ ਚਾਲਾ ਪਾ ਦੇਣਾ। ਗੁਰਮੁਖੋ, ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ੀ। ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲੇ, ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ, ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਇੱਕ ਮੁੱਠ ਖਾ ਕੇ ਤੇਰੇ ਲੰਗਰਾਂ ਚ ਛੋਲਿਆਂ ਦੀ, ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ। ਤੇਰੇ ਦਰਬਾਰ ਦੀਆਂ ਬੋਪਰਾਂ ਨੂੰ ਰਾਜ ਜਾਣੇ, ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ। ਜੇ ਕਿਤੇ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜੇ, ਹੱਸ ਹੱਸ ਛਾਤੀਆਂ ਨੂੰ ਦਾਵੇ ਤੇਰਾ ਖਾਲਸਾ। ਇਹ ਸਭ ਅੰਮ੍ਰਿਤ ਦੀ ਸ਼ਕਤੀ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਦ ਆਪ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਾਨੂੰ ਅੰਮ੍ਰਿਤ ਛਕਣ ਦਾ ਖਾਸ ਹੁਕਮ ਕੀਤਾ। ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਹੁੰਚ ਸਕੇ। ਪਹਿਲੀ ਰਹਿਤ ਹੀ ਇਹ ਹੈ, ਪ੍ਰਥਮ ਰਹਿਤ ਇਹ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਬਾਕੀ ਦੀਆਂ ਰਹਿਤਾਂ ਬਾਅਦ ਵਿੱਚ। ਤੇ ਮੇਰੇ ਜਿੰਨੇ ਵੀ ਜਿੰਨੀਆਂ ਭੈਣਾਂ, ਜਿੰਨੇ ਬਜ਼ੁਰਗ, ਜਿੰਨੀਆਂ ਮਾਤਾਵਾਂ ਅਜੇ ਨਗੂਰੇ ਨੇ ਜਾਂ ਕਦੇ ਛਕਿਆ ਸੀ ਭੁੱਲ ਗਲਤੀ ਕਰ ਬੈਠੇ ਨੇ, ਟੁੱਟ ਗਏ ਨੇ, ਉਹਨਾਂ ਨੂੰ ਸਦਾਈ ਕਰਾ ਲੈਣੀ ਚਾਹੀਦੀ। ਤੇ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕਣ ਵਾਸਤੇ ਤਿਆਰ ਬਰ ਤਿਆਰ ਹੋਵੋ ਤਾਂ ਜੋ ਸਾਡਾ ਤੁਹਾਡਾ ਆਉਣਾ ਸਫਲ ਹੋਵੇ ਤੇ ਪ੍ਰਬੰਧਕਾਂ ਦਾ ਕੀਤਾ ਹੋਇਆ ਉਦਮ ਸਫਲ ਹੋਵੇ। ਤਾਂ ਹੀ ਫਾਇਦਾ ਗੁਰਮੁਖੋ, ਐਡੀ ਦੂਰੋਂ ਆਏ ਅੰਮ੍ਰਿਤ ਛਕਣ ਲਈ ਮਨ ਬਣਾਓ, ਨਹੀਂ ਤੇ ਪਤਾ ਹੀ ਨਹੀਂ ਲੱਗਣਾ ਇਸ ਜ਼ਿੰਦਗੀ ਦਾ ਕੀ ਪਰਿਭਾਸ਼ਾ। ਜਿੱਦਾਂ ਪਾਣੀ ਵਿੱਚ ਪਤਾਸਾ, ਅੱਗ ਦਾ ਮਹਿਲ, ਹਵਾ ਦੀਆਂ ਨੀਹਾਂ, ਨਾ ਇਹ ਤੋਲਾ ਨਾ ਇਹ ਮਾਸਾ, ਦੁਨੀਆਂ ਬਣੀ ਹੈ ਖੇਲ ਤਮਾਸ਼ਾ, ਇੱਕ ਦਰ ਰੋਣਾ ਇੱਕ ਦਰ ਹਾਸਾ। ਖੇਲ ਤਮਾਸ਼ਾ ਹੀ ਹੈ, ਇੱਕ ਪਾਸੇ ਬੈਂਡ ਪੈਂਦੇ ਹੁੰਦੇ ਨੇ, ਇੱਕ ਪਾਸੇ ਵਿਆਹ ਹੋ ਰਿਹਾ ਹੁੰਦਾ, ਖੁਸ਼ੀ ਦੇ ਗੀਤ ਗਾ ਰਹੇ। ਇਸ ਜ਼ਿੰਦਗੀ ਦਾ ਕੀ ਪਰਿਭਾਸ਼ਾ। ਜਿੱਦਾਂ ਪਾਣੀ ਵਿੱਚ ਪਤਾਸਾ, ਅੱਗ ਦਾ ਮਹਿਲ, ਹਵਾ ਦੀਆਂ ਨੀਹਾਂ, ਨਾ ਇਹ ਤੋਲਾ ਨਾ ਇਹ ਮਾਸਾ, ਦੁਨੀਆਂ ਬਣੀ ਹੈ ਖੇਲ ਤਮਾਸ਼ਾ, ਇੱਕ ਦਰ ਰੋਣਾ ਇੱਕ ਦਰ ਹਾਸਾ, ਮੌਤ ਬਣੀ ਜ਼ਿੰਦਗੀ ਨੂੰ ਖਾਣੀ, ਇਹ ਜ਼ਿੰਦਗੀ ਹੈ ਹੜ੍ਹ ਦਾ ਪਾਣੀ, ਇੱਥੇ ਬੈਠ ਕਿਸੇ ਨਹੀਂ ਰਹਿਣਾ ਮੱਲਣਾ ਹੋਰ ਟਿਕਾਣਾ ਹੋ, ਦੁਨੀਆਂ ਬਣੀ ਮੁਸਾਫਰ ਖਾਨਾ, ਜੋ ਆਇਆ ਤਿਸ ਜਾਣਾ ਹੋ। ਢਿੱਲ ਨਾ ਕਰੋ ਪਿਆਰਿਓ, ਜ਼ਰੂਰ ਮਨ ਬਣਾਓ, ਤਾਂ ਹੀ ਫਾਇਦਾ ਐਡੀ ਦੂਰ ਆਉਣ ਦਾ। ਅੰਮ੍ਰਿਤ ਛਕਣ ਲਈ ਮਨ ਬਣਾਓ। ਕਲਗੀਆਂ ਵਾਲੇ ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਪੰਜ ਸਿੱਖ ਸੀਸ ਦੇ ਗਏ, ਖੁਸ਼ੀਆਂ ਲੈ ਗਏ, ਤੁਹਾਡੀ ਖੁਸ਼ੀ ਸਾਡੇ ਤੇ ਕਿਵੇਂ ਹੋਵੇ? ਮਹਾਰਾਜ ਕਹਿੰਦੇ ਖੰਡੇ ਬਾਟੇ ਦਾ ਅੰਮ੍ਰਿਤ ਛਕ। ਦੌਲੇ ਸ਼ਾਹ ਫਕੀਰ ਨੇ ਪੁੱਛਿਆ, ਕਿਹਦੇ ਨਾਲ ਪਿਆਰ ਤੇਰਾ? ਦੱਸੀ ਦਸ਼ਮੇਸ਼ ਪਿਤਾ ਆਏ ਕਿ ਫਕੀਰ ਇੱਕ ਅਰਜ ਗੁਜ਼ਾਰ ਦਾ, ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ, ਪੁੱਤਾਂ ਨਾਲ ਪਿਆਰ ਹੁੰਦਾ ਜੰਗ ਚ ਨਾ ਵਾਰਦਾ, ਮਾਇਆ ਨਾਲ ਪਿਆਰ ਹੁੰਦਾ ਨਦੀਆਂ ਚ ਰੋੜਦਾ ਨਾ, ਪੁਰੀ ਨਾਲ ਪਿਆਰ ਹੁੰਦਾ ਆਨੰਦ ਨਾ ਵਸਾਰਦਾ। ਘਰ ਨਾਲ ਪਿਆਰ ਕਰਦੇ ਆਨੰਦਪੁਰ ਨਾ ਛੱਡਦੇ, ਤੁਹਾਡਾ ਪਿਆਰ ਹੈ ਤੇ ਹੈ ਕਿਹਦੇ ਨਾਲ? ਕਲਗੀਆਂ ਵਾਲੇ ਕਹਿੰਦੇ ਨੇ, ਅੱਗੋਂ ਹੱਸ ਬੋਲੇ ਸ਼੍ਰੀ ਦਸ਼ਮੇਸ਼ ਪਿਤਾ, ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਦਾ। ਖੰਡੇ ਬਾਟੇ ਦਾ ਅੰਮ੍ਰਿਤ ਮੈਨੂੰ ਸਭ ਨਾਲੋਂ ਪਿਆਰਾ ਲੱਗਦਾ, ਤੂੰ ਪਿਆਰੀ ਚੀਜ਼ ਹੀ ਕੋਈ। ਇਸ ਕਰਕੇ ਜਿਹੜਾ ਅੰਮ੍ਰਿਤ ਛਕੇਗਾ ਉਹ ਸਤਿਗੁਰੂ ਦਾ ਸਭ ਤੋਂ ਪਿਆਰਾ ਸਿੱਖ ਹੈ। ਜ਼ਰੂਰ ਅੰਮ੍ਰਿਤਧਾਰੀ ਬਣੋ ਭਾਈ, ਢਿੱਲ ਨਾ ਕਰੋ।
ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ
ਰੱਜ ਕੇ
ਪਹਿਲਾ ਕੁੱਟ ਭਰਿਆ ਭੁੱਲ ਜਾਂਦੀਆਂ, ਪਤਾ ਨਹੀਂ
ਪਿੱਛੇ
अजीत ते जुझार दोवे जंग विच वार ते दो सरहद वाली थी श्री संग ते दो सरहद वाली थी अजीत के रखनी चाहिदी है हमेशा याद रखिए सारा सरबंस बुरा साडे सारा सरबंस बुरा साडे ने अमृत छकन मन बनाया दूजा उन्होंने जेड़े मन बना गए बना रहे ने तैयारी कर रहे रज के जकारे च बोलो प्यार ना साहब जी ने महान कृपा की अज पहले दिन आप जी दे दर्शन कीते ने का अज दो बज गए सन सानू कल नू असी एक डेढ़ दे वेच मैं स्टेज ते आ जांगा कल नू थोड़ा जल्दी समाप्ति कर देंगे साढ़े के तीन बजे चार भी बज जाएंगे कोई गल नहीं क्योंकि फिर असी फिर दूर भी जाना है सानू इतों बारह घंटे तकरीबन लग जाने सारी रात उपर की लंघ जानी इस करके कल का दवान बाकी रहिंदा है ते कल नू अमृत दा बाटा भी तैयार होना है पंडाल दे खब्बे पासे इधरले पासे पंडाल दे खब्बे पासे टेंट लग्या होया नाल ही उत्थे सवेरे वेख लियो कोई नहीं जिन्हां ने अमृत छकना इधर ध्यान रखो हुण ते दिसना भी नहीं है कि पर्दे लगे ने पंडाल दे खब्बे पासे अमृत दा बाटा तैयार होना है उत्थे पंडाल छोटा जिहा लाया इन्हां ने जेड़े वीर भरा भैणा अमृत छकना चाहते ने उस सवेरे सुकेसी इशनान करके नवे जां सुचे धोते बस्तर पाक 10 बजे आ जाया जे हद 11 बजे 11 तो लेट नहीं होना किसी वध तो वध संगत आओ अमृत की दात प्राप्त करो पंज प्यारे नाल आए ने जथे कई सालों तो ड्यूटी निभा रहे ने 6 लाख के करीब प्राणियों ने इन्हां सिंघां ने पंज प्यारियां दे रूप विच अमृत छकाया सो सात संगत इस करके जिन्हां जिन्हां दा मन मन्ने वह वध तो वध संगतां अमृत छकण वास्ते तैयारी करो चढ़दी कला वाले जीवन बनाओ साडा तुहाडा आउणा सब दा सफल हो जाए इत्थों दे सारिआं प्रबंधकां वीरां भरावां दा सब दा धन्नवाद और इलाके विच बड़ी चढ़दी कला नाल हिम्मत नाल सारियां ने यह प्रोग्राम किया रात असीं 11 बजे आए 11:30 बजे ते बहुत संगत इत्थे 11:30 बजे भी खलोती हुई सी बहुत प्यार वाले ने सारे बड़ी बड़ी खुशी हुई है ते वध तो वध अमृत छकोगे ते फिर मेरा पक्का वादा है तुहाडे चरणां च कि भावें साल बाद आईए भावें 2 साल बाद पर दुबारा आवांगे जरूर जे वध तो वध अमृत छकोगे जे सात संगत सुन के जो जे आए ना आए बस फिर नहीं कोई गल वो सिर च तेल पही लाए मां कुड़ी नूं समझाई जाए तो छत वल वेखी जाए चूई ओहदे विच वड़दी सी पई छत च खुड च वह मूंह तां चुक रखिया सिर च तेल लाई जाए नाले तेल लाई दे नाले आखे बेटा इदां करना है सहुरे घर जाना है उत्थे फिर इदां करीदा है सस की सेवा करी ओनू मां समझी सहुरे नूं पिता समझी ਉਹਦਾ ਮੂੰਹ ਉਦਾਂ ਚੁੱਕਿਆ ਸੀ ਤਾਂ ਵੱਲ ਉਹ ਤੇਲ ਲਾਈ ਗਿਆ ਧਿਆਨ ਉਧਰ ਸੀ ਜਦੋਂ ਸਾਰੀ ਗੱਲ ਨਿਬੜ ਗਈ ਕਹਿੰਦੀ ਮੈਂ ਸਿਰ ਚ ਮਾਰ ਕੇ ਨਾ ਇੱਦਾਂ ਕਹਿੰਦੀ ਮੈਂ ਤੈਨੂੰ ਕੀ ਆਨੀ ਤੇਰੇ ਦਿਮਾਗ ਚ ਕੁਝ ਵੜੀ ਕਿ ਨਹੀਂ ਵੜੀ ਕਹਿੰਦੀ ਸਾਰੀ ਵੜ ਗਈ ਇਹ ਪੂਛ ਰਹਿ ਗਈ ਇਹ ਗੱਲ ਉਹਦਾ ਧਿਆਨ ਤੇ ਚੂਹੀ ਚ ਸੀ ਉਹਦਾ ਧਿਆਨ ਹੀ ਨਹੀਂ ਸੀ ਇਸ ਕਰਕੇ ਇਹ ਨਾ ਹੋਵੇ ਵੀ ਅਸੀਂ ਉਧਰ ਧਿਆਨ ਹੀ ਸਾਡਾ ਮੈਂ ਜਿਹੜੀ ਗੱਲ ਕਰਨਾ ਉਧਰ ਧਿਆਨ ਹੀ ਨਾ ਹੋਵੇ ਹੋਰ ਹੀ ਪਾਸੇ ਸੁਰਤੀਆਂ ਲੱਗੀਆਂ ਰਹਿਣ ਯਾਰ ਜੇ ਆ ਆਏ ਵੀ ਆ ਤੇ ਜ਼ਰੂਰ ਪੱਲੇ ਬੰਨੀਏ ਇਕਾਗਰਤਾ ਨਾਲ ਬੈਠ ਕੇ ਸੁਣੀਦਾ ਔਰ ਉਹਨੂੰ ਕਮਾਣ ਦਾ ਵੀ ਯਤਨ ਕਰੀਦਾ ਇਸ ਕਰਕੇ ਵੀਰਾਂ ਭਰਾਵਾਂ ਭੈਣਾਂ ਨੂੰ ਸਭ ਨੂੰ ਅਰਜੇ ਕਿ ਮਨ ਬਣਾਓ ਅੰਮ੍ਰਿਤ ਛਕਣ ਨੂੰ ਤਾਂ ਹੀ ਸਾਡਾ ਤੁਹਾਡਾ ਇੱਥੇ ਆਉਣਾ ਸਫਲ ਹੈ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਚ ਬੋਲੋ ਫਿਰ ਅਰਦਾਸ ਜੁੜਨੇ ਆ ਫਿਰ ਹੁਕਮਨਾਮੇ ਸੁਣਨੇ ਆ ਫਿਰ ਸੱਚੇ ਪਾਤਸ਼ਾਹ ਜੀ ਨੇ ਅਸਥਾਨਾਂ ਵੱਲ ਪ੍ਰਸਥਾਨ ਹੋਣਗੇ ਫਿਰ ਆਪੋ ਆਪਣੀਆਂ ਘਰਾਂ ਨੂੰ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ 10 ਜਾਂ 11 ਵਜੇ ਤੋਂ ਪਹਿਲਾਂ ਅੰਮ੍ਰਿਤ ਛਕਣ ਵਾਲੇ ਕੇਸੀ ਇਸ਼ਨਾਨ ਘਰ ਆਇਆ ਜੇ ਕਕਾਰ ਇੱਥੋਂ ਮਿਲ ਜਾਣਗੇ ਵੱਧ ਤੋਂ ਵੱਧ ਅੰਮ੍ਰਿਤ ਛਕਣ ਲਈ ਤਿਆਰੀ ਕਰੋ ਸਿੰਘ ਸਜੋ
ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਾਧ ਰਤਨ ਪਰਵਾਰ ਪਈਆ ਸ਼ਬਦ ਦਾ ਬਣਾਈਆ ਆਨੰਦ ਸਤਿਗੁਰੂ ਮੈਂ ਪਾਇਆ ਹਰਹਾਲ ਰਹੋ ਤੂੰ ਮਨ ਮੇਰ ਸਭ ਸਾਧਨਾ ਕੀ ਕਰੂੰ ਕਲਾ ਸਮਰੱਥ ਸੁਆਮੀ ਹੋ ਗਿਆ ਮਨੋਹਰ ਸਾਰੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਸਲਾਹ ਤੇਰੀ ਨਾਮ ਮਨ ਸਾਵੇ ਨਾਮ ਕਹਿ ਨਾਨਕ ਸੱਚੇ ਸਰ ਕਿਆ ਨਾ ਕੀ ਕਰਦੇ ਰਹੇ ਸਾਚਾ ਨਾਮ ਦਿਲ ਦਰਾ ਦੋਏ ਸਾਈ ਪਾਇਆ ਦਿਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।